ਉਹਨਾਂ ਦੀ ਮਤਲਬ ਇੱਕ ਪੂਰੀ ਫਾਈਲਾਂ ਖੋਲ ਦਿੱਤੀਆਂ ਉਹਨਾਂ ਨੇ ਇੰਡੀਆ ਦੀ ਜਿਹੜੀ ਇਨਵੈਸਟੀਗੇਟਿਵ ਏਜੰਸੀਜ ਨੇ ਪੁਲਿਸ ਨੇ ਉਹ ਜਿੰਨੇ ਵੀ ਸੋਸ਼ਲ ਮੀਡੀਆ ਦੇ ਬੰਦੇ ਸੀ ਸਾਰੇ ਉਹਨਾਂ ਦੀਆਂ ਫਾਈਲਾਂ ਖੋਲ ਕੇ ਕਿ ਕੌਣ ਨੇ ਕਿੱਥੇ ਕੀ ਕਰ ਰਹੇ ਨੇ ਇਹ ਕਰ ਰਹੇ ਨੇ ਸੋ ਮੈਂ ਜਿਸ ਤਰ੍ਹਾਂ ਪਹਿਲਾਂ ਕਿਹਾ ਕਿ ਅਸੀਂ ਬੜੀ ਜ਼ਿੰਮੇਵਾਰੀ ਨਾਲ ਵਰਡ ਯੂਜ਼ ਕਰਾਂਗੇ ਕਿ ਦੀਜ਼ ਆਰ ਆਲ ਐਲੀਗੇਸ਼ਨ ਨਨ ਆਫ ਦੀਜ਼ ਐਲੀਗੇਸ਼ਨ ਹੈਵ ਬੀਨ ਪ੍ਰੂਵਨ ਇਨ ਦਾ ਕੋਰਟ ਆਫ ਲਾ ਇਹ ਐਲੀਗੇਸ਼ਨ ਨੇ ਹੁਣ ਕੱਲ ਨੂੰ ਕੀ ਸੱਚ ਹੈ ਨਹੀਂ ਸੱਚ ਹੈ ਅਸੀਂ ਨਹੀਂ ਉਹਦੇ ਬਾਰੇ ਕੋਈ ਕਮੈਂਟ ਜਦੋਂ ਕੋਈ ਅਦਾਲਤ ਦੇ ਵਿੱਚ ਕੋਈ ਚੀਜ਼ ਸਾਬਤ ਹੋਏਗੀ ਉਸ ਵੇਲੇ ਗੱਲ ਕਰਾਂਗੇ ਪਰ ਫਿਲਹਾਲ ਐਲੀਗੇਸ਼ਨ ਜੋਤੀ ਮਲਹੋਤਰਾ ਤੋਂ ਸ਼ੁਰੂਆਤ ਹੋਈ ਔਰ ਹੁਣ ਇਹ ਜਸਬੀਰ ਸਿੰਘ ਤੱਕ ਆ ਗਈ ਹੋਰ ਕਈ ਸੋਸ਼ਲ ਮੀਡੀਆ ਦੇ ਜਿਹੜੇ ਬੰਦੇ ਨੇ ਕੋਈ ਯੂਟਿਊਬਰ ਹੈ ਕੋਈ ਕਿਸੇ ਵੀ ਸੋਸ਼ਲ ਮੀਡੀਆ ਦਾ ਫੇਸਬੁੱਕ ਦਾ ਇਸਤੇਮਾਲ ਕਰ ਰਿਹਾ ਹੈ ਇੰਸਟਾਗ੍ਰਾਮ ਦਾ ਇਸਤੇਮਾਲ ਕਰ ਰਹੇ ਨੇ ਉਹਨਾਂ ਦੀਆਂ ਗ੍ਰਿਫਤਾਰੀਆਂ ਹੋ ਰਹੀਆਂ ਉਹਨਾਂ ਦੀ ਇਨਵੈਸਟੀਗੇਸ਼ਨ ਚੱਲ ਰਹੀਆਂ ਹੁਣ ਇਹ ਜਿਹੜਾ ਸ਼ਖਸ ਹੈ ਜਸਬੀਰ ਸਿੰਘ ਇਹਦੇ ਬਾਰੇ ਵੀ ਕਿਹਾ ਜਾ ਰਿਹਾ ਕਿ ਇਹ ਵੀ ਜਸੂਸੀ ਕਰਦਾ ਸੀ ਪਾਕਿਸਤਾਨ ਗਿਆ ਹੈ 3 ਵਾਰੀ ਹੁਣ ਇੱਕ ਚੀਜ਼ ਹੋਰ ਹੈ ਕਿ ਪਾਕਿਸਤਾਨ ਟਰੈਵਲ ਕਰਨਾ ਕਿਸੇ ਵੀ ਸੋਸ਼ਲ ਮੀਡੀਆ ਦੇ ਵੀ ਪੱਤਰਕਾਰ ਦਾ ਬਾਕੀ ਪੱਤਰਕਾਰਾਂ ਤੇ ਸਵਾਲ ਉਤੇ ਜਦੋਂ ਜਿਹੜੇ ਮਸ਼ਹੂਰ ਪੱਤਰਕਾਰ ਨੇ ਉਹਨਾਂ ਦੇ ਉੱਤੇ ਤੇ ਇੰਡੀਅਨ ਗਵਰਨਮੈਂਟ ਜਾਂ ਇੰਟੈਲੀਜੈਂਸ ਏਜੰਸੀਜ਼ ਨਿਗਾਹ ਰੱਖਦੀਆਂ ਹੀ ਆ ਕਿ ਵੀ ਉਹ ਪਾਕਿਸਤਾਨ ਜਾਂਦੇ ਕਿ ਨਹੀਂ ਜਾਂਦੇ ਲੇਕਿਨ ਹੁਣ ਜਿਹੜਾ ਕੋਈ ਯੂਟਿਊਬਰ ਹੈ ਸੋਸ਼ਲ ਮੀਡੀਆ ਦਾ ਵੀ ਇਸਤੇਮਾਲ ਕਰਨ ਵਾਲਾ ਜੋ ਵੀ ਕੋਈ ਪਾਕਿਸਤਾਨ ਜਾਂਦਾ ਤੇ ਹੁਣ ਉਹਦੀ ਵੀ ਪੂਰੀ ਰਿਪੋਰਟ ਕਰ ਲੈਂਦੇ ਨੇ ਵੀ ਕਿੰਨੀ ਵਾਰ ਜਾ ਰਿਹਾ ਕਿਉਂ ਜਾ ਰਿਹਾ ਕਿਹਨੂੰ ਮਿਲ ਰਿਹਾ ਹੋ ਸਕਦਾ ਕੋਈ ਬੰਦਾ ਕੋਈ ਵੈਸੇ ਘੁੰਮਣ ਫਿਰਨ ਜਾ ਰਿਹਾ ਹੋਵੇ ਮੈਂ ਕਿਸੇ ਨੂੰ ਜਸਟੀਫਾਈ ਨਹੀਂ ਇੱਥੇ ਕਰ ਰਿਹਾ ਹੋ ਸਕਦਾ ਕੋਈ ਪਾਕਿਸਤਾਨ ਵੈਸੇ ਕੋਈ ਘੁੰਮਣ ਫਿਰਨ ਜਾ ਰਿਹਾ ਹੋਵੇ ਜਾਂ ਉੱਥੇ ਕੋਈ ਮੁਲਾਕਾਤ ਕਿਸੇ ਨਾਲ ਕਰ ਰਿਹਾ ਨਹੀਂ ਕਰ ਰਿਹਾ ਬਟ ਇਹ ਜਿਹੜਾ ਜਸਬੀਰ ਸਿੰਘ ਹੈ ਇਹਨਾਂ ਦੇ ਬਾਰੇ ਵੀ ਕਿਹਾ ਕਿ 3 ਵਾਰ ਇਹ ਪਾਕਿਸਤਾਨ ਵੀ ਗਏ ਆ ਔਰ ਇਹਨਾਂ ਦੇ ਕੋਲੋਂ ਜਿਹੜੇ ਨੇ ਔਰ ਇਹ ਖੁਦ ਜਾਣਕਾਰੀ ਸਾਰੀ ਗ੍ਰਿਫਤਾਰੀ ਤੋਂ ਬਾਅਦ ਖੁਦ ਮਤਲਬ ਇਸ ਤਰ੍ਹਾਂ ਨਹੀਂ ਕਿ ਕੋਈ ਉੱਥੇ ਐਸ ਐਸ ਪੀ ਵੱਡੀ ਰੈਂਕ ਹੈ ਬਹੁਤ ਪਰ ਕੋਈ DSP SSP ਨਹੀਂ ਦੇ ਰਹੇ ਖੁਦ ਪੰਜਾਬ ਪੁਲਿਸ ਦੇ ਹੈੱਡ DG ਸਾਹਿਬ ਖੁਦ DG ਸਾਹਿਬ ਨੇ ਸਾਰੀ ਜਾਣਕਾਰੀ ਦਿੱਤੀ ਹੈ ਗੌਰਵ ਯਾਦਵ ਸਾਹਿਬ ਨੇ ਉਹਨੇ ਕਿਹਾ ਜੀ 3 ਵਾਰੇ ਪਾਕਿਸਤਾਨ ਗਏ ਨੇ ਔਰ ਉਸੇ ਟਾਈਮ ਤੇ ਗਏ ਨੇ ਜਦੋਂ ਕਿ ਜੋਤੀ ਮਲਹੋਤਰਾ ਗਈ ਹੈ ਜੋ ਜਿਹਨੂੰ ਕੋਈ ਪਹਿਲਾਂ ਗ੍ਰਿਫਤਾਰ ਕੀਤਾ ਸੀ ਔਰ ਉਹ ਕਹਿੰਦੇ ਇਹਦੇ ਕੋਲੋਂ ਕੁਝ ਪਾਕਿਸਤਾਨ ਦੇ ਫੋਨ ਨੰਬਰ ਵੀ ਜਿਹੜੇ ਮਿਲੇ ਨੇ ਉਹਦੀ ਇਨਵੈਸਟੀਗੇਸ਼ਨ ਇਸ ਵੇਲੇ ਚੱਲਦੀ ਪਈ ਹੈ ਸੋ ਦੇਖਦੇ ਹਾਂ ਜੀ ਇਹਦੇ ਬਾਰੇ ਕੀ ਕੁਛ ਹੈ ਔਰ ਮੈਂ ਬਸ ਇੰਨੇ ਕਹਾਂਗਾ ਕਿ ਇਹਦੇ ਚ ਕਾਫੀ ਸਾਰੀ ਚੀਜ਼ਾਂ ਬਾਹਰ ਆ ਰਹੀਆਂ ਨੇ ਵੀ ਵਿਲ ਡਿਸਕਸ ਦੈਟ ਇੰਡੀਆ ਪਾਕਿਸਤਾਨ ਦੇ ਕਨਫਲਿਕਟ ਤੋਂ ਬਾਅਦ ਹੁਣ ਇੰਡੀਆ ਔਰ ਪਾਕਿਸਤਾਨ ਦੋਨੋਂ ਦੇ ਜਿਹੜੇ ਰਿਪ੍ਰੈਜੈਂਟੇਟਿਵਸ ਨੇ ਉਹ ਦੁਨੀਆਂ ਭਰ ਦੇ ਵਿੱਚ ਜਾ ਰਹੇ ਨੇ ਸੋ ਇੰਡੀਆ ਨੇ ਕਾਫੀ ਲੈਵਲ ਦੇ ਉੱਤੇ ਕਾਫੀ ਬੜੇ ਪੈਮਾਨੇ ਦੇ ਉੱਤੇ ਜਿਹੜੀ ਰੂਲਿੰਗ ਪਾਰਟੀ ਦੇ ਮੈਂਬਰਸ ਔਰ ਓਪੋਜੀਸ਼ਨ ਵਾਲਿਆਂ ਨੂੰ ਇਹਦੇ ਵਿੱਚ ਮਿਲਾਇਆ ਔਰ ਇੱਕੋ ਇਸ ਵੇਲੇ ਤਾਂ ਉਹ ਵੀ ਚੱਲ ਰਹੀ ਹੈ ਨਾ ਕਿ ਸ਼ਸ਼ੀ ਥਰੂਰ ਦੀ ਜਿਹੜੀ ਇੰਗਲਿਸ਼ ਹੈ ਉੱਥੇ ਤੇ ਕਈ ਲੋਕ ਜਿਹੜੇ ਅਮਰੀਕਾ ਦੇ ਵਿੱਚ ਹੈਗੇ ਨੇ ਉਹ ਇੰਗਲਿਸ਼ ਟੂ ਇੰਗਲਿਸ਼ ਟਰਾਂਸਲੇਟਰ ਲੱਭ ਰਹੇ ਨੇ ਸੋ ਉਹ ਵੀ ਬੜਾ ਸੋਸ਼ਲ ਮੀਡੀਆ ਤੇ ਚਰਚਾ ਚੱਲ ਰਹੀ ਹੈ ਕਿ ਸ਼ਸ਼ੀ ਥਰੂਰ ਸਾਹਿਬ ਦੀ ਜਿਹੜੀ ਅੰਗਰੇਜ਼ੀ ਹੈ ਉਹ ਤੇ ਬਹੁਤ ਸਾਰੇ ਅਮੈਰੀਕਨਸ ਨੂੰ ਨਹੀਂ ਸਮਝ ਆ ਰਹੀ ਵੀ ਉਹ ਕਹਿੰਦੇ ਜੀ ਇਹ ਬ੍ਰਿਟੇਨ ਦੇ ਵਿੱਚ ਬ੍ਰਿਟਿਸ਼ਰਸ ਤੇ ਸਮਝ ਲੈਣਗੇ ਇਹਨਾਂ ਦੀ ਅੰਗਰੇਜ਼ੀ ਇੰਨੀ ਜ਼ਬਰਦਸਤ ਆ ਲੇਕਿਨ ਅਮਰੀਕਾ ਦੇ ਵਿੱਚ ਤੇ ਉਹਨਾਂ ਨੂੰ ਟਰਾਂਸਲੇਟਰ ਦੀ ਲੋੜ ਪੈ ਰਹੀ ਹੈ ਐਨੀਵੇਜ਼ ਦੈਟ ਇਹ ਜੋਕਸ ਸੋਸ਼ਲ ਮੀਡੀਆ ਤੇ ਕਾਫੀ ਚੱਲ ਰਹੇ ਨੇ ਬਟ ਸ਼ਸ਼ੀ ਥਰੂਰ ਤੁਹਾਨੂੰ ਪਤਾ ਹੀ ਹੈ ਉਹਨਾਂ ਦਾ ਅੰਦਾਜ਼ੇ ਬਿਆਨ ਬੜਾ ਵਧੀਆ ਇਸ ਲਈ ਜਿਹੜਾ ਪਹਿਲਾ ਗਰੁੱਪ ਲੀਡ ਕਰਨ ਲਈ ਪਿਕ ਕੀਤਾ ਸੀ ਭਾਰਤ ਦੇ ਪ੍ਰਧਾਨ ਮੰਤਰੀ ਮੋਦੀ ਸਾਹਿਬ ਨੇ ਉਹਦੇ ਵਿੱਚ ਸ਼ਸ਼ੀ ਥਰੂਰ ਸਾਹਿਬ ਹਾਲਾਂਕਿ ਅੱਜ ਤੱਕ ਤੇ ਹਜੇ ਕਾਂਗਰਸ ਚ ਹੁਣ ਕੱਲ ਨੂੰ BJP ਜਾਂਦੇ ਕਿ ਨਹੀਂ ਮੈਨੂੰ ਨਹੀਂ ਪਤਾ ਬਟ ਉਹਦੇ ਵਿੱਚ ਓਵੈਸੀ ਸਾਹਿਬ ਹੋ ਗਏ ਗੁਲਾਮ ਨਬੀ ਬਹੁਤ ਸਾਰੀ ਜਿਹੜੇ ਮੁਸਲਿਮ ਕਮਿਊਨਿਟੀ ਦੇ ਲੀਡਰ ਸੀਗੇ MG ਅਕਬਰ ਸਾਹਿਬ ਐਕਸ਼ਨ ਚ ਆ ਗਏ ਨੇ ਬੜੀ ਦੇਰ ਬਾਅਦ MG ਅਕਬਰ ਸਾਹਿਬ ਜੇ ਤੁਹਾਨੂੰ ਯਾਦ ਹੋਏ ਤੇ ਮੋਦੀ ਸਾਹਿਬ ਜਦੋਂ ਨਵੀਂ ਨਵੀਂ ਸਰਕਾਰ ਬਣੀ ਸੀ 2014 ਚ ਉਦੋਂ ਇਹਨਾਂ ਨੂੰ ਫੋਰਨ ਮਿਨਿਸਟਰ ਬਣਾਇਆ ਸੀ ਜੂਨੀਅਰ ਫੋਰਨ ਮਿਨਿਸਟਰ ਸੀਗੇ ਔਰ MG ਅਕਬਰ ਸਾਹਿਬ ਦੇ ਬੜੇ ਸਟਰੋਂਗ ਸੰਬੰਧ ਹੈਗੇ ਨੇ ਮਿਡਲ ਈਸਟ ਦੇ ਵਿੱਚ ਈਵਨ ਇੱਥੇ ਕੈਨੇਡਾ ਵੀ MG ਅਕਬਰ ਸਾਹਿਬ ਆਏ ਸੀਗੇ ਲੇਕਿਨ ਬਾਅਦ ਦੇ ਵਿੱਚ MG ਅਕਬਰ ਸਾਹਿਬ ਕਿਉਂਕਿ ਪਰਸਨਲ ਰੀਜ਼ਨ ਦੀ ਵਜ੍ਹਾ ਨਾਲ ਫਿਰ ਉਹਨਾਂ ਨੂੰ ਪਿੱਛੇ ਹਟਣਾ ਪਿਆ ਲੇਕਿਨ ਹੁਣ ਇੰਡੀਆ ਪਾਕਿਸਤਾਨ ਦੇ ਕਨਫਲਿਕਟ ਤੋਂ ਬਾਅਦ ਅਮੰਗ ਅਦਰਸ ਬਹੁਤ ਸਾਰੇ ਓਪੋਜੀਸ਼ਨ ਦੇ ਬੰਦੇ ਲੈ ਕੇ ਆਏ ਨੇ ਓਪੋਜੀਸ਼ਨ ਦੀਆਂ 8-9 ਪਾਰਟੀਜ਼ ਇੰਕਲੂਡਿੰਗ ਵੈਸਟ ਜਿਹੜਾ ਆਪਣਾ ਲੈਫਟ ਫਰੰਟ ਹੈ ਉਹਦੇ ਵੀ ਬੰਦਿਆਂ ਨੂੰ ਖੱਬੇ ਪੱਖੀ ਪਾਰਟੀਆਂ ਕਾਮਿਊਨਿਸਟ ਹੋਏ ਕੋਈ ਵੀ ਹੈ ਮੋਦੀ ਸਾਹਿਬ ਨੇ ਪੂਰੀ ਟੀਮ ਤਿਆਰ ਕਰ ਲਈ ਕਿ ਜੀ ਜਾਓ ਦੁਨੀਆਂ ਭਰ ਚ ਜਾਓ ਯੂਰੋਪ ਸਾਊਥ ਅਮਰੀਕਾ ਆਪਣੇ ਉੱਥੇ ਕੋਲੰਬੀਆ ਵਗੈਰਾ ਉਧਰ ਵੀ ਜਾਓ ਔਰ ਅਮਰੀਕਾ ਤੇ ਆਉਣਾ ਹੀ ਆਉਣਾ ਸੀ ਉਹਨਾਂ ਨੇ ਸੋ ਦੁਨੀਆਂ ਭਰ ਚ ਜਾਓ ਔਰ ਪ੍ਰਚਾਰ ਕਰੋ ਕਿ ਇੰਡੀਆ ਦਾ ਪੱਖ ਰੱਖੋ ਦੁਨੀਆਂ ਭਰ ਜਾ ਕੇ ਅੱਛਾ ਹੁਣ ਇਹਦੇ ਵਿੱਚ ਹੁਣ ਪਾਕਿਸਤਾਨ ਨੇ ਵੀ ਉਹਦੇ ਪਹਿਲਾਂ ਦੇ ਪ੍ਰਧਾਨ ਮੰਤਰੀ ਸ਼ਾਬਾਜ਼ ਸ਼ਰੀਫ ਸਾਹਿਬ ਨਿਕਲੇ ਸੀ ਹੁਣ ਉਹਨਾਂ ਨੇ ਵੀ ਟੀਮ ਭੇਜ ਦਿੱਤੀ ਹੈ ਇਹ ਚ ਬਿਲਾਵਲ ਭੁੱਟੋ ਸਾਹਿਬ ਬਿਲਾਵਲ ਭੁੱਟੋ ਜ਼ਰਦਾਰੀ ਸਾਹਿਬ ਵੀ ਪਹੁੰਚੇ ਹੋਏ ਨੇ ਉਹਨਾਂ ਨੇ ਵੀ ਜਾ ਕੇ US ਦੇ ਵਿੱਚ ਔਰ ਹੋਰ ਕਈ ਜਗ੍ਹਾ ਦੇ ਉੱਤੇ ਗੱਲਬਾਤ ਕੀਤੀ ਹੈ ਹਾਲਾਂਕਿ ਭੁੱਟੋ ਸਾਹਿਬ ਨੇ ਜਦੋਂ ਇਹ ਕਿਹਾ ਕਿ ਜੀ ਇੰਡੀਆ ਦੇ ਵਿੱਚ ਇਹ ਇਸ ਵੇਲੇ ਜਿਹੜੀ ਮੁਸਲਿਮ ਕਮਿਊਨਿਟੀ ਹੈ ਉਹਨੂੰ ਟਾਰਗੇਟ ਕੀਤਾ ਜਾ ਰਿਹਾ ਤੇ ਫਿਰ ਉੱਥੇ ਪੱਤਰਕਾਰ ਬੈਠੇ ਸੀ ਬੜੇ ਪੁਰਾਣੇ ਜਰਨਲਿਸਟ ਨੇ ਕਮਿਊਨਿਟੀ ਚ ਬੜਾ ਨਾਮ ਹੈ ਅਹਿਮਦ ਫਤਿਹ ਉਹਨਾਂ ਨੇ ਫਿਰ ਉਹ ਵੀ ਮੁਸਲਿਮ ਹੀ ਨੇ ਅਹਿਮਦ ਫਤਿਹ ਸਭ ਤੋਂ ਉਹਨਾਂ ਨੇ ਪੁੱਛਿਆ ਕਹਿੰਦੇ ਜੀ ਇੰਡੀਆ ਦੇ ਵਿੱਚ ਤਾਂ ਜਦੋਂ ਉਹ ਕਹਿੰਦੇ ਮੈਂ ਪ੍ਰੈਸ ਬਰੀਫਿੰਗ ਦੇਖੀ ਹੈ ਉਹਦੇ ਵਿੱਚ ਤਾਂ ਮੁਸਲਿਮ ਆਫੀਸਰਸ ਬੈਠੇ ਪ੍ਰੈਸ ਬਰੀਫਿੰਗ ਦੱਸ ਰਹੇ ਸੀਗੇ ਤੇ ਉਹ ਫਿਰ ਬਿਲਾਵਲ ਭੁੱਟੋ ਜ਼ਰਦਾਰੀ ਸਾਹਿਬ ਨੂੰ ਫਿਰ ਕਹਿਣਾ ਪਿਆ ਕਿ ਵੈਲ ਯੂ ਆਰ ਐਬਸੋਲੂਟਲੀ ਰਾਈਟ। ਤਾਂ ਫਿਰ ਉਹਦੇ ਤੇ ਅਹਿਮਦ ਫਤਿਹ ਸਾਹਿਬ ਨੇ ਕਿਹਾ ਓਕੇ। ਸੋ ਉਹ ਉਨ੍ਹਾਂ ਨੂੰ ਖੈਰ ਡਿਨਾਈ ਨਹੀਂ ਕਰ ਸਕੇ, ਬਟ ਬਾਕੀ ਚੀਜ਼ਾਂ ਫਿਰ ਉਹ ਆਪਣੀਆਂ ਵਿਚਾਰ ਜਿਹੜੇ ਨੇ ਭੁੱਟੋ ਸਾਹਿਬ ਉਹ ਰੱਖਦੇ ਰਹੇ। ਉਨ੍ਹਾਂ ਨੇ ਕਿਹਾ ਕਿ ਇਹ ਜਿਹੜਾ ਪਹਿਲਗਾਂ ਅਟੈਕ ਆ ਉਹਦੇ ਤੋਂ ਬਾਅਦ ਇਨ੍ਹਾਂ ਨੇ ਸਾਡਾ ਪਾਣੀ ਬੰਦ ਕਰ ਦਿੱਤਾ, ਜੋ ਬਿਲਕੁਲ ਗਲਤ ਹੈ ਔਰ ਇਹ ਠੀਕ ਕੰਮ ਹੈ ਜਿਹੜਾ ਨਹੀਂ ਕਰ ਰਹੇ ਆ। ਬਾਕੀ ਤੁਹਾਨੂੰ ਇਹ ਵੀ ਦੱਸ ਦਈਏ ਕਿ ਓਵੈਸੀ ਸਾਹਿਬ, ਵੈਸੇ ਤੇ ਅਸਾਉਦੀਨ ਓਵੈਸੀ ਸਾਹਿਬ ਆਪਣੇ ਬੜੇ ਗਰਮ ਬਿਆਨਾਂ ਲਈ ਬੜੇ ਮਸ਼ਹੂਰ ਨੇ, ਲੇਕਿਨ ਓਵੈਸੀ ਸਾਹਿਬ ਨੇ ਫਿਰ ਇਹ ਜਿਹੜਾ ਥੋੜਾ ਸਖ਼ਤ ਬਿਆਨ ਦੇ ਦਿੱਤਾ ਭੁੱਟੋ ਸਾਹਿਬ ਦੇ ਬਾਰੇ, ਤਾਂ ਉਨ੍ਹਾਂ ਨੇ ਕਿਹਾ ਕਿ ਜੀ ਹੈਦਰਾਬਾਦ ਤੋਂ ਮੈਂਬਰ ਪਾਰਲੀਮੈਂਟ ਨੇ ਔਰ ਅਸਾਉਦੀਨ ਓਵੈਸੀ ਸਾਹਿਬ ਮੁਸਲਿਮ ਕਮਿਊਨਿਟੀ ਚ ਬੜੀ ਉਨ੍ਹਾਂ ਦੀ ਪਕੜ ਹੈਗੀ ਆ, ਇਕੱਲੇ ਹੈਦਰਾਬਾਦ ਨੀ ਇੰਡੀਆ ਦੇ, ਐਕਚੁਅਲੀ ਇੰਡੀਆ ਦੇ ਮੁਸਲਿਮ ਨੀ ਸਾਰੇ ਹੀ ਸੁਣਦੇ ਆ, ਕਿਉਂਕਿ ਮੈਂਬਰ ਪਾਰਲੀਮੈਂਟ ਹੈਗੇ ਨੇ ਦਿੱਲੀ ਵਿਚ, ਮੀਡੀਆ ਉਨ੍ਹਾਂ ਮੀਡੀਆ ਨੂੰ ਵੀ ਚਾਹੀਦਾ ਹੁੰਦਾ ਕੋਈ ਨਾ ਕੋਈ ਐਸਾ ਬਿਆਨ, ਤੇ ਮੀਡੀਆ ਵੀ ਉਨ੍ਹਾਂ ਤੋਂ ਕੋਈ ਨਾ ਕੋਈ ਐਸਾ ਬਿਆਨ ਲੈਂਦਾ ਰਹਿੰਦਾ, ਤੇ ਉਨ੍ਹਾਂ ਨੇ ਬਿਲਾਵਲ ਭੁੱਟੋ ਸਾਹਿਬ ਦੇ ਬਾਰੇ ਵੀ ਬੜਾ ਅਲਗ ਬਿਆਨ ਦਿੱਤਾ ਕਿ ਬਈ ਉਨ੍ਹਾਂ ਨੂੰ ਯਾਦ ਰੱਖਣਾ ਚਾਹੀਦਾ ਕਿ ਉਨ੍ਹਾਂ ਦੀ ਮਦਰ ਦੇ ਕਾਤਲ ਕੌਣ ਨੇ ਔਰ ਪਤਾ ਕਿਉਂ ਨੀ ਕੀਤਾ ਹਜੇ ਤੱਕ। ਐਸੇ ਬਚਕਾਨਾ ਬਿਆਨ ਤੁਸੀਂ ਦੇਣ ਤੋਂ ਪਹਿਲਾਂ ਇਹ ਜ਼ਰੂਰ ਸੋਚੋ ਕਿ ਤੁਹਾਡੇ ਟੈਰਰਿਸਟ ਨੇ ਤੁਹਾਡੀ ਮਦਰ ਦਾ ਕਤਲ ਕਰ ਦਿੱਤਾ ਔਰ ਤੁਹਾਡੇ ਗ੍ਰੈਂਡ ਫਾਦਰ ਜਿਹੜੇ ਸੀਗੇ ਉਨ੍ਹਾਂ ਨੂੰ ਕਿਹਨੇ ਕਤਲ ਕੀਤਾ, ਇਹ ਯਾਦ ਰੱਖੋ ਤੁਸੀਂ। ਤੋ ਮੋਦੀ ਸਾਹਿਬ ਨੇ ਸਟ੍ਰੈਟਜੀ ਕੀ ਅਪਣਾਈ ਆ ਕਿ ਚਾਹੇ ਸੋਫੀਆ ਕੁਰੇਸ਼ੀ ਜੀ ਨੇ, ਕਰਨਲ ਸੋਫੀਆ ਕੁਰੇਸ਼ੀ ਐਕਚੁਅਲੀ, ਚਾਹੇ ਕਰਨਲ ਸੋਫੀਆ ਕੁਰੇਸ਼ੀ ਨੇ ਪ੍ਰੈਸ ਬਰੀਫਿੰਗ ਚ ਉੱਥੇ ਵੀ ਮੁਸਲਿਮ ਕਮਿਊਨਿਟੀ ਨੂੰ ਉਨ੍ਹਾਂ ਨੇ ਨਾਲ ਅੱਗੇ ਕਰ ਦਿੱਤਾ, ਤੇ ਚਾਹੇ ਦੁਨੀਆਂ ਭਰ ਦੇ ਵਿਚ ਰਿਪ੍ਰੈਜੈਂਟੇਟਿਵ ਭੇਜਣੇ ਆ, ਉਹ ਹੋਰ ਵੀ ਭੇਜੇ ਨੇ, ਹਿੰਦੂ ਵੀ ਭੇਜੇ, ਸਿੱਖ ਵੀ ਭੇਜੇ, ਬਟ ਨਾਲ ਮੁਸਲਿਮ ਕਮਿਊਨਿਟੀ ਦੇ ਮੈਂਬਰ ਪਾਰਲੀਮੈਂਟ ਵੀ ਬੜੇ ਭੇਜਦੇ ਕਿ ਸਾਡੇ ਤੇ ਜੀ ਬਹੁਤ ਮੈਂਬਰ ਪਾਰਲੀਮੈਂਟ ਇੱਥੇ ਮੁਸਲਿਮ ਕਮਿਊਨਿਟੀ ਦੇ ਹੈ, ਜੋ ਸੱਚਾਈ ਵੀ ਹੈ। ਸੋ ਕਿੰਨੇ ਮੈਂਬਰ ਪਾਰਲੀਮੈਂਟ ਮੁਸਲਿਮ ਕਮਿਊਨਿਟੀ ਦੇ ਵੀ ਹੈਗੇ ਨੇ, ਉਨ੍ਹਾਂ ਨੇ ਕਿਹਾ ਜਾਓ ਤੁਸੀਂ ਵੀ ਜਾ ਕੇ ਇਹ ਜਿਹੜਾ ਦੁਨੀਆਂ ਭਰ ਚ ਪ੍ਰਚਾਰ ਕਰੋ। ਸੋ ਇੱਕ ਪਾਸੇ ਇਹਦੇ ਤੇ ਜ਼ੋਰ ਲੱਗਾ ਹੋਇਆ। ਐਨੀ ਵੇਜ਼, ਮੈਂ ਕੱਲ ਇੱਕ ਐਡੀਟਰ ਸਟੇਕ ਕੀਤਾ ਸੀ ਜਿਹਦੇ ਚ ਕਿ ਮੈਂ 5 ਪੁਆਇੰਟ ਕਹਿਣਾ ਚਾਹ ਰਿਹਾ ਸੀ, 5ਵੇਂ ਤੋਂ ਮੈਂ ਥੋੜਾ ਜਿਹਾ ਹਿਚਕਿਚਾ ਗਿਆ ਕਿ ਜਿਹੜੀ ਵਰਡ ਇੱਕ ਸੁਪਰ ਪਾਵਰ ਬੜਾ ਯੂਜ਼ ਹੁੰਦਾ, ਸੋ ਇਸ ਲਈ ਮੈਂ ਵਰਡ ਨਹੀਂ ਯੂਜ਼ ਕਰਨਾ ਚਾਹੁੰਦਾ ਸੀਗਾ, ਮੈਂ ਗਲੋਬਲ ਪਾਵਰ ਦੀ ਗੱਲ ਕਰ ਰਿਹਾ ਸੀ। ਮੈਂ ਇਸ ਲਈ ਗਲੋਬਲ ਪਾਵਰ ਦਾ ਵਰਡ ਯੂਜ਼ ਕੀਤਾ ਕਿਉਂਕਿ ਹਰ ਕੋਈ ਕੰਟਰੀ ਸੁਪਰ ਪਾਵਰ ਨਹੀਂ ਬਣ ਸਕਦੀ, ਪਰ ਹਰ ਕੰਟਰੀ ਦੇ ਕੈਨ ਚਲੋ ਸ਼ਾਇਦ ਹੋ ਸਕਦਾ ਬਣ ਵੀ ਸਕਦੀ ਹੋਵੇ। ਐਨੀ ਵੇਜ਼, ਆਈ ਡੋਂਟ ਵਾਂਟ ਟੂ ਸੈਟ ਦ ਪ੍ਰੀਮਾਈਸ, ਮੈਂ ਕਹਿਣਾ ਚਾਹ ਰਿਹਾ ਕਿ ਐਵਰੀ ਕੰਟਰੀ ਸ਼ੁਡ ਐਸਪਾਇਰ ਟੂ ਬਿਕਮ ਅ ਗਲੋਬਲ ਪਾਵਰ। ਹੁਣ ਗਲੋਬਲ ਪਾਵਰ ਦੀ ਐਗਜੈਕਟ ਡੈਫੀਨੇਸ਼ਨ ਕੀ ਹੈ? ਹਰ ਕੋਈ ਕਹਿ ਦਿੰਦਾ ਜੀ ਸਾਡੀ ਕੰਟਰੀ ਵਿਸ਼ਵ ਗੁਰੂ ਹੈ, ਸੁਪਰ ਪਾਵਰ ਹੈ। ਸਾਡੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਸਾਹਿਬ ਨੇ ਇਹ ਵੀ ਕਿਹਾ ਕਿ ਵੀ ਵਿਲ ਬੀ ਦਾ ਸਟਰੋਂਗੈਸਟ ਇਕੋਨਮੀ ਇਨ G7। ਨਾਓ ਵਟ ਇਜ਼ ਦ ਸਟਰੋਂਗੈਸਟ ਇਕੋਨਮੀ ਮੀਨ, ਵਟ ਇਜ਼ ਦ ਡੈਫੀਨੇਸ਼ਨ? ਅ ਬੈਂਕਰ, ਅ ਫਾਰਮਰ ਬੈਂਕਰ ਨੇ, ਫਾਈਨੈਂਸ ਦੇ ਗੁਰੂ ਨੇ ਸਾਡੇ ਮਾਰਕ ਕਾਰਨੀ ਸਾਹਿਬ। ਸੋ ਕਦੇ ਮੌਕਾ ਮਿਲਿਆ ਤਾਂ ਜ਼ਰੂਰ ਪੁੱਛਾਂਗੇ ਕਿ ਸਰ ਇਹਦੀ ਫਿਰ ਐਗਜੈਕਟ ਡੈਫੀਨੇਸ਼ਨ ਵੀ ਸਮਝਾ ਦਿਓ, ਕਿ ਤੁਸੀਂ ਕਹਿ ਰਹੇ ਹੋ ਕਿ ਸਟਰੋਂਗੈਸਟ ਅਸੀਂ ਚਾਹੁੰਦੇ ਹਾਂ। ਮੈਂ ਇੱਕ ਗੱਲ ਜ਼ਰੂਰ ਕਹਾਂ ਕਿ ਮੈਨੂੰ ਘੱਟ ਤੋਂ ਘੱਟ ਇੱਕ ਚੀਜ਼ ਚੰਗੀ ਲੱਗਣ ਲੱਗ ਪਈ ਹੈ, ਮਾਰਕ ਕਾਰਨੀ ਸਾਹਿਬ ਦੀ ਜਿਹੜੀ ਚੰਗੀ ਚੀਜ਼ ਹੈ ਉਹਦੀ ਤਾਰੀਫ ਵੀ ਕਰੀਏ, ਕਿ ਹਿਸ ਚੋਇਸ ਆਫ ਵਰਡਸ ਐਂਡ ਹਿਸ ਡਾਇਰੈਕਸ਼ਨ ਵਿਜ਼ਨ, ਉਹ ਥੋੜਾ ਜਿਹਾ ਠੀਕ ਡਾਇਰੈਕਸ਼ਨ ਚ ਕਿਤੇ ਨਾ ਕਿਤੇ ਜਾਂਦਾ ਨਜ਼ਰ ਆ ਰਿਹਾ, ਲੇਕਿਨ ਇੰਪਲੀਮੈਂਟੇਸ਼ਨ ਕਿੱਦਾਂ ਹੋਏਗੀ ਉਹਦੇ ਤੇ ਐਸ ਏ ਜਰਨਲਿਸਟ ਸਾਡਾ ਫਰਜ਼ ਹੈ ਕਿ ਹੋਰ ਕਲੈਰਿਟੀ ਔਰ ਹੋਰ ਸਵਾਲ ਅਸੀਂ ਪੁੱਛਦੇ ਰਹਾਂਗੇ। ਸੋ ਹਾਊ ਕੈਨ ਕੈਨੇਡਾ ਬਿਕਮ ਦ ਸਟਰੋਂਗੈਸਟ ਇਕੋਨਮੀ, ਦੈਟ ਇਜ਼ ਵਟ ਆਈ ਵਾਂਟ ਟੂ ਨੋ। ਦੀ ਡਿਟੇਲਸ ਨਹੀਂ ਆ ਰਹੀਆਂ ਔਰ ਇਹ ਜਿਹੜਾ ਇਨਫਰਾਸਟਰਕਚਰ ਦੇ ਪ੍ਰੋਜੈਕਟਸ ਨੇ, ਨਾਓ ਵਟ ਇਜ਼ ਮਾਈ ਸੋਰਸ? ਮੇਰਾ ਸੋਰਸ ਤੇ ਅਖਬਾਰਾਂ ਹੀ ਨੇ, ਤੇ ਜਦ ਮੈਂ ਅਖਬਾਰਾਂ ਦੇ ਆਰਟੀਕਲ ਪੜ੍ਹਦਾ ਹਾਂ ਤੇ ਉਹਦੇ ਵਿੱਚ ਵੀ ਖੁਦ ਜਿਹੜੇ ਆਰਟੀਕਲ ਲਿਖ ਰਹੇ ਨੇ ਡਿਫਰੈਂਟ ਨਿਊਜ਼ ਪੇਪਰ ਚ, ਡੈਸੀਬਲ ਇੱਕ ਪ੍ਰੋਗਰਾਮ ਹੈ ਉਹਦਾ, ਗਲੋਬਲ ਮੇਲ, ਮੈਂ ਰੈਫਰੈਂਸ ਦੱਸ ਦਿੰਦਾ, ਗਲੋਬਲ ਮੇਲ ਦੇ ਵਿੱਚ ਹੈ। ਸੋ ਜਦੋਂ ਅਸੀਂ ਗਲੋਬਲ ਮੇਲ ਜਾਂ ਇਹਨਾਂ ਦੇ ਆਰਟੀਕਲਸ ਵੀ ਮੈਂ ਪੜ੍ਹਦਾ ਹਾਂ ਜਾਂ ਖੁਦ ਵੀ ਐਨਲਾਈਜ਼ ਕਰਨ ਦੀ ਕੋਸ਼ਿਸ਼ ਕਰਦਾ ਹਾਂ, ਤੇ 2+2=4 ਹਜੇ ਨਹੀਂ ਬਣਦਾ ਪਿਆ। ਸੋ ਕਿਆ ਇਹ ਜਿਹੜੇ ਇਨਫਰਾਸਟਰਕਚਰ ਪ੍ਰੋਜੈਕਟ ਦੀ ਗੱਲ ਕਰ ਰਹੇ ਨੇ, ਮੈਂ ਫਿਰ ਦੁਬਾਰਾ ਕਹਿੰਦਾ ਇਨੀਸ਼ੀਏਟਿਵ ਚੰਗਾ ਹੈ, ਗੱਲਬਾਤ ਕਰ ਰਹੇ ਨੇ ਪ੍ਰੀਮੀਅਰਸ ਨਾਲ, ਪ੍ਰੀਮੀਅਰਸ ਆਰ ਆਲਸੋ ਐਕਸਾਈਟਿਡ, ਬਟ ਕਿਆ ਇਹ ਪੂਰਾ ਹੋਏਗਾ? ਈਸਟ ਵੈਸਟ ਪਾਈਪਲਾਈਨ ਦੀ ਵੀ ਹੁਣ ਚਰਚਾ ਚੱਲ ਰਹੀ ਹੈ, ਉੱਥੇ ਇੰਡੀਜੀਨਸ ਕਮਿਊਨਿਟੀ ਨੇ ਪਹਿਲਾਂ ਹੀ ਕਹਿਤਾ ਕਿ ਸਾਡੇ ਤੋਂ ਤੁਸੀਂ ਗੱਲ ਕਰਨੀ ਹੈ, ਕਿਊਬੈਕ ਨੇ ਕਹਿਤਾ ਕਿ ਸਾਡੇ ਇੱਥੋਂ ਕੋਈ ਪਾਈਪਲਾਈਨ ਨਿਕਲੇਗੀ ਤਾਂ ਸਾਡੀ ਮਰਜ਼ੀ ਤੋਂ ਬਿਨਾਂ ਨਹੀਂ ਨਿਕਲੇਗੀ। ਉਨ੍ਹਾਂ ਨੇ ਜਿਹੜੀ ਗੱਲ ਕਹੀ ਉਹ ਚੰਗੀ ਕਹੀ ਹੈ ਕਿ ਜੇ ਤੁਸੀਂ ਵਧੀਆ ਪ੍ਰੋਜੈਕਟ ਲੈ ਕੇ ਆਉਂਦੇ ਹੋ ਤਾਂ ਸਿੰਗਲ ਵਿੰਡੋ ਜਿਹੜੇ ਪ੍ਰੋਵਿੰਸ ਨੇ ਉਹਨੂੰ ਇੱਕ ਹੀ ਮਿਨਿਸਟਰੀ ਨਾਲ ਡੀਲ ਕਰਨਾ ਪਏਗਾ, ਇੱਦਾਂ ਨਹੀਂ ਹੋਏਗਾ ਕਿ ਜੇ ਤੁਸੀਂ ਅਲੱਗ ਅਲੱਗ ਮਿਨਿਸਟਰੀਆਂ ਨਾਲ ਡੀਲ ਕਰੋ। ਸੋ ਪ੍ਰਧਾਨ ਮੰਤਰੀ ਸਾਹਿਬ ਦੇ ਇਨੀਸ਼ੀਏਟਿਵ ਤਾਂ ਚੰਗੇ ਨੇ, ਬਟ ਜਦੋਂ ਮੈਂ ਆਰਟੀਕਲਸ ਪੜ੍ਹਦਾ ਹਾਂ ਇਹਦਾ ਮਤਲਬ ਬਾਕੀ ਦੇ ਪੱਤਰਕਾਰਾਂ ਨੂੰ, ਮੈਂ ਵੀ ਉਹੀ ਸੋਚਦਾ, ਮੈਂ ਕਿਹਾ ਜੋ ਮੈਂ ਗੱਲ ਸੁਣ ਰਿਹਾ ਸਮਝ ਰਿਹਾ, ਹੋ ਸਕਦਾ ਹੈ ਕੋਈ ਮੇਨ ਸਟ੍ਰੀਮ ਦਾ ਪੱਤਰਕਾਰ ਹੀ ਇੱਥੇ ਪੂਰੀ ਕਲੈਰਿਟੀ ਦੇਵੇ, ਬਟ ਨਹੀਂ, ਹਜੇ ਪੂਰੀ ਕਲੈਰਿਟੀ ਨਹੀਂ ਹੋ ਰਹੀ ਕਿ ਇਹ ਵਾਕਈ ਕਿੱਦਾਂ ਸਾਰੀ ਗੱਲਬਾਤ ਬਣੇਗੀ। ਔਰ ਇਸ ਦਰਮਿਆਨ ਜਿਹੜੀ ਮੈਂ ਇੱਕ ਗੱਲ ਲਈ ਆਪਣੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਸਾਹਿਬ ਲਈ ਆਈ ਐਮ ਕੁਆਇਟ ਸਿੰਪਥੈਟਿਕ, ਕਿ ਜੋ ਇਲੈਕਸ਼ਨ ਤੋਂ ਪਹਿਲਾਂ ਵੀ ਮੈਂ ਕਹਿ ਰਿਹਾ ਸੀਗਾ ਕਿ ਮਲਟੀਪਲ ਫਰੰਟ 50 ਫਰੰਟ ਖੁੱਲੇ ਹੋਏ ਨੇ। ਕੈਨੇਡਾ ਇੱਕ ਬੜੀ ਚੈਲੇਂਜਿੰਗ ਸਿਚੁਏਸ਼ਨ ਚ ਹੈ। ਮੈਂ ਕ੍ਰਾਈਸਿਸ ਦਾ ਵਰਡ ਹਜੇ ਇਸਤੇਮਾਲ ਨਹੀਂ ਕਰ ਰਿਹਾ ਕਿਉਂਕਿ ਬਹੁਤ ਕੁਝ ਵਧੀਆ ਸਾਡੇ ਇਸ ਕੰਟਰੀ ਚ। ਕ੍ਰਾਈਸਿਸ ਇਜ਼ ਫਾਰ ਪਾਕਿਸਤਾਨ ਐਂਡ ਸਾਡੇ ਇੰਡੀਅਨ ਸਾਈਡ ਦਾ ਪੰਜਾਬ। ਇਹ ਦੋ ਜਗਾਵਾਂ ਲਈ ਮੈਂ ਬੜੀ ਜ਼ਿੰਮੇਵਾਰੀ ਦਾ ਵਰਡ ਯੂਜ਼ ਕਰਦਾ, ਕ੍ਰਾਈਸਿਸ ਚ ਨੇ ਪਾਕਿਸਤਾਨ ਦਾ ਸਾਰਾ ਪੰਜਾਬ ਵੀ, ਸੋਰੀ ਪਾਕਿਸਤਾਨ ਐਜ਼ ਅ ਕੰਟਰੀ ਸਾਰੀ, ਔਰ ਇੰਡੀਆ ਦਾ ਸਾਡਾ ਪੰਜਾਬ। ਹੋਰ ਵੀ ਜਗ੍ਹਾ ਹੋਣਗੀਆਂ ਕ੍ਰਾਈਸਿਸ ਤੇ, ਬਟ ਮੇਨਲੀ ਕਿਉਂਕਿ ਸਾਡੀ ਆਡੀਅੰਸ ਦਿਸ ਇਜ਼ ਅ ਡੈਮੋਗ੍ਰਾਫਿਕ ਆਈ ਟਾਕ ਟੂ, ਦੈਟਸ ਵਾਈ ਆਮ ਮੈਂਸ਼ਨਿੰਗ। ਇਸੇ ਤਰ੍ਹਾਂ ਕੈਨੇਡਾ ਦੀ ਪੋਜੀਸ਼ਨ ਬੜੀ ਚੈਲੇਂਜਿੰਗ ਹੈ। ਘੱਟੋ ਘੱਟ 40-50 ਫਰੰਟ ਖੁੱਲੇ ਨੇ ਸਾਡੇ ਪ੍ਰਧਾਨ ਮੰਤਰੀ ਸਾਹਿਬ ਵਾਸਤੇ, ਔਰ ਕਿਸੇ ਵੀ ਇਨਸਾਨ ਲਈ ਇੰਨੇ ਫਰੰਟ ਮੈਨੇਜ ਕਰਨਾ ਬੜਾ ਮੁਸ਼ਕਿਲ ਹੈ। ਸੋ ਫਰੋਮ ਦੈਟ ਪਰਸਪੈਕਟਿਵ ਆਈ ਐਮ ਕੁਆਇਟ ਸਿੰਪਥੈਟਿਕ, ਬਟ ਦਿਸ ਇਜ਼ ਵਾਟ ਯੂ ਆਸਕ ਫੋਰ। ਤੁਸੀਂ ਪ੍ਰਧਾਨ ਮੰਤਰੀ ਬਣਨ ਦੀ ਇੱਛਾ ਜਦੋਂ ਜਿਤਾਈ ਤੇ ਆਈ ਐਮ ਸ਼ੋਰ ਮਾਰਕ ਕਾਰਨੀ ਸਾਹਿਬ ਨੂੰ ਪਤਾ ਹੋਏਗਾ ਕਿ ਸਭ ਕੁਝ ਹੋਏਗਾ। ਸੋ ਹਰ ਪਾਸੋਂ, ਮੈਂ ਜੇ ਹੁਣ ਸਿੱਧੇ ਪੰਜਾਬੀ ਸ਼ਬਦਾਂ ਚ ਕਹਾਂ ਤੇ ਫਾਇਰ ਖੁੱਲਾ ਹੋਇਆ ਇਸ ਵੇਲੇ, ਹਰ ਪਾਸੋਂ ਫਾਇਰ ਹੈ ਜੀ। ਤੁਸੀਂ ਅਮਰੀਕਾ ਵੱਲੋਂ ਟਰੰਪ ਸਾਹਿਬ ਦੇ ਰੁਖ ਦੇ ਨਜ਼ਰ ਨਹੀਂ ਆ ਰਹੇ, ਔਰ ਖਾਸ ਕਰ ਔਰ ਤੁਸੀਂ ਕਿਹਾ ਸੀਗਾ ਕਿ ਜੀ ਯੂ ਆਰ ਦਾ ਬੈਟਰ ਪਰਸਨ ਟੂ ਡੀਲ ਵਿਦ ਟਰੰਪ। 51st ਸਟੇਟ ਤੇ ਉਹ ਤੁਸੀਂ ਉਥੋਂ ਰਾਜਾ ਸਾਹਿਬ ਨੂੰ ਬੁਲਾ ਲਿਆ ਕਿ ਰਾਜਾ ਸਾਹਿਬ ਆ ਕੇ ਥਰੋਨ ਸਪੀਚ ਕਰਨਗੇ, ਤੇ ਉਨ੍ਹਾਂ ਨੇ ਰਾਜਾ ਸਾਹਿਬ ਦਾ ਵੀ ਲਿਹਾਜ਼ ਨਹੀਂ ਕੀਤਾ। ਉਧਰੋਂ ਹੁਣ ਪਹਿਲਾਂ ਅਸੀਂ ਪ੍ਰਿੰਸ ਚਾਰਲਸ ਕਿਹਾ ਕਰਦੇ ਸੀ, ਹੁਣ ਕਿੰਗ ਚਾਰਲਸ, ਕਿਉਂਕਿ ਕੁਈਨ ਦੀ ਸਾਨੂੰ ਆਦਤ ਪਈ ਹੋਈ ਹੈ। ਸੋ ਕਿੰਗ ਚਾਰਲਸ ਸਾਹਿਬ ਹਜੇ ਸਪੀਚ ਮੇਰੇ ਖਿਆਲ ਉਨ੍ਹਾਂ ਦੀ ਖਤਮ ਵੀ ਨਹੀਂ ਹੋਈ ਹੋਣੀ ਹੈ, ਤੇ ਟਰੰਪ ਸਾਹਿਬ ਨੇ ਕਹਿ ਦਿੱਤਾ ਹੈ ਕਿ ਫ੍ਰੀ ਦੇ ਵਿੱਚ ਤੁਹਾਨੂੰ ਅਸੀਂ ਏਅਰ ਡਿਫੈਂਸ ਸਿਸਟਮ ਦੇ ਦਿਆਂਗੇ ਜੇ ਤੁਸੀਂ ਜਿਹੜਾ ਹੈ ਸਾਨੂੰ ਫੌਰਨ ਸਾਡੇ ਨਾਲ ਜੁੜ ਜਾਓ। ਸੋ ਇਨ੍ਹਾਂ ਸਾਰੀਆਂ ਚੀਜ਼ਾਂ ਦੇ ਵਿੱਚ ਹੁਣ ਟਰੰਪ ਸਾਹਿਬ ਨੇ, ਤੇ ਜੇ ਹੁਣ ਲੇਟੈਸਟ ਉਹਦੀ ਗੱਲ ਕਰੀਏ, ਜਿਹੜੇ ਟੈਰਿਫਸ ਲੇਟੈਸਟ ਉਹ ਅਨਾਊਂਸ ਕੀਤੇ ਨੇ, ਤੇ ਮੈਂ ਇੱਕ ਮਿੰਟ ਲਈ ਜਰਾ ਜੇ ਦੱਸ ਦਵਾਂ ਕਿ ਕਿਹੜੇ ਕਿਹੜੇ ਟੈਰਿਫਸ ਆਲਰੇਡੀ ਚੱਲ ਰਹੇ ਨੇ। ਠੀਕ ਹੈ, ਕੱਲੇ ਟੈਰਿਫ ਜਿਹੜੇ, ਜਦੋਂ ਮੈਂ ਕਹਿੰਦਾ ਨਾ ਕਿ 50 ਪਾਸੋਂ ਫਾਇਰਿੰਗ ਹੋ ਰਹੀ ਹੈ ਕੈਨੇਡਾ ਦੇ ਉੱਤੇ, ਇਹ ਬੜੀ ਜ਼ਿੰਮੇਵਾਰੀ ਨੇ ਮੈਂ ਗੱਲ ਕਰ ਰਿਹਾ ਕਿ 50 ਪਾਸੋਂ ਫਾਇਰ ਖੁੱਲਾ ਹੈ, ਤੇ 50 ਪਾਸੋਂ ਦੇ ਵਿੱਚੋਂ 10 ਫਾਇਰ ਤੇ ਅਸੀਂ ਸੰਭਾਲਨੇ ਆ ਜਿਹੜੇ ਟੈਰਿਫ ਦੇ ਨੇ। ਅੱਛਾ, ਕਿੱਦਾਂ ਕਿੱਦਾਂ, ਮੈਂ ਜੇ ਜ਼ੁਬਾਨੀ ਥੋੜੀ ਜਿਹੀ ਦੱਸ ਦਿੰਦਾ, ਬਾਕੀ ਡਿਟੇਲ ਮੈਂ ਅੱਗੇ ਚੱਲ ਕੇ ਗੱਲ ਕਰਾਂਗਾ। ਅੱਛਾ, ਸ਼ੁਰੂਆਤ ਕਿਹੜੇ ਸੈਕਟਰ ਤੋਂ ਲਈਏ? ਪਹਿਲਾਂ એનર્ਜੀ, ਚਲੋ ਪਹਿਲਾਂ ਕਾਰਾਂ ਤੋਂ ਲੈਂਦੇ ਹਾਂ, ਆਟੋ ਸੈਕਟਰ ਤੋਂ ਲੈਂਦੇ ਹਾਂ। 25% ਹੈਗਾ ਜੀ ਉਹਦੇ ਤੇ ਆਪਣਾ, ਜਿਹੜੇ ਨਾਨ ਕੁਸਮਾ ਕੰਪਲਾਇੰਟ ਹੈ ਯੂਐਸ ਮੇਡ ਕਾਰਸ, ਤੇ ਉਹਦਾ ਤਾਂ ਸਾਡਾ ਅਸਰ ਪੈਣਾ ਹੀ ਪੈਣਾ। ਠੀਕ ਹੈ ਜੀ, ਨੰਬਰ 1 ਸਾਡੀ ਆਟੋ ਸੈਕਟਰ ਹਿੱਟ ਹੋ ਰਿਹਾ 25%। ਉਹ ਫਿਰ ਜਿਹੜੇ ਆਪਣਾ ਜਿਹੜਾ ਐਗਰੀਮੈਂਟ ਆ, ਜਿਹਨੂੰ ਅਸੀਂ ਪਹਿਲਾਂ ਨੈਫਟਾ ਕਹਿੰਦੇ ਸੀ, ਹੁਣ ਅਸੀਂ ਇਹਨੂੰ ਕੁਸਮਾ ਕਹਿੰਦੇ ਹੈਗੇ ਆ। ਯੂਐਸ ਨੇ ਆਪਣਾ ਕੋ ਨਾਮ ਰੱਖਿਆ, ਯੂਐਸ CMA ਕਹਿੰਦੇ ਨੇ, MA ਕਹਿੰਦੇ ਨੇ ਉਹ, ਅਸੀਂ ਇਹਨੂੰ ਕੈਨੇਡਾ ਚ ਕੁਸਮਾ ਕਹਿੰਦੇ ਹਾਂ। ਚਲੋ ਕੁਸਮਾ ਤੇ ਗੱਲ ਕਰਦੇ, ਨਾਨ ਕੁਸਮਾ ਕੰਪਲਾਇੰਟ ਜਿਹੜੇ, ਜਿਹੜਾ ਵੀ ਕੋਈ ਸਮਾਨ ਉੱਥੇ ਐਂਟਰ ਕਰੇਗਾ ਜਿਹੜਾ ਕੁਸਮਾ ਦੇ ਐਗਰੀਮੈਂਟ ਦੇ ਅੰਦਰ ਨਹੀਂ ਆਉਂਦਾ, 25% ਉਹਦੇ ਤੇ ਕਿੰਨੇ ਹੋ ਗਏ? 2 ਹੋ ਗਏ ਨਾ, ਇੱਕ ਆਟੋ ਸੈਕਟਰ ਦਾ ਮੈਂ ਦੱਸਤਾ 25%, 25% ਉਹ ਹੋ ਗਿਆ। ਅੱਛਾ, ਅੱਗੇ ਚਲੋ, ਅੱਜ ਦਾ ਮੈਂ ਬਾਅਦ ਚ ਗੱਲ ਕਰਦਾ, ਸਟੀਲ ਤੇ ਮੈਂ ਬਾਅਦ ਚ ਆਉਣਾ। ਤੀਜਾ ਲਾਓ ਜੀ ਆਪਣਾ ਐਨਰਜੀ ਤੇ, ਜਿੰਨੀ ਆਪਣੀ ਆਇਲ ਲੈ ਲਓ, ਆਪਣੀ ਪੋਟੈਸ਼, ਗੈਸ, ਇਹਦੇ ਤੇ 10% ਹੈ। ਠੀਕ ਹੈ, ਇਹ 10% ਲਾਤਾ ਉਹਨਾਂ ਨੇ। ਠੀਕ ਹੈ, ਅੱਛਾ, ਚੌਥਾ ਲਗਾਓ ਆਪਣਾ ਐਲੂਮੀਨੀਅਮ ਔਰ ਸਟੀਲ, ਵੈਸੇ 2 ਅਲੱਗ ਅਲੱਗ ਨੇ ਪਰ ਚਲੋ ਇੱਕੋ ਕਰ ਲਓ ਇਹ ਵੀ। 50%, ਪਹਿਲਾਂ 25% ਸੀ ਮਾਰਚ ਵਿੱਚ, ਹੁਣ ਉਹਨਾਂ ਨੇ ਕਹਿ ਦਿੱਤਾ ਜੀ ਅੱਜ ਵੈਂਸਡੇ ਹੋ ਗਿਆ, ਸੋ ਵੈਂਸਡੇ ਸਵੇਰੇ 12:01 ਤੋਂ, ਇੱਕ ਉਹਨਾਂ ਨੇ ਟਾਈਮ ਹੀ ਨਹੀਂ ਦਿੱਤਾ, ਸਿੱਧਾ ਹੀ ਠਾ ਕਰਕੇ ਜੀ 25-50 ਕਦੋਂ ਜੀ, ਕਹਿੰਦੇ ਜੀ ਵੈਂਸਡੇ ਰਾਤ ਤੋਂ ਕਰ ਰਹੇ ਹਾਂ। ਹਜੇ ਬੰਦਾ ਸੋਚ ਰਿਹਾ ਕਿ ਟਰੰਪ ਸਾਹਿਬ ਦਾ ਤੁਹਾਨੂੰ ਪਤਾ ਸਟਾਈਲ। ਠੀਕ ਹੈ ਜੀ, ਸੋ ਇਹ ਲਾਗੂ ਹੋ ਗਿਆ ਸਾਡੇ ਤੇ ਐਜ਼ ਵੀ ਸਪੀਕ। ਹੁਣ ਇੱਥੋਂ ਅੱਜ ਤੁਸੀਂ ਕੋਈ, ਕਿਉਂਕਿ ਉਹਨਾਂ ਨੇ, ਟਰੰਪ ਸਾਹਿਬ ਨੇ ਦੇਖਿਆ ਕਿ ਮੈਂ ਇਹਨਾਂ ਨੂੰ ਟੈਰਿਫ ਦੀ ਧਮਕੀ ਦੇ ਰਿਹਾ, ਇਹਨਾਂ ਨੇ ਕੀਤਾ ਕਿ ਕੈਨੇਡੀਅਨਸ ਨੇ ਤੜਾ ਤੜ ਸਮਾਨ ਭੇਜ ਦਿੱਤਾ, ਇਨਵੈਂਟਰੀ ਬੜੀ ਉੱਥੇ ਖੜੀ ਕਰ ਦਿੱਤੀ ਅਸੀਂ, ਔਰ ਸਾਡੀ GDP ਬੜੀ ਵਧੀਆ ਆ ਗਈ, 2.2% ਆ ਗਈ। ਠੀਕ ਹੈ, ਤੇ ਟਰੰਪ ਸਾਹਿਬ ਨੇ ਕਿਹਾ ਯਾਰ ਇਹ ਤੇ ਮਤਲਬ ਮੈਂ ਇਹਨਾਂ ਨੂੰ ਧਮਕੀ ਦੇ ਰਿਹਾ, ਉਧਰੋਂ ਇਹਨਾਂ ਨੇ ਆਪਣੀ GDP ਵਧਾ ਲਈ, ਇਹਨਾਂ ਦੇ ਤਾਂ ਅਸਰ ਹੋਇਆ, ਕੁਝ ਨੌਕਰੀਆਂ ਗਈਆਂ ਇਹਨਾਂ ਦੀਆਂ। ਬਟ ਜਿਸ ਪੈਮਾਨੇ ਤੇ ਟਰੰਪ ਸਾਹਿਬ, ਕਿਉਂਕਿ ਟਰੰਪ ਸਾਹਿਬ ਨੇ ਉਹਨੂੰ ਜਦੋਂ ਬਾਰ ਬਾਰ ਪੁੱਛਿਆ ਜਾ ਰਿਹਾ ਕਿ ਤੁਸੀਂ ਕੈਨੇਡਾ ਤੇ ਕਬਜ਼ਾ ਕਿੱਦਾਂ ਕਰਨਾ, ਐਨੈਕਸ ਕਿੱਦਾਂ ਕਰਨਾ, ਕਿ ਮਿਲਟਰੀ ਯੂਜ਼ ਕਰ ਲਓਗੇ, ਇੱਕ ਤੇ ਪੱਤਰਕਾਰ ਵੀ ਸਵਾਲ ਉਹੋ ਜਿਹੇ ਪੁੱਛਦੇ ਨੇ ਨਾ, ਤੇ ਬੇਕ ਕਿੰਨਾ ਮਤਲਬ, ਇਹ ਥੋੜਾ ਵਿਦ ਡਿਊ ਰਿਸਪੈਕਟ ਇਹ ਸਵਾਲ ਵੀ ਠੀਕ ਨਹੀਂ ਹੈ। ਚਲੋ ਕਿ ਤੁਸੀਂ ਮਿਲਟਰੀ ਯੂਜ਼ ਕਰੋ, ਕਹਿੰਦੇ ਨਹੀਂ ਨਹੀਂ ਮਿਲਟਰੀ ਨਹੀਂ, ਵੀ ਵਿਲ ਸਕੂਈਜ਼ ਦੈਮ। ਹੁਣ ਜਦ ਅਸੀਂ ਉਹਨਾਂ ਨੂੰ ਇਕਨੋਮਿਕਲੀ ਇੱਦਾਂ ਕਰ ਦੇਣਾ ਹੈ ਕਿ ਉਹ ਆਪਣੇ ਆਪ ਹੀ ਸਾਡੇ ਕੋਲ ਆ ਜਾਣਗੇ ਕਿ ਜੀ ਸਾਨੂੰ ਤੁਸੀਂ ਆਪਣੇ ਨਾਲ ਸ਼ਾਮਿਲ ਕਰ ਲਓ। ਹੁਣ ਜਦੋਂ ਉਹਨਾਂ ਦੇ ਵਿਚਾਰ ਨੇ ਖੁੱਲ ਕੇ, ਤੇ ਜਸਟਿਨ ਟਰੂਡੋ ਸਾਹਿਬ ਤੋਂ ਲੈ ਕੇ ਮਾਰਕ ਕਾਰਨੀ ਸਾਹਿਬ ਵੀ ਕਹਿੰਦੇ ਨੇ ਕਿ ਭਾਈ ਉਹ ਤਾਂ ਇੱਦਾਂ ਚਾਹੁੰਦੇ ਨੇ ਕਰਨਾ, ਤੇ ਹੁਣ ਟਰੰਪ ਸਾਹਿਬ ਨੇ ਕਿਹਾ ਕਿ ਰਾਦਰ ਦੈਨ ਇਹ ਧਮਕੀ ਦੇਣੀ ਕਿ ਜੀ 10 ਦਿਨ ਬਾਅਦ, 15 ਦਿਨ ਬਾਅਦ, ਉਹਨਾਂ ਨੇ ਸਿੱਧਾ ਹੀ ਕਹਿ ਦਿੱਤਾ ਕਿ ਇਹ ਵੈਂਸਡੇ ਤੋਂ। ਠੀਕ ਹੈ, ਮੰਡੇ ਉਹਨਾਂ ਨੇ ਅਨਾਊਂਸਮੈਂਟ ਕੀਤੀ, ਤੇ 24 ਘੰਟੇ ਦਾ ਸਮਾਂ ਨੇ ਦਿੱਤਾ, ਇੰਨਾ ਕੀ ਸਮਾਂ ਦਿੱਤਾ ਕਿ ਕੱਲ ਸਾਡੇ ਮਿਨਿਸਟਰ ਡੋਮਿਨਿਕ ਲੈਬਲਾਂਕ ਜਿਹੜੇ ਕਿ ਇੰਟਰ ਗਵਰਨਮੈਂਟਲ ਅਫੇਅਰਸ ਨੇ, ਉਹ ਫਟਾਫਟ ਉਹ ਗਏ ਜੀ, ਉਹਨਾਂ ਨੂੰ ਡਿਸਪੈਚ ਕੀਤਾ ਸਾਡੇ ਪ੍ਰਧਾਨ ਮੰਤਰੀ ਸਾਹਿਬ ਨੇ, ਕਿ ਭਾਈ ਸਾਹਿਬ ਜਾਓ ਉੱਥੇ ਜਲਦੀ ਜਾ ਕੇ ਅਮਰੀਕਾ ਹਾਵਰਡ ਲੁਟਨਿਕ ਨੂੰ ਮਿਲਣ ਦੀ ਕੋਸ਼ਿਸ਼ ਕਰੋ। ਟਰੰਪ ਸਾਹਿਬ ਨੇ ਤਾਂ ਮਿਲਣਾ ਨਹੀਂ, ਟਰੰਪ ਸਾਹਿਬ ਨੇ ਥੋੜੀ ਮਿਲਣਾ, ਟਰੰਪ ਸਾਹਿਬ ਨੇ ਤਾਂ ਜਾਂ ਤੇ ਆਪਣੇ ਕੰਮ ਕਰ ਰਹੇ ਹੁੰਦੇ ਜਾਂ ਕਹਿੰਦੇ ਕੋਈ ਗੋਲਫ ਗੁਲਫ ਖੇਲਣੀ ਤੇ ਆ ਜਾਓ ਉੱਥੇ ਫਿਰ ਮਾਰ ਲਾਗੋ ਰਿਸੋਰਟ ਦੇ ਵਿੱਚ ਗੋਲਫ ਖੇਡਦੇ ਇਕੱਠੇ। ਤੇ ਉਹਨਾਂ ਨੇ ਕਿਹਾ ਵੀ ਜਾਓ ਡੋਮਿਨਿਕ ਲੈਬਲਾਂਗ ਸਾਹਿਬ ਜਾ ਕੇ ਮਿਲੋ ਉੱਥੇ ਹਾਵਰਡ ਲੁਟਨਿਕ ਸਾਹਿਬ ਨੂੰ, ਜੇ ਉਹ ਮਿਲਦੇ ਨੇ ਤੇ ਫਟਾਫਟ ਉਹਨਾਂ ਦੀ ਮਿੰਤ ਕਰੋ ਕਿਸੇ ਤਰ੍ਹਾਂ। ਪਲੀਡ ਮੈਂ ਇਹੀ ਕਹਿ ਸਕਦਾ, ਮਿੰਤ ਨਹੀਂ ਕਰਨੀ, ਚਲੋ ਇੰਗਲਿਸ਼ ਕਹਿ ਦਿੰਦਾ, ਪਲੀਡ ਕੈਨੇਡਾ ਕੇਸ ਕਿ ਟਰੰਪ ਸਾਹਿਬ ਨਾ ਇੰਨਾ ਜ਼ੁਲਮ ਕਰੋ, ਇਹ ਤੇ ਇਟਸ ਨਾਟ ਗੁੱਡ, ਇਹਦੇ ਨਾਲ ਕੋਈ ਫਾਇਦਾ ਨਹੀਂ ਹੋਣਾ, ਨੁਕਸਾਨ ਹੋਏਗਾ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਇਸ ਵੇਲੇ ਚੱਲ ਰਹੀਆਂ ਨੇ, ਇਹਦੀ ਅਪਡੇਟ ਤੁਹਾਡੇ ਨਾਲ ਸ਼ੇਅਰ ਕਰਾਂਗੇ। ਮੈਨੂੰ ਇਸ਼ਾਰਾ ਹੋ ਰਿਹਾ ਕਿ ਸਰ ਸਪੌਂਸਰ ਐਂਡ ਬ੍ਰੇਕ ਜੀ। ਬਿਲਕੁਲ ਜੀ, ਤੁਸੀਂ ਆਪਣੇ ਤਾਨਿਆ ਜੀ, ਮੈਂ ਮੇਨ ਹੈਡਲਾਈਨਸ ਕਾਫੀ ਸਾਰੀਆਂ ਨੇ, ਸੋ ਤੁਸੀਂ ਖਬਰਾਂ ਮੈਂ ਦੇਈ ਜਾਣੀਆਂ, ਐਨਾਲਿਸਿਸ ਵੀ ਚੱਲਣਗੇ ਅੱਗੇ, ਔਰ ਆਪਣੇ ਮਾਰਕ ਕਰਨੀ ਸਾਹਿਬ ਦੀ ਪ੍ਰੈਸ ਕਾਨਫਰੰਸ ਵੀ ਸਟਾਰਟ ਹੋਣੀ ਹੈ, ਉਹਦੇ ਤੇ ਬੜੀ ਸਾਰੀ ਜਾਣਕਾਰੀ ਮੈਂ ਸ਼ੇਅਰ ਕਰਨੀ ਹੈ। ਸੋ ਤੁਸੀਂ ਆਪਣੇ ਸਪੌਂਸਰ ਔਰ ਜੋ ਵੀ ਕੋਈ ਦੇਖਣੇ ਆ ਉਹ ਜ਼ਰੂਰ ਦੇਖ ਲਓ, ਕਾਲਰਸ ਵੀ ਇੰਤਜ਼ਾਰ ਕਰ ਰਹੇ ਨੇ ਜੀ। ਜਦੋਂ ਤਾਨਿਆ ਜੀ ਤੁਸੀਂ ਇੰਟਰਪਟ ਕਰ ਦੇਣਾ ਮੈਨੂੰ, ਰਿਕਾਰਡਡ ਬ੍ਰੇਕ ਠੀਕ। ਹਾਂਜੀ
ਜੀ ਬਿਲਕੁਲ
ਸਰਬਜੀਤ ਜੀ, ਤੁਸੀਂ ਆਉਂਦੇ ਰਹੋ ਹੈਡ। ਹਾਂਜੀ ਸੋਰੀ, ਤੁਹਾਨੂੰ ਵੀ ਔਰ ਸਾਰੇ ਕਾਲਰਸ ਨੂੰ ਹੋਲਡ ਕਰਨਾ ਪਿਆ। ਮੈਂ ਚਾਹੁੰਦਾ ਸੀ ਕੁਝ ਖਬਰਾਂ ਪਹਿਲਾਂ ਦੇ ਦਈਏ, ਫਿਰ ਹੁੰਦਾ ਕੀ ਹੈ ਵੀ ਜਿਹੜੀ ਮੇਰੀ ਕੁਝ ਖਬਰਾਂ ਹੁੰਦੀਆਂ ਫਿਰ ਉਹ ਰਹਿ ਜਾਂਦੀਆਂ ਨੇ, ਫਿਰ ਟਾਕ ਸ਼ੋ ਮੈਂ ਚਾਹੁੰਦਾ ਥੋੜਾ ਆਰਾਮ ਨਾਲ ਸ਼ੁਰੂ ਕੀਤਾ ਜਾਏ। ਸੋ ਸਾਨੂੰ ਫਾਰਮੈਟ ਤੁਹਾਨੂੰ ਦੱਸ ਦਈਏ, 8 ਤੋਂ 9 ਸਵੇਰੇ 8 ਤੋਂ 9 ਤੁਸੀਂ ਪੰਜਾਬ ਇੰਡੀਆ ਦੀਆਂ ਸਾਰੀਆਂ ਖਬਰਾਂ, ਮੈਂ ਇਸ ਲਈ ਘੱਟ ਕਰਦਾ ਪੰਜਾਬ ਦੀਆਂ ਔਰ ਇੰਡੀਆ ਦੀਆਂ ਖਬਰਾਂ, 8 ਤੋਂ 9 ਉਹ ਫਾਰਮੈਟ ਹੈ। 9 ਵਜੇ ਫਿਰ ਵੈਦਰ ਅਪਡੇਟ, ਥੋਟ ਆਫ ਦਾ ਡੇ, ਇਹ ਸਾਰਾ ਕੁਝ ਹੋਏਗਾ, ਔਰ ਫਿਰ ਉਸ ਤੋਂ ਬਾਅਦ ਫਿਰ ਨਿਊਜ਼ ਮੈਂ ਚਾਹੁੰਦਾ ਕਿ ਮੈਂ ਕੁਝ ਮੋਟੇ ਤੌਰ ਤੇ ਜਿਹੜੀ ਕੁਝ ਹੈਡਲਾਈਨਸ ਨੇ ਕੁਝ ਅਨਾਲਿਸਿਸ ਦੇ ਦਈਏ, ਫਿਰ ਨਾਲ ਹੀ ਤੁਹਾਡੇ ਨਾਲ ਟਾਕ ਸ਼ੋ ਜਿਹੜਾ ਸਟਾਰਟ ਹੈ ਉਹ ਤੁਸੀਂ ਆਪਣੇ ਵਿਚਾਰ ਵੀ ਰੱਖ ਸਕਦੇ ਹੋ। ਜੀ ਸਰ, ਜੀ ਸਾਹਿਬ।
ਅੱਛਾ ਜਸਵੀਰ ਜੀ, ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ
ਜਸਵੀਰ ਜੀ, ਮੇਰੇ ਖਿਆਲ ਹੈਗੇ ਤਾਂ ਕੁਐਸਚਨ ਕਈ ਆ, ਤੇ ਪਹਿਲਾਂ ਤਾਂ ਇਹ ਆ ਕਿ ਜੋ ਇੰਡੀਆ ਦੇ ਵਿੱਚ ਪੰਜਾਬ ਦੇ ਵਿੱਚ ਹੋ ਰਿਹਾ ਕਿ ਮਤਲਬ ਐਵੇਂ ਬਿਨਾਂ ਗੱਲੋਂ ਫੜ ਕੇ ਜੇ ਕੋਈ ਆਪਣਾ ਯੂਟਿਊਬ ਚਲਾ ਰਿਹਾ ਆ ਉਧਰ ਜਾ ਕੇ ਆਪਣੇ ਪੰਜਾਬ ਬਾਰੇ ਦੱਸ ਰਿਹਾ ਆ ਕਿ ਜਿਹੜਾ ਆਹ ਪੰਜਾਬ ਆ ਇਹਦੇ ਵਿੱਚ ਕੀ ਚੀਜ਼ਾਂ ਹੈਗੀਆਂ ਕੀ ਨਹੀਂ ਚੀਜ਼ਾਂ ਹੈਗੀਆਂ, ਉੱਥੇ ਬੰਦੇ ਕਿੱਦਾਂ ਰਹਿ ਰਹੇ ਆ ਕਿੱਦਾਂ ਨਹੀਂ ਰਹਿ ਰਹੇ, ਜੇ ਉੱਥੇ ਕਿਸੇ ਦੇ ਨਾਲ ਉਹ ਗੱਲਬਾਤ ਹੁਣ ਜਿਹੜੇ ਉੱਥੇ ਬੰਦੇ ਰਹਿ ਰਹੇ ਆ ਉਹਨਾਂ ਦੇ ਨਾਲ ਜਾ ਕੇ ਗੱਲਬਾਤ ਕਰ ਰਹੇ ਆ, ਉਹਨਾਂ ਦਾ ਫੋਨ ਨੰਬਰ ਵੀ ਉਹਨਾਂ ਦੇ ਕੋਲ ਹੋਊਗਾ। ਹੁਣ ਕਈ ਨਿਕਲਣੇ ਆ ਮਤਲਬ ਮੈਨੂੰ ਨੀ ਸਮਝ ਲੱਗਦੀ ਹੈਗੀ ਕਿ ਮਤਲਬ ਇਹ ਕਿਹੜੇ ਹਿਸਾਬ ਦੇ ਨਾਲ ਚੱਕ ਚੱਕ ਕੇ ਇੱਦਾਂ ਕਰੀ ਜਾਂਦੇ, ਇਹ ਤਾਂ ਉਹੀ ਫਿਰ ਲੱਗਦਾ ਮਤਲਬ ਜੋ 84 ਦੇ ਵਿੱਚ ਹੋਇਆ ਸੀਗਾ ਚੱਕ ਚੱਕ ਕੇ ਮਤਲਬ ਪਾੜੀ ਜਾਂਦੇ। ਨੰਬਰ ਇੱਕ, ਨੰਬਰ ਦੋ, ਜਿਹੜਾ ਹੁਣ ਇੱਥੇ ਜੀ ਸੰਮੇਲਨ ਹੋ ਰਿਹਾ ਮੇਰਾ ਖਿਆਲ ਇਹ ਫਲੋਪ ਜਾਣਾ ਆ, ਤੇ ਕਿਉਂਕਿ ਉਹ ਫਲੋਪ ਤਾਂ ਜਾਣਾ ਆ ਉਹਦੇ ਵਿੱਚ ਵਿਸ਼ਵ ਗੁਰੂ ਦੀ ਆ ਰਿਹਾ ਤੇ ਉਹ ਕਿਉਂ ਨੀ ਆ ਰਿਹਾ, ਕਿਉਂ ਨੀ ਇਹਨਾਂ ਨੂੰ ਸੱਦਿਆ, ਕਿ ਕੋਈ ਪਾਲਿਸੀ ਕੋਈ ਇਹਨਾਂ ਦੇ ਇੰਡੀਆ ਦੇ ਖਿਲਾਫ਼ ਲੈ ਕੇ ਆ ਰਹੇ ਆ ਕਿ ਕਿੱਦਾਂ ਆ। ਤੇ ਨੰਬਰ ਤਿੰਨ, ਜੋ ਇਸ ਵੇਲੇ ਸਰਕਾਰ ਦਾ ਵੀ ਆ ਮਤਲਬ ਜਿਹੜੀ ਇੱਥੇ ਦੀ ਲਿਬਰਲ ਸਰਕਾਰ ਆ ਕੈਨੇਡਾ ਦੀ, ਉੱਥੇ ਵੀ ਕਹਿੰਦੇ ਕਿ ਮਤਲਬ ਕਾਫੀ ਕੁਛ ਉਹਨਾਂ ਦੇ ਵਿੱਚ ਚੱਲ ਰਿਹਾ ਕਿ ਮਤਲਬ ਜਿਹੜੇ ਇੱਥੇ ਦੇ ਮਤਲਬ ਹੈਗੇ ਜਿੱਦਾਂ ਓਟਵਾ ਦੇ ਕਈ ਮਿਨਿਸਟਰ ਹੈਗੇ ਉਹਨਾਂ ਨੂੰ ਨਹੀਂ ਮਤਲਬ ਮਿਲੀਆਂ ਹੈਗੀਆਂ ਪੋਰਟਫੋਲੀਓ ਨੇ ਮਿਲੇ, ਜਾਂ ਫਿਰ ਓਸ਼ਵਾ ਦੇ ਵਿੱਚ ਹੈਗੀ ਆ, ਫਿਟਵਿਸ ਕਿੰਗਸਟਨ ਦੇ ਹੈਗੀ ਆ, ਵਿੰਟਰ ਦੀ ਹੈਗੀ ਆ, ਤੇ ਲੰਡਨ ਦੇ ਹੈਗੇ ਆ ਕੁਛ ਉਹਨਾਂ ਨੂੰ ਕਹਿੰਦੇ ਪੋਰਟਫੋਲੀਓ ਨੇ ਮਿਲੇ ਹੈਗੇ। ਇਹ ਕਾਫੀ ਆਪਣਾ ਗਹਿਮਾ ਗਹਿਮੀ ਵਿੱਚ ਚੱਲ ਰਹੀ ਆ, ਇਹਦੇ ਬਾਰੇ ਜ਼ਰੂਰ ਦੱਸਿਓ। ਇਹ ਤਿੰਨ ਹੈਗੇ, ਪਲੀਜ਼ ਜਿੱਤ ਵੀ ਦੱਸਿਓ ਜ਼ਰੂਰ, ਮਤਲਬ ਚੇਤਾ ਨੂੰ ਬੁਲਾ ਜਾ ਲਿਖ ਲਿਓ ਹੈ, ਮੈਂ ਆਪਦੀ ਸੁਣ ਲੈਂਦਾ।
ਬਿਲਕੁਲ, ਥੈਂਕ ਯੂ ਜੀ, ਤੁਸੀਂ ਪੰਜ ਚਾਰ ਬੜੇ ਇੰਪੋਰਟੈਂਟ ਪੁਆਇੰਟ ਜਿਹੜੇ ਨੇ ਪੁੱਛੇ ਨੇ, ਮੈਂ ਕੋਸ਼ਿਸ਼ ਕਰਦਾ ਵਾਰੀ ਵਾਰੀ ਸਭ ਨੂੰ ਟੱਚ ਕਰਦਾ, ਜੇ ਕੋਈ ਫਿਰ ਵੀ ਚੀਜ਼ ਰਹਿ ਗਈ ਹੋਏ ਤੇ ਤੁਸੀਂ ਜ਼ਰੂਰ ਦੱਸ ਦੇਣਾ। ਸਰ, ਸਭ ਤੋਂ ਪਹਿਲਾਂ ਤੇ ਜਿਹੜਾ ਤੁਹਾਡਾ ਕੁਸ਼ਚਨ ਹੈ ਕਿ ਇਸ ਪੰਜਾਬ ਦੇ ਵਿੱਚ ਉਹੀ 1984 ਦੀ ਤਰ੍ਹਾਂ ਧਰਪਕੜ ਪਕੜ ਹੋ ਰਹੀ ਹੈ, ਉਹ ਇੱਕ ਡਿਫਰੈਂਸ ਜ਼ਰੂਰ ਆ। ਵੈਸੇ ਤੇ ਇਹ ਸਮੇਂ ਵੀ ਉਹੀ ਚੱਲ ਰਿਹਾ, ਜੂਨ ਦਾ ਪਹਿਲਾ ਹਫ਼ਤਾ ਅਸੀਂ ਸਾਰੇ ਜਾਣਦੇ ਹਾਂ ਕਿ 1984 ਦੇ ਵਿੱਚ ਉੱਥੇ ਓਪਰੇਸ਼ਨ ਬਲੂ ਸਟਾਰ ਹੋਇਆ। ਸੋ ਯੂਜਲੀ ਅਸੀਂ ਕਾਫੀ ਸਾਰੇ ਪ੍ਰੋਗਰਾਮ ਇੱਥੇ ਕਰ ਚੁੱਕੇ ਹਾਂ, ਚੈਨਲ ਦੇ ਉੱਤੇ ਵੀ, ਰੇਡੀਓ ਵਾਈ ਦੇ ਉੱਤੇ, ਵਾਈ ਮੀਡੀਆ ਤੇ ਕਾਫੀ ਸਾਰੀ ਪ੍ਰੋਗਰਾਮਿੰਗ ਅਸੀਂ ਇਹਦੇ ਬਾਰੇ ਸ਼ੇਅਰ ਕਰ ਚੁੱਕੇ ਹਾਂ 1984 ਦੇ ਬਾਰੇ। ਸੋ ਅੱਜ ਕੱਲ ਸਾਡੇ ਮੇਰਾ ਫੋਕਸ ਜ਼ਿਆਦਾ ਕੈਨੇਡਾ ਦੇ ਉੱਤੇ ਆ, ਇੱਕ ਅੱਧਾ ਪ੍ਰੋਗਰਾਮ ਮੈਂ ਫਿਰ ਵੀ ਜ਼ਰੂਰ ਕਰ ਦਿਆਂਗਾ ਕਿ ਜੂਨ 1984 ਦੇ ਵਿੱਚ ਓਪਰੇਸ਼ਨ ਬਲੂ ਸਟਾਰ ਕਿਉਂ ਹੋਇਆ, ਕੀ ਬੈਕਗਰਾਉਂਡ, ਇਹਦੇ ਤੇ ਬਹੁਤ ਡਿਸਕਸ਼ਨ ਅਸੀਂ ਕਰ ਚੁੱਕੇ ਹਾਂ। ਐਂਡ ਆਈ ਥਿੰਕ ਸਾਡੇ ਇੱਥੇ ਦੇ ਜਿਹੜੇ ਓਪਰੇਸ਼ਨ ਨੇ, ਮੈਂ ਤੁਹਾਨੂੰ ਦੱਸ ਹੀ ਚੁੱਕਾ ਹਾਂ ਕਿ ਜਿਹੜੇ ਟੈਰਿਫ ਲੱਗ ਰਹੇ ਲੱਗ ਰਹੇ ਆ, ਹੁਣ ਅਸੀਂ ਚਾਹੁੰਦੇ ਵੀ ਆ ਔਰ ਮੇਰਾ ਫੋਕਸ ਵੀ ਹੈ ਕਿ ਇਹਦੇ ਤੇ ਗੱਲ ਕਰੀਏ, ਇਹ ਸਾਡੀਆਂ ਆਉਣ ਵਾਲੀਆਂ ਜਨਰੇਸ਼ਨ ਇਹਦੇ ਵੱਲ ਹੋਣਗੀਆਂ। To address specifically your question, man, I don't want to jump the gun on either side. Kuch, jis tarah main pehle hi kiya ki yes, Punjab to bhi aur Haryana to bhi aur hor kai jagah to, jehde log social media te kafi active ne, YouTuber khas kar aur ya hor koi social media te active ne, ਉਹਨਾਂ ਦੀ ਇਨਕੁਆਇਰੀਜ਼ ਕਾਫੀ ਹੋ ਰਹੀਆਂ ਔਰ ਖਾਸ ਕਰ ਉਹਨਾਂ ਲੋਕਾਂ ਦੀ ਇਨਕੁਆਇਰੀਜ਼ ਜਿਹੜੀਆਂ ਕਿ ਸੋਸ਼ਲ ਮੀਡੀਆ ਦੇ ਜਿਹੜੇ ਜਰਨਲਿਸਟ ਨੇ ਯੂਟਿਊਬਰ ਹੈਗੇ ਨੇ ਜਿਹੜੇ ਕਿ ਪਾਕਿਸਤਾਨ ਕੋਲ ਜਾ ਰਿਹਾ ਆ ਰਿਹਾ ਸੋ ਉਹਨਾਂ ਦੀ ਇਨਵੈਸਟੀਗੇਸ਼ਨ ਜੋਤੀ ਮਲਹੋਤਰਾ ਤੋਂ ਇਹਦੀ ਸ਼ੁਰੂਆਤ ਹੋਈ ਸੀ 14 ਮਈ ਨੂੰ ਔਰ ਉਸ ਤੋਂ ਬਾਅਦ ਆ ਜਸਵੀਰ ਸਿੰਘ ਤੱਕ ਦੀ ਗ੍ਰਿਫਤਾਰੀ ਹੋਰ ਕਈ ਹੋਰ ਵੀ ਜਿਹੜੇ ਰਡਾਰ ਚ ਆਏ ਹੋਏ ਨੇ ਸੋ ਮੈਨੂੰ ਨਹੀਂ ਪਤਾ ਕਿ ਇਹਦੇ ਚ ਕਿੰਨੀ ਉਹਨਾਂ ਦਾ ਤਾਂ ਐਲੀਗੇਸ਼ਨ ਆ ਮੈਂ ਵਰਡ ਬਾਰ ਬਾਰ ਐਲੀਗੇਸ਼ਨ ਕਹਾਂਗਾ ਕਿ ਉਹ ਕਹਿੰਦੇ ਪਾਕਿਸਤਾਨ ਦੀ ISI ਦੇ ਨਾਲ ਮਿਲੇ ਹੋਏ ਨੇ ਉਹਨਾਂ ਦੇ ਨਾਲ ਜਸੂਸੀ ਕਰ ਰਹੇ ਨੇ ਹੁਣ ਉਹ ਕਿਸ ਹੱਦ ਤੱਕ ਸੱਚ ਹੈ ਉਹ ਅਦਾਲਤ ਦੱਸੇਗੀ ਲੇਕਿਨ ਐਸਾ ਹੋ ਰਿਹਾ ਠੀਕ ਹੈ ਹੁਣ ਮੈਂ ਇਸ ਤੇ ਜ਼ਿਆਦਾ ਕਮੈਂਟ ਨਹੀਂ ਕਰਨਾ ਚਾਹੁੰਦਾ ਬਿਕੋਜ਼ ਆਈ ਡੋਂਟ ਨੋ ਉਹਨਾਂ ਕੋਲ ਗਵਰਨਮੈਂਟ ਕੋਲ ਕੀ ਪ੍ਰੂਫ ਹੈ ਕਿ ਉਹ ਵਾਕਈ ਕੋਈ ਪਾਕਿਸਤਾਨ ਦੀ ISI ਨਾਲ ਮਿਲੇ ਸੀ ਕੋਈ ਜਸੂਸੀ ਕਰ ਰਹੇ ਸੀ ਯੂਟਿਊਬਰ ਜਿਹੜੇ ਇੰਡੀਆ ਚ ਹੈਗੇ ਨੇ ਜੋਤੀ ਮਲਹੋਤਰਾ ਤੋਂ ਲੈ ਕੇ ਜਸਵੀਰ ਸਿੰਘ ਔਰ ਖਾਸ ਕਰ ਜਦੋਂ ਖੁਦ ਪੰਜਾਬ ਪੁਲਿਸ ਦੇ DGP ਸਾਰੀ ਜਾਣਕਾਰੀ ਦੇਣ ਦੇ ਜਾਣਕਾਰੀ ਤਾਂ ਕੋਈ ਪੁਲਿਸ ਇੰਸਪੈਕਟਰ ਵੀ ਦੇ ਸਕਦਾ ਹੈ ਕੋਈ DSP ਦੇ ਸਕਦਾ ਹੈ ਜੇ ਚਲੋ ਹੋਰ ਉੱਪਰ ਜਾਣਾ ਤੇ ਜਾਣਕਾਰੀ ਤਾਂ ਕੋਈ SSP ਵੀ ਵੱਡਾ ਰਿਹਾ ਉਹ ਦੇ ਸਕਦਾ ਪਰ DGP ਸਾਹਿਬ ਦੇਣ ਤੇ ਆਈ ਡੋਂਟ ਨੋ ਮੈਂ ਹੁਣ ਇਸ ਕੀ ਕਹਾਂ ਤੇ ਇਹਦੇ ਤੇ ਦੇਖਦੇ ਹਾਂ ਜੀ ਕੀ ਇਹਦੇ ਤੋਂ ਨਿਕਲਦਾ ਔਰ ਮੈਂ ਇੰਨੀ ਗੱਲ ਕਹਾਂਗਾ ਕਿ ਜਿਹੜਾ ਜਿਹੜਾ ਕੋਈ ਪਾਕਿਸਤਾਨ ਜਾ ਰਿਹਾ ਉਹਨਾਂ ਦੇ ਉੱਤੇ ਇਹਨਾਂ ਨੇ ਇਸ ਤਰ੍ਹਾਂ ਜਿਹੜੀ ਉਹ ਨਿਗਾਹ ਰੱਖੀ ਹੋਈ ਹੈ ਔਰ ਜਿਹੜੀ ਤੁਹਾਡੀ ਅਗਲੀ ਗੱਲ ਹੈ ਕਿ G7 ਸਮਿਟ ਚ ਮੋਦੀ ਸਾਹਿਬ ਨੂੰ ਨਹੀਂ ਬੁਲਾਇਆ ਜਾ ਰਿਹਾ ਬਿਲਕੁਲ ਇਹ ਖਬਰ ਅਸੀਂ ਨਿਊਜ਼ ਬ੍ਰੇਕ ਕੀਤੀ ਸੀ ਕਿ ਨਹੀਂ ਬੁਲਾਇਆ ਜਾ ਰਿਹਾ ਔਰ ਉਹਦੇ ਵਿੱਚ ਕਾਰਨ ਕੀ ਹੈ ਇਹਦੇ ਅਲੱਗ ਅਲੱਗ ਚੀਜ਼ਾਂ ਸਾਹਮਣੇ ਆ ਰਹੀਆਂ ਨੇ ਜਦੋਂ ਅਸੀਂ ਖੁਦ ਡਾਇਰੈਕਟਲੀ ਪੁੱਛਿਆ ਸੀਗਾ ਇਹ ਗੱਲ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਸਾਹਿਬ ਨੂੰ ਅਸੀਂ ਵਾਈ ਮੀਡੀਆ ਨੇ ਪੁੱਛੀ ਸੀ ਗੱਲ ਇਹ ਖਬਰ ਕਿਸੇ ਕੋਲ ਨਹੀਂ ਹੈਗੀ ਜੀ ਹਜੇ ਤੱਕ ਵੀ ਮਾਰਕ ਕਾਰਨੀ ਸਾਹਿਬ ਨੂੰ ਇੰਡੀਆ ਦੇ ਬਾਰੇ ਕਿਸੇ ਨੇ ਨਹੀਂ ਪੁੱਛਿਆ ਕਿਸੇ ਵੀ ਮੇਨ ਸਟ੍ਰੀਮ ਮੀਡੀਆ ਨੇ ਹੋਰ ਕਿਸੇ ਨੇ ਅਸੀਂ ਡਾਇਰੈਕਟਲੀ ਮਾਰਕ ਕਾਰਨੀ ਸਾਹਿਬ ਨੂੰ ਪੁੱਛਿਆ ਸੀ ਪ੍ਰਧਾਨ ਮੰਤਰੀ ਨੂੰ ਕਿ ਇੰਡੀਆ ਨਾਲ ਰਿਲੇਸ਼ਨ ਕਿੱਦਾਂ ਖੜੇ ਨੇ ਕਿੱਥੇ ਖੜੇ ਨੇ ਕਿਉਂਕਿ ਹਰਦੀਪ ਸਿੰਘ ਨਿੱਜਰ ਹੋਣਾਂ ਦੇ ਕਤਲ ਤੋਂ ਬਾਅਦ ਰਿਲੇਸ਼ਨਸ਼ਿਪ ਕਾਫੀ ਖਰਾਬ ਹੋ ਗਏ ਔਰ ਹਰਦੀਪ ਸਿੰਘ ਨਿੱਜਰ ਦੇ ਕਤਲ ਤੋਂ ਬਾਅਦ ਫਿਰ ਜਦੋਂ ਖਰਾਬ ਹੋਏ ਤੇ ਦੁਬਾਰਾ ਠੀਕ ਨਹੀਂ ਹੋ ਸਕੇ ਸੋ ਪ੍ਰਧਾਨ ਮੰਤਰੀ ਮਾਰਕ ਕਾਰਨੀ ਸਾਹਿਬ ਦਾ ਕਹਿਣਾ ਸੀਗਾ ਕਿ ਅਸੀਂ ਵਧੀਆ ਰਿਲੇਸ਼ਨਸ਼ਿਪ ਚਾਹੁੰਦੇ ਹਾਂ ਅਨੀਤਾ ਆਨੰਦ ਦੀ ਗੱਲਬਾਤ ਵੀ ਹੋਈ ਔਰ ਅਨੀਤਾ ਆਨੰਦ ਹੋਣਾ ਨੇ ਹਾਲ ਹੀ ਦੇ ਵਿੱਚ ਬਿਆਨ ਵੀ ਦਿੱਤਾ ਕਿ ਅਸੀਂ ਐਜ਼ ਅ ਗਵਰਨਮੈਂਟ ਕੈਨੇਡਾ ਦੀ ਗਵਰਨਮੈਂਟ ਚਾਹੁੰਦੀ ਹੈ ਕਿ ਇੰਡੀਅਨ ਗਵਰਨਮੈਂਟ ਨਾਲ ਵਧੀਆ ਰਿਲੇਸ਼ਨਸ਼ਿਪ ਦੁਬਾਰਾ ਬਣਾਏ ਜਾਣ ਹੁਣ G7 ਸਮਿਟ ਅਸੀਂ ਸਾਰੇ ਜਾਣਦੇ ਹਾਂ ਕਿ ਇਹਦੇ ਵਿੱਚ G7 ਕੰਟਰੀਜ਼ ਕਿਹੜੀਆਂ ਨੇ ਕੈਨੇਡਾ US ਬ੍ਰਿਟੇਨ ਫਰਾਂਸ ਜਰਮਨੀ ਇਟਲੀ ਤੇ ਜਪਾਨ ਇਹ G7 ਕੰਟਰੀਜ਼ ਹੋ ਗਈਆਂ ਹੁਣ ਇਹਦੇ ਵਿੱਚ ਜਿਹੜੇ ਇਨਵੀਟੇਸ਼ਨ ਦਿੱਤੇ ਗਏ ਨੇ ਉਹ ਵੀ ਕਾਫੀ ਕੰਟਰੀਜ਼ ਨੂੰ ਇਨਵੀਟੇਸ਼ਨ ਦਿੱਤੇ ਜਾਂਦੇ ਨੇ ਔਰ ਮੋਦੀ ਸਾਹਿਬ ਤੇ ਹਰ G7 ਸਮਿਟ ਅਟੈਂਡ ਕਰਦੇ ਆ ਹੁਣ ਜਿਹੜੀ ਖਬਰ ਇੰਡੀਆ ਸਾਈਡ ਤੋਂ ਆ ਰਹੀ ਹੈ ਉਹਨਾਂ ਦਾ ਕਹਿਣਾ ਹੈਗਾ ਕਿ ਇੰਨੀ ਜਲਦੀ ਨਹੀਂ ਸਾਰਾ ਮਾਮਲਾ ਸੈੱਟ ਹੋਣਾ ਇੰਡੀਆ ਵਾਲੇ ਕਹਿ ਰਹੇ ਨੇ ਕਿ ਯੈਸ ਅਸੀਂ ਚਾਹੁੰਦੇ ਹਾਂ ਕਿ ਕੈਨੇਡਾ ਨਾਲ ਵਧੀਆ ਕਰੀਏ ਬਟ ਹੁਣ ਕੈਨੇਡਾ ਤੇ ਵੀ ਉਹਨਾਂ ਦਾ ਕਹਿਣਾ ਕਿ ਅਸੀਂ ਕੈਨੇਡਾ ਤੇ ਵੀ ਜ਼ਿੰਮੇਵਾਰੀ ਪਾਈ ਹੈ ਕਿ ਤੁਸੀਂ ਵੀ ਕੁਝ ਠੀਕ ਕਰੋ ਤੁਸੀਂ ਜਿਹੜਾ ਖਾਲਿਸਤਾਨੀ ਮੂਵਮੈਂਟ ਨੂੰ ਇੱਥੇ ਸਪੋਰਟ ਕਰਦੇ ਹੋ ਉਹਨਾਂ ਦਾ ਐਲੀਗੇਸ਼ਨ ਹੈ ਕਿ ਇਹ ਕਹਿੰਦੇ ਕਿ ਨਹੀਂ ਅਸੀਂ ਨਹੀਂ ਕਰਦੇ ਉਹ ਕਹਿੰਦੇ ਤੁਸੀਂ ਜਿਹੜੀ ਖਾਲਿਸਤਾਨੀ ਮੂਵਮੈਂਟ ਨੂੰ ਇੰਨਾ ਸਪੋਰਟ ਕਰਦੇ ਹੋ ਤੇ ਉਹਨੂੰ ਥੋੜਾ ਠੀਕ ਕਰੋ ਫਿਰ ਅਸੀਂ ਹੌਲੀ ਹੌਲੀ ਰਿਲੇਸ਼ਨਸ਼ਿਪ ਠੀਕ ਕਰਾਂਗੇ ਇਹ ਉਹਨਾਂ ਦਾ ਕਹਿਣਾ ਹੈ ਔਰ ਸਾਡੇ ਸਿਕਿਉਰਿਟੀ ਦੇ ਵੀ ਕੰਸਰਨ ਨੇ ਜਿਸਕੇ ਕਾਰਨ ਕਿ ਅਸੀਂ ਆਉਣ ਚ ਉੱਥੇ ਇੰਟਰਸਟਡ ਇੰਨਾ ਸੀਗੇ ਵੀ ਨਹੀਂ ਉਹ ਕਹਿ ਰਹੇ ਨੇ ਕੈਨੇਡਾ ਨੇ ਇਹਦੇ ਬਾਰੇ ਕੋਈ ਅਫੀਸ਼ੀਅਲ ਬਿਆਨ ਨਹੀਂ ਦਿੱਤਾ ਕੈਨੇਡਾ ਨੇ ਕਿ ਬੁਲਾਇਆ ਨਹੀਂ ਬੁਲਾਇਆ ਕਿਉਂ ਨਹੀਂ ਬੁਲਾਇਆ ਕੀ ਕਾਰਨ ਹੈ ਕੈਨੇਡਾ ਨੇ ਇਹਦੇ ਬਾਰੇ ਅਫੀਸ਼ੀਅਲ ਬਿਆਨ ਨਹੀਂ ਦਿੱਤਾ ਹਾਂ ਇੰਨੀ ਗੱਲ ਜ਼ਰੂਰ ਹੈ ਕਿ ਕੈਨੇਡਾ ਦਾ ਅਫੀਸ਼ੀਅਲ ਬਿਆਨ ਜਿਹੜੇ ਸਾਡੇ ਫੋਰਨ ਮਿਨਿਸਟਰ ਨੇ ਉਹ ਜ਼ਰੂਰ ਕਹਿ ਰਹੇ ਨੇ ਕਿ ਅਸੀਂ ਇੰਡੀਆ ਨਾਲ ਵਧੀਆ ਰਿਲੇਸ਼ਨਸ਼ਿਪ ਚਾਹੁੰਦੇ ਹਾਂ ਇਸ ਦਰਮਿਆਨ ਫਾਰਮਰ ਪ੍ਰਾਈਮ ਮਿਨਿਸਟਰ ਸਟੀਫਨ ਹਾਰਪਰ ਸਾਹਿਬ ਦਾ ਜਿਹੜਾ ਬਿਆਨ ਆ ਜਾਣਾ ਇਸੇ ਵੀਕਐਂਡ ਉਹਨਾਂ ਦਾ ਵੀ ਬਿਆਨ ਆ ਜਾਣਾ ਕਿ ਸਾਰੀਆਂ ਹੀ ਪੋਲੀਟੀਕਲ ਪਾਰਟੀਜ਼ ਨੂੰ ਕੋਈ ਵੀ ਜਿਹੜੇ ਲੋਕ ਖਾਲਿਸਤਾਨੀ ਨੇ ਉਹਨਾਂ ਦੇ ਨਾਲ ਪੂਰੀ ਤਰ੍ਹਾਂ ਆਪਣਾ ਰਿਲੇਸ਼ਨਸ਼ਿਪ ਖਤਮ ਕਰ ਦੇਣਾ ਚਾਹੀਦਾ ਔਰ ਉਹਨਾਂ ਨੇ ਕਿਹਾ ਕਿ ਜਦੋਂ ਉਹ ਪ੍ਰਧਾਨ ਮੰਤਰੀ ਸੀਗੇ ਉਹਨਾਂ ਨੇ ਆਪਣੇ ਹਰ ਬੰਦੇ ਨੂੰ ਇੱਕ ਸਟ੍ਰਿਕਟ ਇੰਸਟਰਕਸ਼ਨ ਦਿੱਤੀ ਸੀ ਨੋ ਕੰਟੈਕਟ ਪਾਲਿਸੀ ਸੀਗੀ ਵੀ ਕਿਸੇ ਵੀ ਖਾਲਿਸਤਾਨੀ ਨਾਲ ਕੋਈ ਕੰਟੈਕਟ ਨਹੀਂ ਰੱਖਣਾ ਇਹ ਹਰਪਰ ਸਾਹਿਬ ਦਾ ਕਹਿਣਾ ਸੀਗਾ ਕਿ ਉਹਨਾਂ ਨੇ ਪਾਲਿਸੀ ਰੱਖੀ ਹੋਈ ਸੀਗੀ ਹੁਣ ਉਹ ਕਹਿੰਦੇ ਕਿ ਹੁਣ ਸਾਰੀਆਂ ਪਾਰਟੀਆਂ ਨੂੰ ਹੀ ਇਦਾਂ ਕਰਨਾ ਚਾਹੀਦਾ ਨੇ ਸੋ ਇਹ ਸਾਰਾ ਮਾਮਲਾ ਇਸ ਵੇਲੇ ਚੱਲ ਰਿਹਾ ਔਰ ਖਾਸ ਕਰ ਇਸ ਜੂਨ ਦੇ ਵਿੱਚ ਜਦੋਂ ਕਿ 1985 ਦੇ ਵਿੱਚ ਏਅਰ ਇੰਡੀਆ ਬੰਬਿੰਗ ਦਾ ਵੀ ਮਾਮਲਾ ਹੈ ਤੇ ਉੱਥੇ ਵੀ ਹੁਣ ਕਾਫੀ ਉਹਦੀ ਵੀ ਚਰਚਾ ਜਿਹੜੀ ਚੱਲ ਰਹੀ ਹੈ ਐਨੀਵੇਜ਼ ਅਸੀਂ ਇਹਦੇ ਤੇ ਚਰਚਾ ਜਾਰੀ ਰੱਖਾਂਗੇ ਰਵੇਸ਼ਨ ਚੌਹਾਨ ਸਾਹਿਬ ਦੀ ਕਾਲ ਅਗਲੀ ਹੈ ਮੈਂ ਇੱਕ ਹਾਂਜੀ ਯੂ ਗੋ ਅਹੈਡ ਨਹੀਂ ਜੀ ਤੁਸੀਂ ਆਪਣਾ ਮੈਂ ਤੁਹਾਡੇ ਵੱਲ ਆਉਣ ਲੱਗਾ ਸੀ ਤੁਸੀਂ ਆਪਣੀ ਰਿਕਾਰਡਡ ਬ੍ਰੇਕ ਲੈ ਲਓ ਸਪੋਂਸਰ ਲੈ ਲਓ ਤੁਸੀਂ ਜਦੋਂ ਰਿਕਾਰਡਡ ਬ੍ਰੇਕ ਔਰ ਸਪੋਂਸਰ ਤੋਂ ਬਾਅਦ ਮੈਨੂੰ ਸਮਾਂ ਦਓਗੇ ਤੇ ਫਿਰ ਮੈਂ ਕਾਲ ਲਵਾਂਗਾ ਜੀ ਗੋ ਅਹੈਡ
ਜੀ ਬਿਲਕੁਲ ਯੁਗਵੀਰ ਜੀ ਸੈਗਮੈਂਟ ਦੇ ਇੰਪੋਰਟੈਂਟ ਸਪਾਂਸਰ ਮੁਬਾਰਕ ਜੀ ਤੁਹਾਡੇ ਨਾਲ ਜੁੜ ਚੁੱਕੇ ਨੇ ਫਰੋਮ ਵਾਇਰਲੈਸ ਲੈਂਡ ਵੈਰੀ ਵਾਰਮ ਵੈਲਕਮ ਟੂ ਵਾਈ ਮੀਡੀਆ ਜੀ ਮੁਬਾਰਕ ਜੀ
जी बहुत शुक्रिया तनिया जी, क्या हाल है, ठीक ठाक है आप?
जी बिल्कुल मुबारक जी, भाई जी जी भी मेरे होपफुली तुसी भी वधिया होवोंगे एंड वन जी बहुत सारे लिसनर्स भी वधिया होंगे। जी जी जी
जी बहुत शुक्रिया, बहुत वधिया सब सही चल रहा। सब तो पहले सभी लिसनर्स नु भाई मीडिया टीम नु गुड मॉर्निंग। ਤੁਹਾਨੂੰ ਜਿਆਦਾ ਟਾਈਮ ਨਹੀਂ ਲਵਾਂਗਾ, ਮੈਂ ਥੋੜੀ ਜੀ ਹਾਈਲਾਈਟ ਦੱਸਣਾ ਚਾਹਾਂਗਾ ਵਾਇਰਲੈਸ ਪਲਾਨ ਤੇ ਜੋ ਪ੍ਰਮੋਸ਼ਨ ਚੱਲ ਰਹੀਆਂ ਨੇ। ਜਿਸ ਤਰ੍ਹਾਂ ਕਿ ਵਾਇਰਲੈਸ ਪਲਾਨ ਸਾਡਾ, ਅਸੀਂ ਬੈਲ ਦੇ ਡੀਲਰ ਹਾਂ, ਬੈਲ ਦੀਆਂ ਸਾਡੇ ਕੋਲ ਪ੍ਰਮੋਸ਼ਨ ਚੱਲਦੀਆਂ ਹੁੰਦੀਆਂ ਨੇ। ਸਾਡੇ ਕੋਲ ਇਸ ਟਾਈਮ $40 ਵਿੱਚ 200 GB ਦਾ ਡਾਟਾ ਜਿਹੜੇ ਇੰਡੀਆ ਕਾਲਿੰਗ ਵੀ ਤੁਹਾਨੂੰ ਮਿਲਦੀ ਹੈ, ਬਹੁਤ ਹੀ ਸਪੈਸ਼ਲ ਪਲਾਨ ਹੈ। ਔਰ ਇਸੇ ਤਰ੍ਹਾਂ ਅਗਰ ਤੁਸੀਂ ਕੈਨੇਡਾ, US ਔਰ ਮੈਕਸੀਕੋ ਟਰੈਵਲ ਕਰਦੇ ਤੇ $50 ਦਾ ਸਾਡੇ ਕੋਲ 200 GB ਡਾਟਾ ਤੁਹਾਨੂੰ ਮਿਲ ਜਾਂਦਾ ਵਾ, ਔਰ ਉਹਦੇ ਵਿੱਚ ਵੀ ਤੁਸੀਂ ਕੈਨੇਡਾ ਤੋਂ ਕੈਨੇਡਾ ਤੋਂ ਇੰਡੀਆ ਕਾਲ ਕਰ ਸਕਦੇ ਜੀ। ਔਰ ਇਹਨਾਂ ਦੇ ਨਾਲ ਤੁਸੀਂ ਅਗਰ ਫੋਨ ਐਡ ਕਰਨਾ ਚਾਹੁੰਦੇ ਜੇ ਤਾਂ ਫੋਨ ਜਿਹੜੇ ਨੇ ਸਾਡੇ ਕੋਲ $1 ਤੋਂ ਸ਼ੁਰੂ ਹੋ ਜਾਂਦੇ ਨੇ, ਜਿਹੜੇ ਕਿ ਫਾਈਨਾਂਸ ਤੇ ਮਿਲ ਜਾਂਦੇ ਨੇ। ਔਰ ਬੇਸਿਕ ਫੋਨ ਜਿਹੜੇ ਨੇ ਜਿਸ ਤਰ੍ਹਾਂ ਸੈਮਸੰਗ ਦੇ ਨੇ ਕੁਛ, ਔਰ ਪਿਕਸਲ ਦੇ ਨੇ, ਔਰ ਕੁਛ ਜਿਹੜੀਆਂ ਲੇਟੈਸਟ ਡਿਵਾਈਸਿਸ ਨੇ ਜਿਹੜੀਆਂ ਆਈਫੋਨ ਔਰ ਸੈਮਸੰਗ ਦੀਆਂ, ਉਹਨਾਂ ਦੇ ਉੱਤੇ ਵੀ ਬਹੁਤ ਹੀ ਅੱਛੇ ਡਿਸਕਾਊਂਟ ਲੱਗੇ ਹੋਏ ਨੇ। ਜਿਹਦੇ ਵਿੱਚ ਤੁਸੀਂ ਦੱਸਣਾ ਚਾਹਾਂਗਾ ਸੈਮਸੰਗ ਦਾ S25 ਜਿਹੜਾ ਵਾ ਸਿਰਫ ਔਰ ਸਿਰਫ $7 ਚ ਅਸੀਂ ਤੁਹਾਨੂੰ ਦੇ ਰਹੇ ਹਾਂ, ਔਰ ਤੁਸੀਂ ਫੋਨ ਵਾਪਸ ਵੀ ਨਹੀਂ ਕਰਨਾ। ਔਰ ਇਸੇ ਤਰ੍ਹਾਂ ਅਗਰ ਗੱਲ ਕਰੀਏ ਆਈਫੋਨ 16 ਦੀ, ਤੇ ਉਹ ਵੀ ਤੁਹਾਨੂੰ ਤਕਰੀਬਨ $12-13 ਵਿੱਚ ਮਿਲ ਜਾਂਦਾ ਵਾ, ਔਰ ਇਹ ਵੀ ਬਹੁਤ ਹੀ ਸਪੈਸ਼ਲ ਪ੍ਰਾਈਸ ਹੈ, ਔਰ ਪ੍ਰਾਈਸ ਤੋਂ ਇੰਜੋਏ ਕਰ ਸਕਦੇ ਜੇ ਇਸ ਟਾਈਮ, ਕਿਉਂਕਿ ਜਿਸ ਤਰ੍ਹਾਂ ਕਿ ਕੁਆਟਰ ਐਂਡ ਹੁੰਦਾ ਤੇ ਲਾਸਟ ਮੰਥ ਤੇ ਸਪੈਸ਼ਲ ਡੀਲਸ ਆਲਵੇਜ਼ ਲੱਗਦੀਆਂ ਨੇ। ਸੈਕੰਡ ਕੁਆਟਰ ਚੱਲ ਰਿਹਾ ਸੀ ਤੇ ਉਹਨਾਂ ਨੇ ਆਪਣੇ ਟਾਰਗੇਟਸ ਅਚੀਵ ਕਰਨੇ ਹੁੰਦੇ, ਤੇ ਇਸ ਵਾਸਤੇ ਬਹੁਤ ਹੀ ਐਕਸਟਰਾ ਪ੍ਰਮੋਸ਼ਨ ਲੱਗੀਆਂ ਹੁੰਦੀਆਂ। ਆਲਮੋਸਟ ਸਿਮਲਰ ਪ੍ਰਮੋਸ਼ਨ ਜਿਹੜੀਆਂ ਨੇ, ਜਿਹੜੀਆਂ ਕਿ ਬਾਕਸਿੰਗ ਵੀਕ ਔਰ ਬਲੈਕ ਫਰਾਈਡੇ ਤੇ ਨੇ, ਉਹ ਸੇਮ ਪ੍ਰਮੋਸ਼ਨ ਸਾਡੇ ਕੋਲ ਇਸ ਟਾਈਮ ਅਵੇਲੇਬਲ ਨੇ। ਅਗਰ ਤੁਸੀਂ ਚਾਹੁੰਦੇ ਜੇ ਕਿ ਬੈਲ ਤੋਂ ਨੰਬਰ ਮੂਵ ਕਰਨਾ ਚਾਹੁੰਦੇ ਜੇ ਬੈਲ ਦੇ ਨਾਲ, ਤੇ ਜਿਸ ਕਿਸੇ ਵੀ ਕੈਰੀਅਰ ਨਾਲ ਜੇ ਨੰਬਰ ਮੂਵ ਕਰਨਾ ਚਾਹੁੰਦੇ ਜੇ, ਪੋਰਟ ਕਰਨਾ ਚਾਹੁੰਦੇ ਜੇ, ਤੇ 5 ਮਿੰਟ ਤੋਂ ਜ਼ਿਆਦਾ ਨਹੀਂ ਲੱਗਦੇ, ਤੇ ਜ਼ਰੂਰ ਸਾਨੂੰ ਕਾਲ ਕਰੋ। ਔਰ ਅਗਰ ਤੁਹਾਨੂੰ ਕੋਈ ਹੋਰ ਇਨਫੋਰਮੇਸ਼ਨ ਚਾਹੀਦੀ ਹੈ ਸਾਡੇ ਨਾਲ ਸ਼ੇਅਰ ਕਰ ਸਕਦੇ ਜੇ। ਔਰ ਇਸੇ ਤਰ੍ਹਾਂ ਮੈਂ ਦੱਸਣਾ ਚਾਹਾਂਗਾ, ਅਗਰ ਬਿਜ਼ਨਸ ਪਲਾਨ ਸੀ, ਅਗਰ ਤੁਹਾਡੇ ਕੋਲ ਬਿਜ਼ਨਸ ਨਹੀਂ ਹੈ ਤਾਂ ਬਿਜ਼ਨਸ ਤੋਂ ਬਗੈਰ ਸਾਡੇ ਕੋਲ $30 ਤੋਂ ਸ਼ੁਰੂ ਹੋ ਜਾਂਦੇ ਜੇ ਤੁਸੀਂ ਅਨਲਿਮਿਟਡ ਡਾਟਾ ਯੂਜ਼ ਕਰ ਸਕਦੇ ਜੇ। ਔਰ ਇਹਦੇ ਨਾਲ ਵੀ ਅਗਰ ਤੁਸੀਂ ਫੋਨ ਲੈਣਾ ਵਾ ਤੇ ਉਹ ਵੀ ਲੈ ਸਕਦੇ ਜੇ। ਸਾਡੇ ਕੋਲ ਸਟੂਡੈਂਟ ਪਲਾਨ ਬਹੁਤ ਅੱਛੇ ਨੇ, ਔਰ ਇਸੇ ਤਰ੍ਹਾਂ ਸਾਡੇ ਕੋਲ ਹੋਮ ਸਰਵਿਸਿਸ ਜਿਹੜੀਆਂ ਬੈਲ ਦੀਆਂ, ਉਹ ਵੀ ਬਹੁਤ ਅੱਛੀਆਂ ਪ੍ਰੋਵਾਈਡ ਕਰਨੇ ਅਸੀਂ। ਜਿਸ ਤਰ੍ਹਾਂ ਹੋਮ ਇੰਟਰਨੈਟ ਜਿਹੜਾ ਸਾਡੇ ਕੋਲ $49.95 ਦਾ ਅਸੀਂ ਆਫਰ ਕਰ ਰਹੇ ਹਾਂ, ਤੇ ਇਹਦੇ ਨਾਲ ਨਾਲ ਜਿਸ ਤਰ੍ਹਾਂ ਅਸੀਂ ਹੋਮ ਸਰਵਿਸਿਸ ਦੇ ਬੈਲ ਦੀਆਂ ਤੇ ਅਸੀਂ ਕਮਰਸ਼ੀਅਲ ਵੀ ਪ੍ਰੋਵਾਈਡ ਕਰਨੇ ਆ, ਤੇ ਜਿਸ ਤਰ੍ਹਾਂ ਕੋਈ ਰੈਸਟੋਰੈਂਟ ਆ ਜਾਂ ਕੋਈ ਤੁਹਾਡਾ ਬਿਜ਼ਨਸ ਆ, ਬਿਜ਼ਨਸ ਤੁਸੀਂ ਇੰਟਰਨੈਟ ਲਗਾਉਣਾ ਵਾ, ਸਾਡੇ ਕੋਲ $59 ਦਾ ਅਸੀਂ ਲਾ ਕੇ ਦੇ ਰਹੇ ਹਾਂ ਇਸ ਟਾਈਮ। ਤੋ ਡਿਪੈਂਡ ਸਾਡੇ ਏਰੀਏ ਚ ਕੀ ਕਿਹੜਾ ਏਰੀਆ ਔਰ ਕਿਸ ਤਰ੍ਹਾਂ ਕਿੰਨੀ ਸਪੀਡ ਆ ਤੁਹਾਡੀ, ਤੋਂ ਉਹਦੇ ਅਕੋਰਡਿੰਗ ਤੁਹਾਨੂੰ ਪ੍ਰਾਈਸ ਮਿਲ ਜਾਂਦੀ ਆ, ਤੇ 59 ਤੋਂ 79 ਤੱਕ ਦੀ ਇਹਦੀ ਪ੍ਰਾਈਸ ਆ। ਔਰ ਡਿਪੈਂਡ ਕੀ ਸਪੀਡ ਆ, ਕਿਹੜਾ ਏਰੀਆ ਤੁਹਾਡੇ ਕੋਲ, ਤੇ ਇਹਦੇ ਨਾਲ ਤੁਹਾਨੂੰ 3 ਮਹੀਨੇ ਫ੍ਰੀ ਮਿਲ ਰਹੇ ਨੇ ਬਿਜ਼ਨਸ ਇੰਟਰਨੈਟ ਦੇ ਨਾਲ, ਔਰ ਤੁਹਾਨੂੰ $350 ਦਾ ਬਿਲ ਕ੍ਰੈਡਿਟ ਵੀ ਆਫਰ ਕਰ ਰਹੇ ਹਾਂ। ਤੇ ਇਹਨਾਂ ਸਾਰੀਆਂ ਸਰਵਿਸਿਸ ਵਾਸਤੇ ਜ਼ਰੂਰ ਸਾਨੂੰ ਕੰਟੈਕਟ ਕਰੋ। ਅਸੀਂ 7 ਦਿਨ ਖੁੱਲੇ ਹਾਂ, 2 ਲੋਕੇਸ਼ਨ ਤੋਂ ਹੀ ਸਰਵ ਕਰਨੇ ਆ। ਸਾਡੀ ਮੇਨ ਲੋਕੇਸ਼ਨ ਜਿਹੜੀ, ਉਹਦਾ ਐਡਰੈਸ ਹੈ 380 ਬੋਵੇਡ ਡਰਾਈਵ ਈਸਟ, ਜਿਹੜਾ ਕਿ ਕੈਨੇਡੀ ਔਰ ਬੋਵੇਡ ਮੇਨ ਇੰਟਰਸੈਕਸ਼ਨ ਬਣਦਾ ਵਾ। ਅਗਰ ਤੁਸੀਂ ਬੋਵੇਡ ਤੋਂ ਟਰੈਵਲ ਕਰਦੇ ਤੇ ਕੈਨੇਡੀ ਤੋਂ ਫੋਰਨ ਬਾਅਦ ਫਰੈਸ਼ ਕੋਲੇ ਪਲਾਜ਼ੇ ਵਿੱਚ ਤੁਸੀਂ ਇੰਟਰ ਹੋ ਜਾਣਾ, ਤੇ ਉਸ ਪਲਾਜ਼ੇ ਦੇ ਵਿੱਚ ਤੁਸੀਂ ਲੋਕੇਟਡ ਆ। 2008 ਤੋਂ ਅਸੀਂ ਇਹ ਸਟੋਰ ਤੋਂ ਸਰਵਿਸ ਕਰ ਰਹੇ ਹਾਂ। ਔਰ ਸੈਕੰਡ ਲੋਕੇਸ਼ਨ ਜਿਹੜੀ ਹੈ ਸਾਡੀ, ਉਹ ਬਰੈਂਪਟਨ ਟੀਵੀ ਐਂਡ ਅਪਲਾਇੰਸਿਸ ਦੇ ਅੰਦਰ ਤੁਸੀਂ ਪਹੁੰਚ ਜਾਣਾ ਵਾ। ਉਸ ਬਰੈਂਪਟਨ ਟੀਵੀ ਐਂਡ ਅਪਲਾਇੰਸਿਸ ਦੇ ਅੰਦਰ ਅਸੀਂ ਸੈਕੰਡ ਲੋਕੇਸ਼ਨ ਜਿਹੜੀ ਲਾਸਟ ਈਅਰ ਤੋਂ ਸ਼ੁਰੂ ਕੀਤੀ ਹੋਈ ਆ। ਇਹਨਾਂ ਦੋਨਾਂ ਲੋਕੇਸ਼ਨ ਦਾ ਸੇਮ ਨੰਬਰ ਹੈ, ਜੇ ਤੁਸੀਂ ਕੰਟੈਕਟ ਕਰ ਸਕਦੇ ਜੇ। ਨੰਬਰ ਹੈ ਸਾਡੇ ਕੋਲ 905-799-9313-905-799-9313 ਤੇ ਤੁਸੀਂ ਕਾਲ ਕਰੋਗੇ ਤੇ ਦੋਨਾਂ ਲੋਕੇਸ਼ਨ ਤੇ ਗੱਲ ਕਰ ਸਕਦੇ। ਤੇ 7 ਦਿਨ ਖੁੱਲੇ ਆ, ਮੰਡੇ ਟੂ ਫਰਾਈਡੇ 11-8 ਔਰ ਵੀਕਐਂਡ ਤੇ 11-6। ਨੰਬਰ ਇੱਕ ਵਾਰ ਫਿਰ ਦੱਸਣਾ ਚਾਹਾਂਗਾ, 905-799-9313 905-799-9313। ਥੈਂਕ ਯੂ ਵੈਰੀ ਮਚ ਤੁਹਾਡੇ ਟਾਈਮ ਦੇਣ ਦਾ।
ਥੈਂਕ ਯੂ ਜੀ, ਥੈਂਕ ਯੂ ਸੋ ਮਚ ਮੁਬਾਰਕ ਜੀ, ਹੈਵ ਅ ਗ੍ਰੇਟ ਡੇ।
ਯੂ ਟੂ ਥੈਂਕ ਯੂ
ਜੀ। ਜੀ ਬਿਲਕੁਲ, ਤੁਸੀਂ ਸੁਣ ਰਹੇ ਹੋ ਰੇਡੀਓ ਵਾਇਸ ਸਾਊਥ ਏਸ਼ੀਅਨ। ਛੋਟੀ ਜਿਹੀ ਰਿਕਾਰਡਿੰਗ ਬ੍ਰੇਕ ਵੀ ਇੱਥੇ ਆਪਾਂ ਜ਼ਰੂਰ ਲੈ ਲਈਏ, ਪਰ ਅੱਗੇ ਵਧਣ ਤੋਂ ਪਹਿਲਾਂ ਸਮਾਂ ਬਿਲਕੁਲ ਹੋ ਚੁੱਕਿਆ। ਵਾਈ ਮੀਡੀਆ, ਥੈਂਕ ਯੂ ਟਾਈਮ ਦਾ, 30 ਸੈਕਿੰਡ ਆਫ ਸਾਇਲੈਂਸ, ਉਸ ਤੋਂ ਬਾਅਦ ਇੱਕ ਛੋਟੀ ਜਿਹੀ ਰਿਕਾਰਡਿਡ ਬ੍ਰੇਕ, ਉਸ ਤੋਂ ਬਾਅਦ ਅਪਡੇਟ ਦਾ ਸਿਲਸਿਲਾ ਬਿਲਕੁਲ ਕੰਟੀਨਿਊ ਰੱਖਾਂਗੇ ਜੀ।
Media Group proudly presents Radio Y. Tune in to Radio Y 24/7 on the Y Media app or call 647-910-5000 or visit southasiandaily.com. For any inquiries, contact Y Media at 416-475-5000.
मैं थोड़ा अपना वकील वकील ब्रिज मोहन पिछले 32 सालों तो अक्रॉस कैनेडा कार एक्सीडेंट्स लगियां गंभीर सट्टा पुलिस द्वारा लाए गए संगीन क्रिमिनल चार्जेस अते सीरियस इमिग्रेशन केसेस नाल कोर्ट कचहरियां च निजिठण दा साडा पूरा तजुर्बा है। कार एक्सीडेंट्स दे विक्टिम्स ने कदे भी सट लगन अते अपनी जिंदगी बदलन लई नहीं सी आख्या, पर हुण ओ इंसाफ दी मांग करदे हन अते मैनूं इह कहंदे होए बहुत ही मान महसूस हो रिहा है कि असीं कानूनी अदालत विच उस इंसाफ नूं प्राप्त करन च उहनां दी सहायता करते हैं जिससे वो सचमुची हकदार हैं। थोड़ा अपना वकील वकील ब्रिज मोहन। कॉन्टेक्ट अस एट bridgemohan.com।
हम सब जानते हैं वो एक घर जिसका लॉन होता है परफेक्ट, पूरी नेबरहुड की नजर उस पर होती है, तो क्या है उसका सीक्रेट? सिर्फ धूप और पानी काफी नहीं, स्कॉट्स टर्फ बिल्डर लॉन फूड आपके ग्रास को ज्यादा घना, हरा भरा और हेल्दी बनाता है ताकि वीड्स का कोई चांस ना हो। अपने लॉन को दे स्कॉट्स टर्फ बिल्डर लॉन फूड और बढ़ाए अपनी शान।
Hey, I know that tune.
Of course you do. It's the tune that embodies 20 years of trust with ICICI Bank Canada, my financial partner, with a comprehensive range of accounts, mortgages, remittances and business solutions.
ICICI Bank Canada, Indian at heart with a global outreach. Visit icicibank.ca or walk into ICICI Bank in Kitchener today. TNC apply.
You are listening to WTOR 770 AM, Youngstown, Toronto.
12th Annual Handi Mississauga Halal Food Festival, Friday, June 13th, Saturday, June 14th. Fun, food and entertainment is back at Television Square, Mississauga.
Bina kisi hawai safar ke travel around the world. Maj, masti, khao, piyo. Turkish, Irani, Iraqi, Misri, Pakistani, Indian. Halal food, bas zayke hi zayke. Live concert, Misha Shafi. Or Shehzad Roy.
Free admission, free parking. Free. Aur kya
ab hamari jaan chahiye, isse zyada fun aapko kahin mil sakta hai. Mark 13th and 14th of June at Celebration Square. No tickets, full enjoyment. Come with your family. Call Amir Shamsi 416-662-7861. Text him, he's not gonna pick up your call.
मेरी पूरे साल की सेविंग $400 हुई है।
मेरी सेविंग $350।
मेरी सेविंग सिर्फ $100।
और मेरी सेविंग सबसे ज्यादा हुई है, मैंने सेव किए हैं $1,775।
क्या चमत्कार किया, मुझे भी गुर सिखाओ ना।
भाई बात सादा सी है, हमारे पास दो गाड़ियाँ और एक घर है और इन सब की इंश्योरेंस मिलाकर मैंने जबरदस्त सेविंग की है और ये जादू किया है ऑल स्टेट पिकरिंग एजेंसी के राजा बादशाह ने। आप भी अपनी गाड़ी और घर के इंश्योरेंस में खूब सेविंग कर सकते हैं। टर्म एंड कंडीशन अप्लाई। ऑल स्टेट पिकरिंग एजेंसी के राजा बादशाह 647-290-3773
ट्रकिंग वाले वीरो ध्यान नाल सुनो, ट्रक जिद्दा दा भी चलाउंदे हो, मैनुअल जा ऑटोमेटिक, क्विक ट्रक ल्यूब चेते आही ना रखियो। ट्रक दी बढ़िया सर्विस लई क्विक ट्रक ल्यूब लॉजी तीजी लोकेशन भी खोलती है, एग्जिट 579 फ्रॉम हाईवे 401 इन नापनी। आहो जी, कोई अपॉइंटमेंट नहीं, ड्राइव थ्रू फैसिलिटी, एग्जिट 579 फ्रॉम हाईवे 401 इन नापनी। क्विक ट्रक ल्यूब द वन स्टॉप शॉप 519-622-0660 या quicktrucklube.com QTL बिकॉज वी केयर।
Imagine over 1,000 exotic birds and animals roaming wild. Come face to face with lions and nature's most amazing creatures, all closer than you'd ever imagined. African Lion Safari, Canada's original safari adventure. African Lion
Safari. You just can't get any closer than this. Begin your adventure today at lionsafari.com.
ਤੁਹਾਨੂੰ ਪਰਸਨਲ ਸਪੋਰਟ ਵਰਕਰ ਕਿਉਂ ਬਣਨਾ ਚਾਹੀਦਾ ਹੈ? ਦੂਜਿਆਂ ਦੇ ਜੀਵਨ ਵਿੱਚ ਬਦਲਾਵ ਲਿਆਉਣ ਲਈ। ਸਿਰਫ 5 ਮਹੀਨਿਆਂ ਵਿੱਚ ਆਪਣਾ ਸਰਟੀਫਿਕੇਟ ਹਾਸਲ ਕਰੋ ਅਤੇ ਦੇਖਭਾਲ ਵਿੱਚ ਆਪਣਾ ਕਰੀਅਰ ਸ਼ੁਰੂ ਕਰੋ। ਵਧੇਰੇ ਜਾਣਨ ਲਈ ontario.ca/govpsw ਤੇ ਜਾਓ। ਇਸ ਲਈ ਅਦਾਇਗੀ ਓਨਟੇਰੀਓ ਸਰਕਾਰ ਵੱਲੋਂ ਕੀਤੀ ਗਈ ਹੈ।
ਟੈਨਸ਼ਨ GTA, ਮੈਸਿਵ ਸੇਵਿੰਗਸ ਦੀ ਤਿਆਰੀ ਕਰ ਲਓ। ਆਜ ਇੰਸਟਾ ਡੀਲ ਤੁਹਾਡੇ ਲੋਕਲ ਮਿੰਨੀ ਵਾਲਮਾਰਟ 1730 ਸਟੀਲਜ਼ ਐਵੇਨਿਊ ਈਸਟ ਤੇ ਸਟੀਲਜ਼ ਤੇ ਐਡਵਾਂਸ ਬੁਲੇਵਾਰਡ ਦੇ ਬਿਲਕੁਲ ਨਜ਼ਦੀਕ। ਹਰ ਚੀਜ਼ ਤੇ 50-60% ਤੱਕ ਦੀ ਬਚਤ। ਅਪਲਾਇੰਸਿਸ, ਕਿਚਨ ਇਸੈਂਸ਼ੀਅਲਸ, ਵੈਕਿਊਮ, ਮੈਟ੍ਰਸਿਸ, ਬੈਡਿੰਗ, ਕ੍ਰਿਬਸ, ਐਕਸਰਸਾਈਜ਼ ਮਸ਼ੀਨ, ਵੋਟਿੰਗ ਗੁਡਸ, ਕਿਡਸ ਟੋਇਸ, ਡਾਇਪਰਸ ਤੇ ਇਲੈਕਟ੍ਰਿਕ ਕਾਰਸ ਤੱਕ। ਟੀਵੀ ਵੀ ਮਿਲ ਰਹੇ ਨੇ 50 ਇੰਚ ਤੋਂ ਲੈ ਕੇ 95 ਇੰਚ ਤੱਕ। ਅਨਬਿਲੀਵੇਬਲ ਪ੍ਰਾਈਸਿਸ ਤੇ ਜਲਦੀ ਕਰੋ, ਇਹ ਹੌਟ ਡੀਲਸ ਜ਼ਿਆਦਾ ਟਾਈਮ ਲਈ ਨਹੀਂ ਨੇ। ਇੰਸਟਾ ਡੀਲਸ ਵਿਜ਼ਿਟ ਕਰੋ ਜਾਂ ਫਿਰ ਕਾਲ ਕਰੋ 905-909-9400 ਤੇ, 905-909-9400 ਤੇ। ਬਚਤ ਵੀ, ਵੈਰਾਇਟੀ ਵੀ, ਸਭ ਕੁਝ ਇੱਕ ਹੀ ਜਗ੍ਹਾ। ਭਾਈ ਗੱਲ ਏਦਾਂ ਹੈ ਕਿ ਛੋਟਾ ਘਰ ਵੀ ਵੱਡਾ ਲੱਗਣ ਲੱਗ ਜਾਂਦਾ ਹੈ ਜੇ ਦੀਵਾਰਾਂ ਹੁਣ ਲਿਸ਼ਕਦੀਆਂ ਤੇ ਸਾਫ ਸੁਥਰੀਆਂ। ਤੇ ਇਸ ਕੰਮ ਦੇ ਮਾਹਰ ਨੇ ਗਿੱਲ ਪੇਂਟਿੰਗ ਵਾਲੇ। ਇਹ ਬੜੇ ਹੀ ਪਰਫੈਕਸ਼ਨ ਦੇ ਨਾਲ ਪੇਂਟ ਕਰਦੇ ਨੇ। ਇਹਨਾਂ ਨੇ ਹਜ਼ਾਰਾਂ ਹੀ ਘਰਾਂ ਨੂੰ ਚਮਕਾਇਆ ਤੇ ਆਏ ਹੋਏ ਮਹਿਮਾਨ ਬਿਨਾਂ ਪੁੱਛੇ ਨਹੀਂ ਜਾਂਦੇ ਪੇਂਟ ਕਿੰਨਾ ਕੋਲੋਂ ਕਰਵਾਇਆ ਤੇ ਜਵਾਬ ਮਿਲਦਾ ਹੈ ਜੇ ਤੁਸੀਂ ਵੀ ਆਪਣਾ ਘਰ ਹੈ ਚਮਕਾਉਣਾ ਤੇ ਨੰਬਰ ਇਹੀ ਹੈ ਮਿਲਾਉਣਾ 416-473-4258। ਗਿੱਲ ਪੇਂਟਿੰਗ, ਜਿਨ੍ਹਾਂ ਨੂੰ 20 ਸਾਲਾਂ ਦਾ ਤਜਰਬਾ ਹੈ। ਪਰਫੈਕਸ਼ਨ ਪੇਂਟਿੰਗ, ਪੌਪਕੋਰਨ ਸੀਲਿੰਗ ਰਿਮੂਵਰ ਤੇ ਟੈਕ ਪੈਨ ਸਟੇਨਿੰਗ। ਨੰਬਰ ਮਿਲਾ ਲਵੋ ਤੇ ਆਪਣਾ ਘਰ ਚਮਕਾ ਲਵੋ 416-473-4258 416-473-4258 ਗਿੱਲ ਪੇਂਟਿੰਗ।
ਯੂ ਕੈਨ ਲਿਸਨ ਟੂ ਦੀ ਹੈਡਲਾਈਨਸ ਐਨੀਵੇਅਰ, but we bring you the story behind the headlines by group editor and CEO Yudhvir Jaswal only on South Asian Pulse. Call Yudhvir Jaswal 647-272-8182 or visit southasiandaily.com.
ਮੀਡੀਆ ਗਰੁੱਪ ਨੂੰ ਤੁਹਾਡੇ ਸਾਰਿਆਂ ਦਾ ਇੱਕ ਵਾਰ ਫਿਰ ਰੇਡੀਓ ਵਾਈ ਔਰ ਚੈਨਲ ਵਾਈ ਤੇ ਬਹੁਤ ਬਹੁਤ ਸਵਾਗਤ ਹੈ। ਮੈਂ ਸਭ ਤੋਂ ਪਹਿਲਾਂ ਦੱਸ ਦੂਆਂ ਕਿ ਬੈਂਕ ਆਫ ਕੈਨੇਡਾ ਦੇ ਗਵਰਨਰ ਸਟਿਫ ਮੈਕਲਮ ਜਿਹੜੇ ਨੇ ਇਸ ਵੇਲੇ ਆਪਣੀ ਪ੍ਰੈਸ ਕਾਨਫਰੰਸ ਕਰ ਰਹੇ ਨੇ ਔਰ ਬੈਂਕ ਆਫ ਕੈਨੇਡਾ ਦੀਆਂ ਜਿਹੜੇ ਪਾਲਿਸੀਜ਼ ਨੇ ਉਹਦੇ ਬਾਰੇ ਚਰਚਾ ਕਰ ਰਹੇ ਨੇ। ਵੈਸੇ ਤਾਂ ਤੁਹਾਨੂੰ ਸਭ ਨੂੰ ਪਤਾ ਲੱਗ ਹੀ ਗਿਆ ਹੋਣਾ, ਬਟ ਜਸਟ ਇਨ ਕੇਸ ਜੇ ਤੁਹਾਨੂੰ ਨਹੀਂ ਪਤਾ, ਕਿਉਂਕਿ ਸਾਡਾ ਫਰਜ਼ ਹੈ ਕਿ ਬ੍ਰੇਕਿੰਗ ਨਿਊਜ਼ ਅਸੀਂ ਉਸੇ ਵੇਲੇ ਸ਼ੇਅਰ ਕਰ ਦਿੰਦੇ ਹਾਂ। ਔਰ 2.75% ਓਵਰ ਨਾਈਟ ਲੈਂਡਿੰਗ ਰੇਟ ਸੇਮ ਰਿਹਾ, ਸੋ ਇਹ ਬ੍ਰੇਕਿੰਗ ਨਿਊਜ਼ ਜਿਹੜੀ ਸੀ ਸ਼ੇਅਰ ਕਰ ਦਿੱਤੀ ਸੀ ਉਸੇ ਟਾਈਮ। ਕੱਲ ਜਿਹੜੀ ਸੀਗੀ ਅਸੀਂ ਬੜੀ ਡਿਟੇਲ ਦੇ ਵਿੱਚ ਹਰਜੀਤ ਸਿੰਘ ਢੱਡਾ ਹੋਣਾ ਦਾ ਜਿਹੜਾ ਕਤਲ ਹੋਇਆ ਸੀ ਦਿਨ ਦਹਾੜੇ, ਜੇ ਤੁਹਾਨੂੰ ਯਾਦ ਹੋਏ, ਸੋ ਉਹਦੇ ਵਿੱਚ ਜਿਹੜੀਆਂ ਦੋ ਗ੍ਰਿਫਤਾਰੀਆਂ ਹੋਈਆਂ ਸੀ ਉਹ ਵੀ ਅਸੀਂ ਸਵੇਰੇ ਉਸੇ ਟਾਈਮ ਜਿਹੜੀ ਆ ਉਹ ਸ਼ੇਅਰ ਕਰ ਦਿੱਤੀ ਸੀ। ਉਹ ਕੱਲ ਖਬਰ ਸਾਰੀ ਸਾਡੇ ਲਗਾਤਾਰ ਬ੍ਰੇਕਿੰਗ ਨਿਊਜ਼ ਜਿਹੜੀ ਸ਼ੇਅਰ ਹੁੰਦੀ ਰਹੀ ਉਹਦੇ ਬਾਰੇ ਮੈਨੂੰ ਸਵਾਲ ਪੁੱਛਿਆ ਗਿਆ, ਤਾਂ ਮੈਂ ਦੱਸਦਾ ਕਿ ਉਹ ਤੁਸੀਂ ਕੱਲ ਹੀ ਕਰ ਦਿੱਤੀ ਸੀਗੀ, ਕਿਉਂਕਿ ਅੱਜ ਜੇ ਕਹੋ ਮੈਂ ਦੁਬਾਰਾ ਸ਼ੇਅਰ ਕਰ ਦਿੰਦਾ ਉਹ ਸਾਰੀਆਂ ਹੁੰਦੀਆਂ ਡਿਟੇਲਸ। ਪਰ ਦੋ ਜਣੇ ਜਿਹੜੇ ਗ੍ਰਿਫਤਾਰ ਹੋਏ ਨੇ, ਮਿਸਿਸ ਆਗਾ ਚ ਕਤਲ ਹੋਇਆ, ਉਹ ਸਾਰੀਆਂ ਤਸਵੀਰਾਂ ਵੀਡੀਓਜ਼, ਕੱਲ ਪੁਲਿਸ ਦੀ ਵੀਡੀਓ ਕੀ ਸੀ, ਕੱਲ ਉਹਨਾਂ ਦੀਆਂ ਤਸਵੀਰਾਂ ਮੌਕੇ ਵਾਰਦਾਤ ਤੇ ਅਸੀਂ ਉਸੇ ਦਿਨ ਵੀਡੀਓ ਲੈ ਲਈਆਂ ਸੀ ਸਾਰੀਆਂ ਪਹੁੰਚ ਕੇ। ਮੈਂ ਉੱਥੇ ਖੁਦ ਵੀ ਗਿਆ ਸੀਗਾ ਕਿ ਉਹ ਵੈਸੇ ਤੇ ਸਾਡੇ ਜਿਹੜੇ ਰਿਪੋਰਟਰ ਸੀਗੇ ਕੈਮਰਾ ਪਰਸਨ ਉਹ ਗਏ ਸੀਗੇ ਉੱਥੇ ਜਿੱਥੇ ਹਰਜੀਤ ਸਿੰਘ ਢੱਡਾ ਹੋਣਾ ਦਾ ਕਤਲ ਹੋਇਆ। ਫਿਰ ਕੁਛ ਦੇਰ ਬਾਅਦ ਮੈਂ ਤੇ ਗੁਰਪ੍ਰੀਤ ਜੀ, ਮੈਂ ਕਿਹਾ ਤੁਸੀਂ ਜਾਣਾ ਸੀ ਕਿਤੇ ਹੋਰ, ਮੈਂ ਕਿਹਾ ਉਧਰੋਂ ਹੋ ਕੇ ਨਿਕਲਦੇ, ਕਿਉਂਕਿ ਐਜ਼ ਅ ਜਰਨਲਿਸਟ ਸਾਨੂੰ ਵੀ ਹੁੰਦਾ ਕਿ ਜਾ ਕੇ ਦੇਖੀਏ ਹੋਇਆ ਕੀ ਕਿੱਦਾਂ ਕਿੱਥੇ। ਤੇ ਗੁਰਪ੍ਰੀਤ ਕਹਿੰਦਾ ਸਰ ਉਹ ਸਾਰਾ ਪੁਲਿਸ ਨੇ ਏਰੀਆ ਕੋਡਨ ਆਫ ਕੀਤਾ। ਮੈਂ ਕਿਹਾ ਕੋਈ ਨੀ, ਆਪਾਂ ਜਾ ਕੇ ਦੇਖਦੇ ਹਾਂ ਉੱਥੇ ਕੀ ਹੋਇਆ। ਤੋ ਵੀ ਵੈਂਟ ਦੇਅਰ ਤੇ ਉਹ ਸਾਰੀ ਵੀਡੀਓ ਫੁਟੇਜ ਵਗੈਰਾ ਸਾਡੇ ਕੋਲ ਹੈ। ਅਸੀਂ ਕੱਲ ਵੀ ਸਾਰੀ ਜਾਣਕਾਰੀ ਜਿਹੜੀ ਹੈ ਉਹ ਕੱਲ ਜਿੱਦਾਂ ਹੀ ਖਬਰ ਆਉਂਦੀ ਆ, ਕਿਉਂਕਿ ਚੈਨਲ ਵਾਈਜ਼ ਦੇਖੋ ਰੇਡੀਓ ਤੇ ਮੈਂ ਕੁਝ ਸਮੇਂ ਲਈ ਆਉਣਾ, ਲੇਕਿਨ ਤੁਹਾਡੇ ਲਈ ਰੇਡੀਓ ਜਿਹੜਾ 24 ਘੰਟੇ ਤੁਸੀਂ ਡਿਜੀਟਲੀ ਸੁਣਦੇ ਰਹਿੰਦੇ ਹੋ ਔਰ ਚੈਨਲ ਵਾਈਜ਼ ਤੇ 24 ਘੰਟੇ ਚੱਲਦਾ, ਸੱਤੇ ਦਿਨ, ਸੈਟਰਡੇ ਹੋਵੇ ਸੰਡੇ ਹੋਵੇ। ਸੋ ਜਿੱਦਾਂ ਹੀ ਕੋਈ ਖਬਰ ਆਉਣੀ ਹੈ, ਸੋ ਸਾਡੇ ਨਿਊਜ਼ ਰੂਮ ਦੇ ਵਿੱਚ ਹੁਣ ਮੈਂ ਪਰਮਾਨੈਂਟਲੀ ਨਿਊਜ਼ ਰੂਮ ਦੇ ਵਿੱਚ ਡਿਊਟੀ ਲੱਗੀ ਹੋਈ ਹੈ ਐਡੀਟਰਸ ਦੀ ਕਿ ਉਹ ਪਰਮਾਨੈਂਟਲੀ ਕੋਈ ਵੀ ਖਬਰ ਆਏਗੀ ਉਸੇ ਵੇਲੇ ਤੁਹਾਨੂੰ ਖਬਰ ਦੇ ਦਿੱਤੀ ਜਾਏਗੀ। ਸੋ ਚਾਹੇ ਸੈਟਰਡੇ ਆ, ਸੰਡੇ ਆ, ਸਵੇਰੇ ਆ, ਸ਼ਾਮ ਹੈ, ਰਾਈਟ ਵੇ, ਜਿੱਦਾਂ ਹਰਜੀਤ ਸਿੰਘ ਢੱਡਾ ਹੋਣਾ ਦੇ ਮਾਮਲੇ ਚ, ਕਤਲ ਮਾਮਲੇ ਚ ਦੋ ਜਣੇ ਗ੍ਰਿਫਤਾਰ ਹੋਏ, ਫੌਰਨ ਹੀ ਉਹਨਾਂ ਨੇ ਇਹ ਨਿਊਜ਼ ਕਵਰ ਕਰ ਦਿੱਤੀ ਸੀ ਕੱਲ। ਮੈਂ ਅਗਲੀ ਕਾਲ ਵੱਲ ਵਧਾਂਗਾ ਜੀ। ਤਾਨੀਆ ਜੀ, ਤੁਸੀਂ ਜਦੋਂ ਮਰਜ਼ੀ ਮੈਨੂੰ ਇੰਟਰਪਟ ਕਰ ਲੈਣਾ, ਆਪਣੇ ਸਪੌਂਸਰ ਦਾ ਖਿਆਲ ਰੱਖਣਾ ਜੀ ਪਹਿਲਾਂ, ਠੀਕ ਹੈ। ਮੈਂ ਨਾਲ ਦੀ ਨਾਲ ਆਪਣੀ ਨਿਊਜ਼ ਅਨੈਲਿਸਿਸ, ਔਰ ਮੇਰਾ ਕੰਮ ਹੈ ਨਿਊਜ਼ ਕਰਨਾ, ਅਨੈਲਿਸਿਸ ਦੇਣਾ, ਔਰ ਨਾਲ ਮੈਂ ਕਾਲ ਲੈਂਦਾ ਚਲਾ ਜਾਵਾਂਗਾ। ਹਾਂਜੀ, ਸੋਰੀ ਜੀ, ਕਾਲਰ ਨੂੰ ਬੜੀ ਦੇਰ ਵੇਟ ਕਰਨਾ ਪਿਆ। ਰਮੇਸ਼ਿੰਦਰ ਚੌਹਾਨ ਸਾਹਿਬ, ਨੈਕਸਟ ਕਾਲ ਸਰ, ਯੂ ਗੋ ਹੈਡ ਔਨ ਦੀ ਓਰ। ਹਾਂਜੀ, ਸਤਿ ਸ੍ਰੀ ਅਕਾਲ ਜੀ,
ਮੇਰੀ ਆਵਾਜ਼ ਆ ਰਹੀ ਹੈ?
ਬਿਲਕੁਲ ਬਿਲਕੁਲ ਸਾਫ਼ ਕਲੀਅਰ ਆ ਰਹੀ ਹੈ ਤੁਹਾਡੀ ਆਵਾਜ਼, ਪਲੀਜ਼ ਗੋ ਅਹੈਡ ਸਰ।
ਥੋੜੀ ਨਿਊਜ਼ ਹੋ ਰਹੀ ਸੀ, ਤੁਸੀਂ ਦੱਸ ਰਹੇ ਸੀ ਕਿ ਜਿਸ ਤਰ੍ਹਾਂ ਅੱਜ ਕੱਲ੍ਹ ਸਰਕਾਰਾਂ ਆਪਣੀਆਂ ਹੈਗੀਆਂ, ਭਾਰਤ ਸਰਕਾਰ ਯੂਟਿਊਬਰ ਵਗੈਰਾ ਨੂੰ ਕਾਫੀ ਅੱਜ ਕੱਲ ਛਾਨਬੀਨ ਚੱਲ ਰਹੀ ਹੈ ਉੱਥੇ ਵਾਤਾਵਰਨ, ਉਹ ਤਾਂ ਮੈਂ ਕਹਿੰਦਾ ਵੀ ਕੈਨੇਡਾ ਚ ਵੀ ਹੋਣਾ ਚਾਹੀਦਾ ਹੈ ਨਾ, ਕਿ ਤੁਹਾਨੂੰ ਐਟਲੀਸਟ ਕੁਛ ਨਾ ਕੁਛ ਤਾਂ ਪਤਾ ਹੋਣਾ ਚਾਹੀਦਾ ਵੀ ਇਹ ਬੰਦੇ ਦੀ ਐਕਟੀਵਿਟੀਜ਼ ਕੀ ਹੈ, ਤਾਂ ਕਿ ਕੋਈ ਗਲਤ ਕੁਛ ਕਰਦਾ ਤਾਂ ਉਹਨੂੰ ਉਦੋਂ ਹੀ ਪਕੜਿਆ ਜਾ ਸਕੇ। ਮੇਰੇ ਖਿਆਲ ਦੇ ਵਿੱਚ ਇਹ ਕੋਈ ਮਾੜੀ ਗੱਲ ਨਹੀਂ ਉਹਦੇ ਵਿੱਚ, ਜੇ ਉਹ ਕਰ ਰਹੇ ਹਨ ਦੈਟਸ ਗੁੱਡ, ਕੰਟਰੀ ਦੇ ਲਈ ਕੋਈ ਵੀ ਚੀਜ਼ ਕਰਨੀ ਹੈ ਤਾਂ ਬਹੁਤ ਵਧੀਆ ਚੀਜ਼ ਹੈ। ਇਹਦੇ ਵਿੱਚ ਇੱਕ ਥੋਤੋਂ ਮੈਂ ਪੁੱਛਣਾ ਚਾਹੁੰਦਾ, ਤੁਹਾਨੂੰ ਯਾਦ ਹੋਏਗਾ, ਤੁਹਾਨੂੰ ਤਾਂ ਪਤਾ ਹੀ ਹੈ ਅਗਰ ਯਾਦ ਕੀ ਹੋਣਾ, ਅਕਸਰ ਜਦ ਵੀ ਫੋਨ ਐਂਡ ਕਾਲ ਸ਼ੋਅਜ਼ ਹੁੰਦੇ ਆ ਜਾਂ ਇੱਥੇ ਵੀ ਕੋਈ ਇਸ਼ੂ ਹੁੰਦਾ ਜਾਂ ਕੋਈ ਗੱਲਬਾਤ ਹੁੰਦੀ ਹੈ ਤਾਂ ਜੇ ਬੀਜੇਪੀ ਸਰਕਾਰ ਦਾ ਮੁੱਦਾ ਆਉਂਦਾ ਤਾਂ ਫਿਰ RRS ਦਾ ਨਾਮ ਵੀ ਨਾਲ ਜੁੜਦਾ, ਉਹਦੀ ਸ਼ਾਖਾ ਕਹਿੰਦੇ ਆ ਇਸ ਨੂੰ। ਇਹਦੇ ਬਾਰੇ ਤੁਸੀਂ ਐਕਸਪਲੇਨ ਕਰਨਾ ਚਾਹੋਗੇ ਕਿ ਬਾਕੀ ਬੀਜੇਪੀ RSS ਹੈ ਜਾਂ ਫਿਰ RSS ਬੀਜੇਪੀ ਹੈ, ਇਹਦੇ ਬਾਰੇ ਪਲੀਜ਼ ਜੇ ਤੁਸੀਂ ਕੁਝ ਦੱਸੋ।
ਦੇਖੋ, ਜੋ ਵੀ ਬੀਜੇਪੀ ਦੀ ਥੋਟ ਪ੍ਰੋਸੈਸ ਆ, ਜੋ ਵੀ ਬੀਜੇਪੀ ਦੀ ਸੋਚ ਹੈ, ਉਹਦਾ ਜਿਹੜਾ ਬੇਸ ਹੈ ਉਹ ਤੇ ਬਿਲਕੁਲ RSS ਹੀ ਹੈ, ਇਹਦੇ ਚ ਕੋਈ ਦੋ ਰਾਏ ਨਹੀਂ। ਉਹਦਾ ਜਿਹੜਾ ਥੋਟ ਪ੍ਰੋਸੈਸ ਆ ਬੀਜੇਪੀ ਦਾ, ਇਟ ਇਜ਼ ਹੈਵੀਲੀ ਹੈਵੀਲੀ ਬੀਜੇਪੀ ਦਾ ਥੋਟ ਪ੍ਰੋਸੈਸ ਹੈਵੀਲੀ ਹੈਵੀਲੀ ਇਨਫਲੂਐਂਸਡ ਬਾਏ RSS ਹੈ। RSS ਔਰ ਖਾਸ ਕਰ ਜਿਹੜੀਆਂ ਪ੍ਰੋਮੀਨੈਂਟ ਪੋਜੀਸ਼ਨਸ ਵੀ ਮਿਲਦੀਆਂ ਨੇ ਬੀਜੇਪੀ ਦੀ ਗਵਰਨਮੈਂਟ ਦੇ ਵਿੱਚ, ਖੁਦ ਪ੍ਰਚਾਰਕ ਰਹਿ ਚੁੱਕੇ ਨੇ, ਮੋਦੀ ਸਾਹਿਬ ਪ੍ਰਚਾਰਕ ਰਹਿ ਚੁੱਕੇ ਨੇ, RSS ਦੇ ਮੈਂਬਰ ਰਹਿ ਚੁੱਕੇ ਨੇ, ਔਰ ਵਾਜਪੇਈ ਸਾਹਿਬ ਵੀ ਸੀਗੇ RSS ਦੇ ਮੈਂਬਰ, ਔਰ ਯੋਗੀ ਆਦਿੱਤਿਆਨਾਥ ਜੀ RSS ਦੇ ਪ੍ਰਚਾਰਕ ਰਹਿ ਚੁੱਕੇ ਨੇ। ਸੋ RSS ਦੇ ਨਾਲ ਬਹੁਤ ਕਲੋਜ਼ ਟਾਈਜ਼ ਨੇ ਬੀਜੇਪੀ ਦੀਆਂ। ਹੁਣ ਇਹ ਉਹੀ ਚੀਜ਼ ਹੈ ਕਿ ਹੁਣ ਜੇ ਅਸੀਂ ਅੱਜ ਗੱਲ ਕਰੀਏ ਜੀ, ਜਿਹੜਾ ਆਪਣਾ ਸ਼੍ਰੋਮਣੀ ਅਕਾਲੀ ਦਲ ਹੈ, ਔਰ ਅਕਾਲੀ ਦਲ ਔਰ SGPC ਦੇ ਸਬੰਧ ਹੈ ਕਿ ਨਹੀਂ ਹੈ? ਅਕਾਲੀ ਦਲ ਹਾਂ ਅਲੱਗ ਹੋਣੇ ਚਾਹੀਦੇ ਨਹੀਂ ਹੋਣੇ ਚਾਹੀਦੇ, ਉਹ ਇੱਕ ਅਲੱਗ ਚੀਜ਼ ਹੈ, ਬਟ ਅੱਜ SGPC ਔਰ ਅਕਾਲੀ ਦਲ ਦੇ ਵਿੱਚ ਕੋਈ ਫਰਕ ਥੋੜੀ ਹੈ। ਤੁਹਾਨੂੰ ਲੱਗਦਾ SGPC ਐਂਡ ਅਕਾਲੀ ਦਲ ਦੇ ਵਰਕ ਹੈਂਡ ਇਨ ਹੈਂਡ? ਇਸੇ ਤਰ੍ਹਾਂ RSS ਔਰ ਜਿਹੜੀ ਬੀਜੇਪੀ ਹੈ ਦੇ ਵਰਕ ਵੈਰੀ ਕਲੋਜ਼ਲੀ। ਜੀ
ਯੁਧਵੀ ਜੀ, ਮੇਰਾ ਪੁੱਛਣ ਦਾ ਕਾਰਨ ਇਹ ਸੀ ਕਿ ਜਿਸ ਤਰ੍ਹਾਂ ਹੁਣ ਤੁਸੀਂ ਐਕਸਪਲੇਨ ਕੀਤਾ, ਮੈਂ ਨਹੀਂ ਸੀ ਡਿਟੇਲ ਦਾ ਪਤਾ, ਲੇਕਿਨ ਕਾਰਨ ਇਹ ਮੇਰਾ ਪੁੱਛਣ ਦਾ ਕਿ ਜਿਸ ਤਰ੍ਹਾਂ ਹੁਣ ਅੱਜ ਕੱਲ ਭਾਰਤ ਸਰਕਾਰ ਤੇ ਆਪਣੇ ਕੈਨੇਡਾ ਸਰਕਾਰ ਦਾ ਕੰਫਲਿਕਟ ਚੱਲਿਆ, ਉਹ ਕੰਫਲਿਕਟ ਦੇ ਬਿਹਾਈਂਡ ਕੀ ਸਟੋਰੀ ਆ ਉਹ ਆਪਾਂ ਰਿਪੀਟ ਨਹੀਂ ਕਰਾਂਗੇ, ਲੇਕਿਨ ਪਤਾ ਤਾਂ ਹੈ ਕਿ ਇਹ ਜਦ ਤੋਂ 80s ਤੋਂ, ਮੇਰਾ ਮਤਲਬ ਇਹ ਕਹਿ ਲਓ ਜਾਂ 90s ਤੋਂ ਸ਼ੁਰੂ ਹੋ ਗਿਆ ਸੀ ਕਿ ਜੋ ਵੀ ਚੱਲ ਰਿਹਾ ਮੁੱਦਾ ਕਿਉਂ ਚੱਲ ਰਿਹਾ, ਕਿਸ ਵਜ੍ਹਾ ਕਰਕੇ ਚੱਲ ਰਿਹਾ, ਜਿਸ ਨੂੰ ਨਾਮ ਫਰੀਡਮ ਆਫ ਸਪੀਚ ਜਾਂ ਰੂਲ ਆਫ ਲਾ ਵੀ ਦੇ ਦਿੱਤਾ ਜਾਂਦਾ। ਤੇ ਜਿਹੜੀਆਂ ਹੁਣ ਆਉਣ ਵਾਲੀਆਂ ਨਵੀਆਂ ਜਨਰੇਸ਼ਨਾਂ ਹੋਣਗੀਆਂ, ਜਿਹੜੇ ਸਾਡੇ ਬੱਚਿਆਂ ਦੇ ਅੱਗੇ ਬੱਚੇ ਪੈਦਾ ਹੋਣਗੇ, ਕਿ ਕੱਲ ਨੂੰ ਫਿਰ ਇਹ ਜਿਹੜੀ ਸਾਡੀ ਲਿਬਰਲ ਪਾਰਟੀ ਹੈ ਇਹਦੇ ਤੇ ਉੱਤੇ ਟੈਗ ਨਹੀਂ ਲੱਗੇਗਾ ਜਿਵੇਂ RSS ਦਾ ਟੈਗ BJP ਤੇ ਲੱਗਦਾ, ਤੇ ਲਿਬਰਲ ਦੇ ਉੱਤੇ ਇਹ ਟੈਗ ਲੱਗ ਜਾਏਗਾ ਕਿ ਇਹ ਪਾਰਟੀ ਹੈਗੀ ਹੈ ਜਿਹੜੀ ਇਹ ਸੈਪਰੇਟਿਸਟ ਨੂੰ ਮੇਰਾ ਮਤਲਬ ਵੀ ਫੇਵਰ ਕਰਦੀ ਹੈ, ਉਹਨਾਂ ਦੇ ਨਾਲ ਖੜੀ ਹੁੰਦੀ ਹੈ ਆਲਵੇਜ਼, ਤੇ ਉਹਨਾਂ ਦੀ ਪਾਰਟੀ ਉਹ ਮੰਨੀ ਜਾਏਗੀ, ਚਾਹੇ ਉਹ ਸੈਪਰੇਟ ਮੇਰਾ ਮਤਲਬ ਜਿਹੜੇ ਵੀ ਹੈਗੇ ਉਹ ਕੱਲੇ ਆਪਣੇ ਪੰਜਾਬ ਤੋਂ ਨਹੀਂ ਕਿਸੇ ਵੀ ਮੁਲਕ ਤੋਂ ਹੋ ਸਕਦੇ। ਤੇ ਫੇਰ ਤਾਂ ਇਹਦਾ ਮਤਲਬ ਇਹੀ ਲੱਗਦਾ ਯੂਥ ਵਿੱਚ ਕਿ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੀ ਸਾਡੀ ਲਿਬਰਲ ਸਰਕਾਰ ਹੈ ਇਹਨਾਂ ਦਾ ਨਾਮ ਵੀ ਫਿਰ ਜੁੜ ਜੂਗਾ, ਇਹਨਾਂ ਨੂੰ ਵੀ ਟੈਗ ਲੱਗ ਜਾਏਗਾ, ਇਹਦੇ ਬਾਰੇ ਕੀ ਕਹਿਣਾ ਚਾਹੋਗੇ?
ਮੈਂ ਤੁਹਾਡਾ ਸਵਾਲ ਪੂਰੀ ਤਰ੍ਹਾਂ ਸਮਝ ਨਹੀਂ ਸਕਿਆ, ਸਵਾਲ ਇਹਦੇ ਵਿੱਚ ਕੀ ਹੈ?
ਯੁਧਵੀ ਜੀ, ਮੈਂ ਕਿਹਾ ਜਿਸ ਤਰ੍ਹਾਂ RSS ਤੇ BJP ਦਾ ਇੱਕ ਦੂਜੇ ਨਾਲ ਸੰਬੰਧ ਦੱਸਿਆ ਜਾਂਦਾ ਹੈ, ਪੂਰਾ ਜਾਂ ਅੱਛਾ ਹੈ ਆਪਾਂ ਨੂੰ ਮੈਨੂੰ ਨੀ ਕੁਛ ਪਤਾ, ਐਲੀਗੇਸ਼ਨ ਉਹਨਾਂ ਦੇ, ਲੇਕਿਨ ਮੈਂ ਕਿਹਾ ਕੱਲ ਨੂੰ ਜਿਹੜੇ ਸਾਡੇ ਗ੍ਰੈਂਡ ਕਿਡਸ ਪੈਦਾ ਹੋਣਗੇ ਉਹ ਇਸ ਗੱਲ ਨੂੰ ਨੀ ਬਲੇਮ ਦੇਣਗੇ ਕਿ ਜਿਹੜੀ ਲਿਬਰਲ ਪਾਰਟੀ ਹੈ ਇਹ ਜਿਹੜੇ ਲੋਕ ਇੱਥੇ ਆ ਕੇ ਦੂਜੇ ਮੁਲਕਾਂ ਤੋਂ ਪੁੱਠੇ ਸਿੱਧੇ ਕੰਮ ਕਰਦੇ ਹੈ, ਉਹਨਾਂ ਮੁਲਕਾਂ ਨੂੰ ਅਲੱਗ ਕਰਾਉਣਾ ਚਾਹੁੰਦੇ ਹੈ, ਤੇ ਫਿਰ ਲਿਬਰਲ ਸਰਕਾਰ ਤੇ ਵੀ ਤਾਂ ਟੈਗ ਲੱਗੇਗਾ ਯੁਧਵੀ ਜੀ, ਜਿਹੜੇ ਸਾਡੇ ਗ੍ਰੈਂਡ ਕਿਡਸ ਹੋਣਗੇ ਉਹ ਵੀ ਤਾਂ ਇਹਨਾਂ ਨੂੰ RSS ਦੀ ਤਰ੍ਹਾਂ ਹੀ ਬਲੇਮ ਦੇਣਗੇ ਕਿ ਇਹ ਬੰਦੇ ਹੈਗੇ ਹੈ ਜਿਹੜੇ ਦੂਜੇ ਮੁਲਕਾਂ ਨੂੰ ਇੱਥੇ ਬੈਠੇ ਕਢਵਾਉਣਾ ਚਾਹੁੰਦੇ ਆ, ਕਿਉਂਕਿ ਹਮੇਸ਼ਾ ਜਿਹੜੀ ਲਿਬਰਲ ਦੀ ਹੈ ਝੁਕਾਅ ਜ਼ਿਆਦਾਤਰ ਇਹਨਾਂ ਲੋਕਾਂ ਵਿੱਚ ਹੀ ਰਿਹਾ ਜਿਹੜੇ ਮੁਲਕਾਂ ਨੂੰ ਕੋਈ ਉੱਠੇ ਸਿੱਧੇ ਕੰਮ ਕਰਦੇ ਹੈ, ਬੜੇ ਬੜੇ ਪ੍ਰਚਾਰ ਹੁੰਦੇ ਹੈ, ਰੈਫਰੈਂਡਮ ਹੁੰਦਾ, ਇਹ ਹੁੰਦਾ ਉਹ ਹੁੰਦਾ, ਤਾਂ ਇਹਨਾਂ ਤੇ ਬਲੇਮ ਨਹੀਂ ਲੱਗੇਗਾ? ਮੈਂ ਇੱਥੋਂ ਤੋਂ ਇਹ ਕੁਐਸਚਨ ਸਿੱਧਾ ਹੀ ਪੁੱਛ ਰਿਹਾ ਡਾਇਰੈਕਟ।
ਦੇਖੋ, ਇਹ ਬਲੇਮ ਤਾਂ ਪਹਿਲਾਂ ਹੀ ਲੱਗਦਾ ਰਿਹਾ, ਪੰਜਾਬ ਦੇ ਫਾਰਮਰ ਚੀਫ ਮਿਨਿਸਟਰ ਕੈਪਟਨ ਅਮਰਿੰਦਰ ਸਿੰਘ ਸਿੱਧਾ ਕਹਿੰਦੇ ਰਹੇ ਨੇ ਔਰ ਹੋਰ ਬਹੁਤ ਸਾਰੇ ਲੋਕ ਕਹਿੰਦੇ ਰਹੇ ਨੇ ਕਿ ਇਹ ਖਾਲਿਸਤਾਨੀ ਸਮਰਥਕ ਹੈਗੇ ਨੇ, ਸਪੋਰਟਰ ਹੈਗੇ ਨੇ। ਮੈਂ ਇਹ ਸਵਾਲ ਬਹੁਤ ਸਾਰੇ ਲਿਬਰਲ ਕੈਬਨਿਟ ਮਿਨਿਸਟਰਸ ਨੂੰ ਵੀ ਪੁੱਛਿਆ ਕਿ ਤੁਹਾਨੂੰ ਤੇ ਪੰਜਾਬ ਦਾ ਚੀਫ ਮਿਨਿਸਟਰ ਸਿੱਧਾ ਹੀ ਖਾਲਿਸਤਾਨੀ ਕਹਿੰਦਾ। ਮੈਂ ਇਹ ਕੈਬਨਿਟ ਮਿਨਿਸਟਰਸ ਨੂੰ ਇੱਥੇ ਕੈਨੇਡਾ ਦੇ ਸਿੱਧਾ ਸਵਾਲ ਪੁੱਛਿਆ, ਕਿਉਂਕਿ ਉਹਨਾਂ ਨੇ ਕਿਹਾ ਸੀ, ਇਹਨਾਂ ਦਾ ਨਾਮ ਲੈ ਕੇ ਕਿਹਾ ਸੀ, ਇਹਨਾਂ ਦੇ ਨਾਮ ਲੈ ਕੇ ਉਹ ਕਹਿੰਦੇ ਰਹੇ ਨੇ ਕਿ ਜੀ ਆਹ ਜਿਹੜੇ ਕੈਬਨਿਟ ਮੰਤਰੀ ਨੇ ਇਹ ਖਾਲਿਸਤਾਨੀ ਨੇ। ਮੇਰਾ ਫਰਜ਼ ਬਣਦਾ ਸੀ ਮੈਂ ਇਹਨਾਂ ਨੂੰ ਸਿੱਧਾ ਪੁੱਛਾਂ ਕਿ ਜੀ ਹਾਂਜੀ ਦੱਸੋ ਜੀ, ਕਿਉਂਕਿ ਹੋਰ ਕਿਸੇ ਨੇ ਨਹੀਂ ਪੁੱਛਣਾ, ਬਾਕੀ ਮੀਡੀਆ ਨੇ ਇਹ ਨਹੀਂ ਪੁੱਛਣਾ। ਅੱਗੇ ਚੱਲਦੇ ਆ ਹੁਣ ਇਸ ਮੁੱਦੇ ਦੇ ਉੱਤੇ। ਮੇਰਾ ਜ਼ਾਤੀ ਤੌਰ ਤੇ ਮੰਨਣਾ ਹੈ ਕਿ ਮੈਨੂੰ ਸੀਬੀਸੀ ਤੇ ਵੀ ਇਹ ਸਵਾਲ ਪੁੱਛਿਆ ਗਿਆ ਸੀ, ਇਹ ਸਵਾਲ ਮੈਨੂੰ ਉਹਨਾਂ ਨੇ ਬੁਲਾਇਆ ਸੀ ਕਿਸੇ ਹੋਰ ਟੋਪਿਕ ਤੇ। ਕੋਈ ਹਰਜ ਨਹੀਂ, ਅਸੀਂ ਜਰਨਲਿਸਟ ਆ, ਮੈਨੂੰ ਜਿਹੜਾ ਮਰਜ਼ੀ ਸਵਾਲ ਪੁੱਛਣ। ਮੈਨੂੰ ਸੀਬੀਸੀ ਨੇ ਕਿਸੇ ਹੋਰ ਟੋਪਿਕ ਤੇ ਬੁਲਾਇਆ ਸੀ, ਫਿਰ ਸੀਬੀਸੀ ਨੇ ਮੈਨੂੰ ਹੋਰ ਟੋਪਿਕ ਕਰਦੇ ਕਰਦੇ ਮੈਨੂੰ ਇਹ ਵੀ ਪੁੱਛ ਲਿਆ ਕਿ ਜੀ ਇਹ ਮੁੱਦਾ ਕੀ ਹੈ ਇੰਡੀਆ ਕੈਨੇਡਾ ਦਾ, ਇਹ ਖਾਲਿਸਤਾਨ ਚੀਜ਼ ਕੀ ਹੈ, ਔਰ ਜਿਹੜਾ ਇੰਡੀਆ ਐਲੀਗੇਸ਼ਨ ਲਗਾਉਂਦਾ ਹੈ, ਜਿਹੜਾ ਇੰਡੀਆ ਐਲੀਗੇਸ਼ਨ ਲਗਾਉਂਦਾ ਹੈ ਕਿ ਜੀ ਇੱਥੇ ਖਾਲਿਸਤਾਨੀ ਸਾਡੀ ਜਿਹੜੀ ਗਵਰਨਮੈਂਟ ਆ ਕੈਨੇਡਾ ਦੀ ਉਹ ਖਾਲਿਸਤਾਨ ਨੂੰ ਸਪੋਰਟ ਕਰਦੀ ਹੈ, ਤੁਹਾਡਾ ਇਸ ਤੇ ਕੀ ਕਹਿਣਾ? ਤੇ ਮੈਂ ਉਹਨਾਂ ਨੂੰ ਕਿਹਾ ਸੀ, ਮੈਂ ਕਿਹਾ ਜੀ ਇਹ ਗੱਲ ਸਹੀ ਹੈ ਕਿ ਇੰਡੀਆ ਐਲੀਗੇਸ਼ਨ ਲਗਾਉਂਦਾ ਹੈ, ਇਹ ਗੱਲ ਜਿਹੜੀ ਹੁਣ ਸਹੀ ਹੈ ਉਹ ਸਹੀ ਹੈ, ਉਹ ਤਾਂ ਲਗਾਉਂਦੇ ਇੰਡੀਆ ਵਾਲੇ ਐਲੀਗੇਸ਼ਨ ਕਿ ਤੁਹਾਡੇ ਗਵਰਨਮੈਂਟ ਦੇ ਜਿਵੇਂ ਜਿਹੜੇ ਮੰਤਰੀ ਨੇ ਉਹ ਸਿੰਪਥੈਟਿਕ ਹੈਗੇ ਨੇ, ਸੌਫਟ ਹੈਗੇ ਨੇ। ਲੇਕਿਨ ਮੇਰਾ ਜ਼ਾਤੀ ਤੌਰ ਤੇ ਮੰਨਣਾ ਹੈ ਕਿ ਐਸਾ ਨਹੀਂ ਹੈ। ਆਈ ਡੋਂਟ ਥਿੰਕ ਸੋ ਕਿ, ਅਗੇਨ ਆਈ ਕੁਡ ਬੀ ਰੋਂਗ, ਮੈਨੂੰ ਕਿਸੇ ਦੇ ਦਿਲ ਦੀ ਗੱਲ ਨਹੀਂ ਪਤਾ, ਬਟ ਮੈਂ ਬਹੁਤ ਸਾਰੇ ਆ ਜਿਹੜੇ ਕੈਬਨਿਟ ਮਿਨਿਸਟਰ ਜਿਹਨਾਂ ਦੇ ਉਹ ਨਾਮ ਲੈ ਕੇ ਗੱਲ ਕਰਦੇ ਨੇ, ਹਰਜੀਤ ਸਿੱਜਨ ਜੀ ਦੀ ਗੱਲ ਕਰਦੇ ਸੀਗੇ, ਰੂਬੀ ਸੋਤਾ ਜੀ ਦੀ, ਫਿਰ ਉਦੋਂ ਆਪਣੇ ਮੱਲੀ ਜੀ ਦੀ ਡਾਟਰ ਜਿਹੜੇ ਸੀਗੇ ਉਹਨਾਂ ਤੇ ਵੀ ਗੱਲ ਕਰਦੇ ਸੀ, ਉਹਨਾਂ ਨੂੰ ਮੈਂ ਪੁੱਛਿਆ, ਤੇ ਨਵਦੀਪ ਬੈਂਸ ਸਾਹਿਬ ਨੂੰ ਮੈਂ ਬੜੀ ਮਤਲਬ ਐਟਲੀਸਟ ਬੜੀ ਵਾਰ ਮਿਲਿਆ, ਨਵਦੀਪ ਬੈਂਸ ਸਾਹਿਬ ਨਾਲ ਬੜੇ ਇੰਟਰਵਿਊ ਕੀਤੇ ਨੇ। ਸੋ ਮੈਨੂੰ ਨਹੀਂ ਲੱਗਦਾ ਕਿ ਇਹਨਾਂ ਦਾ ਕੋਈ ਖਾਲਿਸਤਾਨ ਲਈ ਸਿੰਪਥੈਟਿਕ ਹੈਗੇ ਨੇ, ਇਹ ਲੋਕ ਆਪਣਾ ਕੰਮ ਕਰਦੇ ਨੇ। ਹਾਂ ਹੁਣ ਇਹਨਾਂ ਦੇ ਕੋਈ ਅੱਗੇ ਪੁਰਾਣੇ ਕੋਈ ਰਿਲੇਸ਼ਨਸ਼ਿਪ ਕੌਣ ਹੈ, ਕੋਈ ਉਹ ਕਰਦੇ ਹੁਣ ਨਹੀਂ, ਕੋਈ ਆਈ ਡੋਂਟ ਵਾਂਟ ਟੂ ਕਮੈਂਟ ਔਨ ਦੈਟ, ਲੇਕਿਨ ਇਹਨਾਂ ਦਾ ਕੋਈ ਐਸਾ ਨਹੀਂ ਹੈ। ਹਾਂ ਇਹਨਾਂ ਦੇ ਫਿਰ ਆਪਣੇ ਹੀ ਇੱਕ ਲਿਬਰਲ ਪਾਰਟੀ ਦੇ ਜਿਹੜੇ ਕਿ ਕੈਬਨਿਟ ਮਿਨਿਸਟਰ ਵੀ ਰਹਿ ਚੁੱਕੇ ਨੇ, ਜਦੋਂ ਉਜਲ ਦੁਸਾਂਝ ਸਾਹਿਬ ਨੇ ਵੀ ਇਹ ਗੱਲ ਕਹੀ ਕਿ ਜਸਟਿਨ ਟਰੂਡੋ ਰੀਸੈਂਟਲੀ ਕਹੀ ਸੀ, ਜਸਟਿਨ ਟਰੂਡੋ ਇਜ਼ ਸਰਾਊਂਡਡ ਬਾਏ ਖਾਲਿਸਤਾਨੀਜ਼। ਸੋ ਇਹ ਗੱਲ ਫਿਰ ਮੈਂ ਮਿਨਿਸਟਰ ਰੂਬੀ ਸੋਤਾ ਜੀ ਨੂੰ ਪੁੱਛੀ ਸੀ, ਮੈਂ ਮਿਨਿਸਟਰ ਰੂਬੀ ਸੋਤਾ ਜੀ ਨੂੰ ਕਿਹਾ ਕਿ ਇਹ ਬਿਲਕੁਲ ਇਸੇ ਹਫ਼ਤੇ ਤੁਹਾਡੇ ਆਪਣੇ ਹੀ ਹੁਣ ਇੱਕ ਬੰਦੇ ਨੇ ਕਹਿ ਦਿੱਤਾ ਕਿ ਜੀ ਜਸਟਿਨ ਟਰੂਡੋ ਇਜ਼ ਸਰਾਊਂਡਡ ਬਾਏ ਖਾਲਿਸਤਾਨੀਜ਼। ਸੋ ਉਹ ਮੈਨੂੰ ਕਹਿੰਦੇ ਆਈ ਡੋਂਟ ਨੋ ਹੂ ਯੂ ਆਰ ਰੈਫਰਿੰਗ ਟੂ, ਮੈਂ ਕਹਿੰਦੀ ਮੈਂ ਰੈਫਰ ਕੀ, ਮੈਂ ਤਾਂ ਤੁਹਾਨੂੰ ਨਾਮ ਲੈ ਕੇ ਦੱਸ ਰਿਹਾ ਵੀ ਉਹ ਕੋਈ ਕੰਜ਼ਰਵੇਟਿਵ ਵੱਲੋਂ ਤਾਂ ਹੈ ਨਹੀਂ, ਤੁਹਾਡੇ ਆਪਣੇ ਫਾਰਮਰ ਕੈਬਨਿਟ ਮਿਨਿਸਟਰ ਰਹਿ ਚੁੱਕੇ ਨੇ ਉਜਲ ਦੁਸਾਂਝ ਸਾਹਿਬ, ਉਹਨਾਂ ਨੇ ਤੁਹਾਡੇ ਤੇ ਗੱਲ ਕਹੀ ਹੈ, ਤੁਸੀਂ ਹਾਂ ਕਰ ਦੋ ਨਾ ਕਰ ਦੋ, ਤੁਹਾਡਾ ਆਪਣਾ ਡਿਸੀਜਨ ਹੈ। ਸੋ ਮੈਂ ਸਮਝਦਾ ਕਿ ਦੇਖੋ ਇਹ ਹੁਣ ਸਟੀਫਨ ਹਾਰਪਰ ਨੇ ਤਾਂ ਖੁੱਲ ਕੇ ਕਹਿਤਾ ਕਿ ਨੋ ਕੰਟੈਕਟ ਪਾਲਿਸੀ ਸੀਗੀ ਸਾਡੀ, ਜਦੋਂ ਕੰਜ਼ਰਵੇਟਿਵ ਸਰਕਾਰ ਸੀਗੀ ਉਹਨਾਂ ਦੀ ਨੋ ਕੰਟੈਕਟ ਪਾਲਿਸੀ ਸੀਗੀ ਵੀ ਕਿਸੇ ਖਾਲਿਸਤਾਨੀ ਨਾਲ ਕੋਈ ਕੰਟੈਕਟ ਨਹੀਂ ਰੱਖਣਾ। ਲੇਕਿਨ ਹੁਣ ਉਹ ਕਹਿ ਰਹੇ ਨੇ ਕਿ ਸਾਰੀਆਂ ਪਾਰਟੀਜ਼ ਨੂੰ ਇਹਦੇ ਬਾਰੇ ਸੋਚਣਾ ਚਾਹੀਦਾ ਹੈ ਕਿ ਇੱਕ ਮੁੱਦੇ ਦੀ ਵਜ੍ਹਾ ਨਾਲ ਅਸੀਂ ਇੰਡੀਆ ਨਾਲ ਰਿਲੇਸ਼ਨਸ਼ਿਪ ਖਰਾਬ ਕੀਤੇ ਹੋਏ ਆ। ਹੁਣ ਮਾਰਕ ਕਾਰਨੀ ਸਾਹਿਬ ਦੀ ਗਵਰਨਮੈਂਟ ਨੇ ਕਲੀਅਰ ਇੰਡੀਕੇਸ਼ਨ ਦਿੱਤਾ ਹੈ ਕਿ ਅਸੀਂ ਇੰਡੀਆ ਨਾਲ ਰਿਲੇਸ਼ਨਸ਼ਿਪ ਵਧੀਆ ਚਾਹੁੰਦੇ ਹਾਂ, ਗਵਰਨਮੈਂਟ ਨੇ ਇੰਡੀਕੇਸ਼ਨ ਦਿੱਤਾ ਹੈ ਕਿ ਚਾਹੁੰਦੇ ਆ। ਲੇਕਿਨ ਇੰਡੀਆ ਦਾ ਕਹਿਣਾ ਹੈ ਕਿ ਜਦੋਂ ਤੱਕ ਤੁਸੀਂ ਸੌਫਟ ਹੋ ਇਸ ਮੁੱਦੇ ਦੇ ਉੱਤੇ, ਅਸੀਂ ਉਦੋਂ ਤੱਕ ਰਿਲੇਸ਼ਨਸ਼ਿਪ ਬਿਹਤਰ ਨਹੀਂ ਕਰ ਸਕਾਂਗੇ। ਔਰ ਮੈਂ ਗੱਲ ਕਹਿਣ ਚ ਹਿਚਕਿਚਾਵਾਂਗਾ ਨਹੀਂ, ਮੈਂ ਸਿੱਧੀ ਸਪਸ਼ਟ ਗੱਲ ਕਰਦਾ, ਹੁਣੇ ਵੀ ਨਹੀਂ ਬੈਟਰ ਇੰਡੀਆ ਔਰ ਕੈਨੇਡਾ ਦੀ ਰਿਲੇਸ਼ਨਸ਼ਿਪ। ਠੀਕ ਆ, ਕੱਲ ਨੂੰ ਅੰਬੈਸਡਰ ਤੇ ਜੀ ਅਪੁਆਇੰਟ ਹੋਣੇ ਹੋਣੇ, ਅੱਜ ਕੱਲ ਨੂੰ ਹੋ ਜਾਣੇ, ਤਿਆਰੀ ਆ। ਕੈਨੇਡਾ ਵੀ ਆਪਣਾ ਅੰਬੈਸਡਰ ਤਿਆਰ ਕਰ ਰਿਹਾ, ਇਹ ਵੀ ਕਰ ਰਿਹਾ। ਕੈਨੇਡਾ ਦੇ ਵੱਲੋਂ ਟ੍ਰੇਡ ਦਾ ਸਾਡਾ ਚੱਲਦਾ ਹੀ ਪਿਆ, ਠੀਕ ਹੈ। ਔਰ ਸਾਡੇ ਵੱਲੋਂ ਜਿਹੜੀ ਕੈਨੇਡਾ ਦੀ ਮੇਨ ਸਟ੍ਰੀਮ ਬਿਜ਼ਨਸ ਕਮਿਊਨਿਟੀ ਆ, ਮੈਂ ਇੰਡੀਅਨ ਬਿਜ਼ਨਸ ਕਮਿਊਨਿਟੀ ਦੀ ਗੱਲ ਨਹੀਂ ਕਰ ਰਿਹਾ, ਕੈਨੇਡਾ ਦੀ ਜਿਹੜੀ ਮੇਨ ਸਟ੍ਰੀਮ ਬਿਜ਼ਨਸ ਕਮਿਊਨਿਟੀ ਆ, ਉਹ ਵੀ ਪੂਰੀ ਤਿਆਰੀ ਚ ਆ ਕਿ ਅਸੀਂ ਇੰਡੀਆ ਨਾਲ ਰਿਲੇਸ਼ਨਸ਼ਿਪ ਵਧਾਉਣੇ ਆ। ਤੁਸੀਂ ਜਾਣਾ ਕਿੱਥੇ ਸਰ? ਤੁਸੀਂ ਸਟੀਲ ਦੇ, ਤੁਸੀਂ ਇੱਦਾਂ ਕਰੋ, ਛੋੜੋ ਦੂਰ ਕੀ ਜਾਣਾ, ਇੱਕ ਮਿੰਟ ਲਈ ਮੈਂ ਤੁਹਾਨੂੰ ਹੁਣ ਗੱਲ ਇਹਦੇ ਨਾਲ ਬਿਲਕੁਲ ਮਿਲਦੀ ਜੁਲਦੀ ਆ। ਕੈਨੇਡੀਅਨ ਸਟੀਲ ਦੇ ਬੜੇ ਵੱਡੇ ਮਿਲੀਅਨੇਅਰ ਨੇ ਜੀ, ਬਿਲੀਅਨੇਅਰ ਨੇ, ਉਹਨਾਂ ਦਾ ਨਾਮ ਹੈਗਾ ਜੀ ਬੈਰੀ ਜ਼ੈਕਲਮੈਨ। ਬੈਰੀ ਜ਼ੈਕਲਮੈਨ ਹੈਗਾ ਉਹਨਾਂ ਦਾ ਨਾਮ, ਕੈਨੇਡੀਅਨ ਸਟੀਲ ਦੇ ਬਿਲੀਅਨੇਅਰ ਨੇ। ਅੱਜ ਦੀ ਤਾਜ਼ਾ ਖ਼ਬਰ ਨੂੰ ਨਾਲ ਜੋੜ ਦਿੰਦਾ, ਉਹ ਪਤਾ ਕੀ ਕਹਿ ਰਹੇ ਨੇ, ਇਹ ਮੈਂ ਕੈਨੇਡੀਅਨ ਬਿਲੀਅਨੇਅਰ ਦੀ ਗੱਲ ਕਰ ਰਿਹਾ, ਕੈਨੇਡੀਅਨ ਸਟੀਲ ਬਿਲੀਅਨੇਅਰ ਨੇ ਬੈਰੀ ਜ਼ੈਕਲਮੈਨ। ਉਹਨਾਂ ਦਾ ਕਹਿਣਾ, ਉਹ ਕਹਿੰਦੇ ਜੀ ਟਰੰਪ ਜਿਹੜਾ ਲਗਾ ਰਿਹਾ ਨਾ ਟੈਰਿਫ, ਠੀਕ ਕਰ ਰਿਹਾ, ਇਹ ਕੈਨੇਡੀਅਨ ਬਿਲੀਅਨੇਅਰ ਕਹਿ ਰਹੇ ਨੇ। ਜ਼ੈਕਲਮੈਨ ਇੰਡਸਟਰੀ ਦੇ ਸੀਓ ਨੇ, ਬਿਲੀਅਨੇਅਰ ਨੇ ਉਹ ਬੰਦਾ, ਉਹ ਬੰਦੇ ਨੇ ਬਹੁਤ ਪੈਸਾ ਬਣਾਇਆ ਸਟੀਲ ਤੋਂ, ਉਹਦੇ ਬੜੇ ਸਾਰੇ ਪਲਾਂਟ ਨੇ। ਉਹ ਕੈਨੇਡੀਅਨ ਬਿਲੀਅਨੇਅਰ ਕਹਿ ਰਿਹਾ ਜੀ, ਮੈਂ ਬੜਾ ਹੈਰਾਨ ਹੋਇਆ ਗੱਲ ਉਹਦੀ ਸੁਣ ਕੇ, ਮੈਂ ਕਿਹਾ ਉਹ ਕਹਿੰਦਾ ਜੀ ਟਰੰਪ ਠੀਕ ਕਰ ਰਿਹਾ ਸੀ ਟੈਰਿਫ ਲਗਾ ਰਿਹਾ, ਮੈਂ ਕਿਹਾ ਖੁਦ ਸਟੀਲ ਹੈ? ਉਹ ਕਹਿੰਦੇ ਜੀ ਇਹ ਕੈਨੇਡਾ ਗਵਰਨਮੈਂਟ ਸੁੱਤੀ ਪਈ ਹੈ, ਬਾਹਰੋਂ ਦੁਨੀਆਂ ਭਰ ਦਾ ਸਟੀਲ ਸਸਤਾ ਲਿਆ ਕੇ ਇੱਥੇ ਲੋਕ ਸਿੱਟੀ ਜਾਂਦੇ ਨੇ, ਇਹਨਾਂ ਦੀ ਨੀਂਦ ਨਹੀਂ ਖੁੱਲਦੀ ਪਈ, ਔਰ ਜਿਹਦੇ ਔਰ ਅਖਬਾਰ ਨੇ ਛਾਪ ਵੀ ਦਿੱਤਾ ਇਸ ਵਰਡ ਅਖਬਾਰ ਵਿਚ ਮੈਂ ਅਖਬਾਰ ਪੜ੍ਹਦਾ ਤੇ ਮੈਂ ਦੇਖ ਕੇ ਹੈਰਾਨ ਰਹਿ ਗਿਆ ਉਹਨੇ ਪਤਾ ਕਿ ਸਾਡੀ ਲਿਬਰਲ ਸਰਕਾਰ ਲਈ ਵਰਡ ਉਹਨੇ ਕਿੱਦਾਂ ਦੇ ਸਖ਼ਤ ਇਸਤੇਮਾਲ ਕੀਤੇ ਉਹ ਤਾਂ ਕੀਤੇ ਸੋ ਉਹਨੇ ਪਤਾ ਕੀ ਕਿਹਾ ਉਹਨੇ ਲਿਖਿਆ ਕਿ ਹੀ ਇਜ਼ ਟ੍ਰਾਇੰਗ ਟੂ ਸੇ ਉਹ ਕਹਿੰਦਾ ਟਰੰਪ ਠੀਕ ਕਰ ਰਿਹਾ ਜਿਹੜਾ ਇਹਨਾਂ ਦੇ ਟੈਰਿਫ ਲਾ ਰਿਹਾ ਮੈਂ ਬੜਾ ਹੈਰਾਨ ਹੋਇਆ ਮੈਂ ਕਿਹਾ ਜੀ ਸਟੀਲ ਦਾ ਬਿਲੀਨੇਅਰ ਸਟੀਲ ਦੇ ਟੈਰਿਫ ਲੱਗ ਰਿਹਾ ਕੈਨੇਡੀਅਨ ਬਿਲੀਨੇਅਰ ਕਹਿ ਰਿਹਾ ਜੀ ਟਰੰਪ ਠੀਕ ਹੈ ਇਹ ਕੀ ਕਹਾਣੀ ਬਣੀ ਉਹ ਕਹਿੰਦਾ ਜੀ ਹੀ ਇਜ਼ ਟ੍ਰਾਇੰਗ ਟੂ ਸੇ ਹੀ ਮੈਂ ਐਗਜੈਕਟ ਹੁਣ ਵਰਡ ਟੂ ਵਰਡ ਕੋਟ ਕਰ ਰਿਹਾ ਹੀ ਇਜ਼ ਟ੍ਰਾਇੰਗ ਟੂ ਸੇ ਲੁੱਕ ਗਾਇਜ਼ ਯੂ ਹੈਵਨਟ ਐਫ ਵਰਡ ਇੱਥੇ ਯੂਜ਼ ਕੀਤਾ ਉਹਨੇ ਫਿਰ ਔਰ ਅਖਬਾਰ ਨੇ ਛਾਪ ਵੀ ਦਿੱਤਾ ਹੀ ਇਜ਼ ਟ੍ਰਾਇੰਗ ਟੂ ਸੇ ਲੁੱਕ ਗਾਇਜ਼ ਯੂ ਹੈਵਨਟ ਐਫ ਵੋਕਨ ਅਪ ਸੋ ਨਾਓ ਆਈ ਐਮ ਗੋਇੰਗ ਟੂ ਫੋਰਸ ਯੂ ਟੂ ਵੇਕ ਅਪ ਮੈਂ ਇਹਨੂੰ ਇਸ ਲਈ ਅੱਜ ਦੀ ਇਸ ਗੱਲ ਦੇ ਨਾਲ ਜੋੜ ਰਿਹਾ ਹੈਗਾ ਕਿ ਸਾਡੀ ਜਿਹੜੀ ਗਵਰਨਮੈਂਟ ਹੈ ਇੱਥੇ ਠੀਕ ਨੀ ਚਾਹੇ ਉਹ ਹੁਣ ਜਿਹੜਾ ਮੁੱਦਾ ਤੁਸੀਂ ਸ਼ੁਰੂ ਕੀਤਾ ਸੀ ਚਾਹੇ ਉਹ ਖਾਲਿਸਤਾਨ ਦਾ ਮੁੱਦਾ ਹੋਵੇ ਚਾਹੇ ਆ ਸਟੀਲ ਦਾ ਮੁੱਦਾ ਹੋਵੇ ਹੁਣ ਤਾਂ ਇਹ ਤੇ ਹੁਣ ਇੱਕ ਬਿਲੀਨੀਅਰ ਕਹਿ ਰਿਹਾ ਮੈਂ ਥੋੜੀ ਕਹਿ ਰਿਹਾ ਇਹਨਾਂ ਦੀ ਨੀਂਦ ਨੀ ਖੁੱਲਦੀ ਇਹ ਮਤਲਬ ਕਿ ਸਰ ਕੰਟਰੀ ਅਸੀਂ G7 ਕੰਟਰੀ ਆ ਕੰਟਰੀ ਅਸੀਂ G7 ਹੈ ਤੇ ਸਾਡੀ ਜਿਹੜੀ ਕੰਪੀਟੈਂਸ ਲੈਵਲ ਹੈ ਸਾਡੀ ਲੀਡਰਸ਼ਿਪ ਦਾ ਉਹ ਮੈਂ ਕਹਿੰਦਾ ਕਿ ਸੋਮਾਲੀਆ ਤੋਂ ਵੀ ਥੱਲੇ ਆ ਮੈਂ ਦੁਬਾਰਾ ਦੁਹਰਾ ਦਿੰਦਾ ਸਾਡੀ ਕੰਟਰੀ ਹੈ ਕਿ G7 ਤੇ ਸਾਡੀ ਜਿਹੜੀ ਲੀਡਰਸ਼ਿਪ ਦੀ ਕੰਪੀਟੈਂਸ ਲੈਵਲ ਆ ਕਈ ਬੰਦੇ 10% 20% ਬਹੁਤ ਕੰਪੀਟੈਂਟ ਨੇ ਮੰਨ ਗਏ ਉਸ ਗੱਲ ਨੂੰ 10% 20% 30% ਬੜੇ ਕੰਪੀਟੈਂਟ ਨੇ ਜ਼ਿਆਦਾਤਰ ਐਵਰੇਜ ਨੇ ਔਰ ਕੁਛ ਵੈਲ ਬਿਲੋ ਐਵਰੇਜ ਨੇ ਹੁਣ ਕੱਲ ਨੂੰ ਕੋਈ ਬੰਦਾ ਮੇਰੇ ਤੇ ਮੈਂ ਜ਼ਿੰਮੇਵਾਰੀ ਨਾਲ ਗੱਲ ਕਰ ਰਿਹਾ ਕੱਲ ਨੂੰ ਕੋਈ ਬੰਦਾ ਮੇਰੇ ਤੇ ਕਹਿ ਸਕਦਾ ਯੁੱਧਵੀਰ ਜੀ ਤੁਸੀਂ ਆਹ ਗੱਲ ਕਹੀ ਅਸੀਂ ਇੱਥੇ ਡਿਸਕਸ਼ਨ ਚਾਹੁੰਦੇ ਹਾਂ ਮੈਂ ਇੱਕੋ ਹੀ ਗੱਲ ਕਹਾਂਗਾ ਜਿਹੜਾ ਬੰਦਾ ਮੇਰੇ ਨਾਲ ਡਿਸਕਸ਼ਨ ਚਾਹੁੰਦਾ ਨਾ ਜੇ ਕੋਈ ਪ੍ਰੋਵਿੰਸ਼ੀਅਲ ਪ੍ਰੀਮੀਅਰ ਮੈਨੂੰ ਕੁਸ਼ਚਨ ਪੁੱਛ ਲੈ ਵੀ ਯੁੱਧਵੀਰ ਤੁਸੀਂ ਆਹ ਗੱਲ ਕੀਤੀ ਕਿੱਦਾਂ ਕੀਤੀ ਆ ਜਾਂ ਕੋਈ ਫੈਡਰਲ ਸਾਡਾ ਪ੍ਰਧਾਨ ਮੰਤਰੀ ਸਾਹਿਬ ਵੀ ਪੁੱਛ ਸਕਦੇ ਨੇ ਕਿ ਐਡੀ ਵੱਡੀ ਗੱਲ ਤੁਸੀਂ ਕਿੱਦਾਂ ਕਹਿਤੀ ਕਿ ਸਾਡਾ ਕੰਪੀਟੈਂਸ ਲੈਵਲ ਤੇ ਕੁਸ਼ਚਨ ਕਰ ਲਓ ਤੇ ਮੈਂ ਪ੍ਰਧਾਨ ਮੰਤਰੀ ਮਾਰਕ ਕਰਨੀ ਸਾਹਿਬ ਨੂੰ ਕਹਿ ਦਾਂਗਾ ਕਿ ਮੇਰੀ ਤੁਹਾਡੀ ਮਰਜ਼ੀ ਚੱਲੀ ਤੁਸੀਂ ਕੈਬਨਿਟ ਮਿਨਿਸਟਰ ਅਪੁਆਇੰਟ ਕਰਤੇ ਹਾਂਜੀ ਕਰ ਦਿੱਤੇ ਸਰ ਮੇਰੀ ਮਰਜ਼ੀ ਨਾਲ 10 ਬੰਦੇ ਤੁਹਾਡੇ ਮੈਂ MP ਨਹੀਂ ਬੁਲਾਵਾਂਗਾ ਨਾ ਮੈਂ ਤੁਹਾਡੇ 10 ਕੈਬਨਿਟ ਮਿਨਿਸਟਰ ਦੀ ਤੁਹਾਨੂੰ ਲਿਸਟ ਦੇ ਦਿਆਂਗਾ 10 ਚੋਂ ਜਿਹੜੇ ਮਰਜ਼ੀ 5 ਆਪਣੀ ਮਰਜ਼ੀ ਦੇ ਭੇਜ ਦਈਓ ਲਾਈਵ ਬ੍ਰੌਡਕਾਸਟ ਹੋਏਗਾ ਦੁਨੀਆ ਦੇਖੇਗੀ ਤੁਹਾਡੇ 5 ਕੈਬਨਿਟ ਮਿਨਿਸਟਰ ਆਪਣੀ ਮਰਜ਼ੀ ਦੇ ਜਿਹੜੀ ਮੈਂ 10 ਦੀ ਲਿਸਟ ਦਵਾਂਗਾ ਹਾਂ ਫਰਾਂਸਵਾ ਫਿਲੀਪੀ ਸ਼ੈਂਪੇਨ ਕੰਪੀਟੈਂਟ ਬੰਦਾ ਹੈ ਮੈਂ ਖੁਦ ਕਹਿੰਦਾ ਪਕੜ ਵਿੱਚ ਨਹੀਂ ਆਏਗਾ ਠੀਕ ਹੈ ਉਹਨੂੰ ਘੇਰਾ ਪਾਉਣਾ ਮੁਸ਼ਕਿਲ ਕਈ ਬੰਦੇ ਤੁਹਾਡੇ ਬੜੇ ਕੰਪੀਟੈਂਟ ਹੈਗੇ ਨੇ ਅਨੀਤਾ ਆਨੰਦ ਜੀ ਸ਼ੀ ਇਜ਼ ਵੈਰੀ ਕੰਪੀਟੈਂਟ ਫਰਾਂਸਵਾ ਫਿਲੀਪੀ ਸ਼ੈਂਪੇਨ ਇਹ ਸਾਰੇ ਬੰਦੇ ਕੰਪੀਟੈਂਟ ਨੇ ਤੁਸੀਂ ਖੁਦ ਬੜੇ ਕੰਪੀਟੈਂਟ ਹੈਗੇ ਹੋ ਠੀਕ ਹੈ ਮੈਂ ਮੰਨਦਾ ਹੁਣ ਵਧੀਆ ਕਰ ਸਕੋ ਨਹੀਂ ਕਰ ਸਕੋ ਪਰ ਤੁਹਾਡੀ ਕੈਬਨਿਟ ਦੇ 10 ਬੰਦਿਆਂ ਦੀ ਲਿਸਟ ਦਵਾਂਗਾ ਉਹਦੇ ਚੋਂ ਕੋਈ 5 ਤੁਸੀਂ ਭੇਜ ਦੇਣਾ ਤੁਹਾਡੀ ਮਰਜ਼ੀ ਤੇ ਆਪਾਂ ਗੱਲ ਕਰ ਲੈਂਦੇ ਹਾਂ 1 ਘੰਟਾ ਡਿਸਕਸ਼ਨ ਹੋਈ ਆਪਾਂ ਗੱਲ ਕਰਦੇ ਉਹਨਾਂ ਦੇ ਨਾਲ ਮੇਰੇ ਸਿੰਪਲ ਸਵਾਲ ਹੋਣਗੇ ਲੈਟ ਦਾ ਕਮਿਊਨਿਟੀ ਡਿਸਾਈਡ ਕਿ ਬੰਦੇ ਕੰਪੀਟੈਂਟ ਹੈਗੇ ਕਿ ਨਹੀਂ ਹੈਗੇ ਤੁਸੀਂ ਸਰ ਪਤਾ ਕਿ ਕੈਨੇਡਾ ਨੂੰ ਜਿਸ ਡਾਇਰੈਕਸ਼ਨ ਵੱਲ ਲੈ ਕੇ ਜਾਣਾ ਨਾ ਉਹਦੇ ਲਈ ਆਹ ਖਾਲਿਸਤਾਨ ਦਾ ਮੁੱਦਾ ਇਹ ਉਹ ਪਤਾ ਨੀ ਕਿੱਥੇ ਤੁਹਾਡੇ ਉਹਨਾਂ ਦੀ ਫਰੀਡਮ ਆਫ ਸਪੀਚ ਹੈ ਤੁਹਾਡੀ ਫਰੀਡਮ ਆਫ ਸਪੀਚ ਨਹੀਂ ਆ ਤੁਹਾਡੀ ਫਰੀਡਮ ਆਫ ਸਪੀਚ ਵੀ ਹੈਗੀ ਆ ਸਰ ਤੁਸੀਂ ਕਹੋ ਕਿ ਇਨਫ ਔਰ ਮੈਂ ਇਕੱਲੀ ਇਹਦੇ ਤੇ ਥੋੜੀ ਗੱਲ ਕਰ ਰਿਹਾ ਯੂਕਰੇਨ ਦਾ ਮਸਲਾ ਇੱਥੋਂ ਸੋਲਵ ਹੋਣਾ ਇੱਥੋਂ ਮਿਲੀਅਨਸ ਆਫ ਡਾਲਰ ਜਾਣੇ ਤੁਹਾਡੇ ਕੋਲ ਹੈ ਇੰਨਾ ਪੈਸਾ ਤੁਸੀਂ ਉਹਨਾਂ ਨੂੰ ਮਿਸਾਈਲ ਡਿਫੈਂਸ ਕਰੋ ਦੇ ਜਾ ਰਹੇ ਮੈਂ ਬਾਰ ਬਾਰ ਉਹ ਗੱਲਾਂ ਕਰ ਰਿਹਾ ਇਜ਼ਰਾਇਲ ਹਮਾਸ ਦਾ ਮੁੱਦਾ ਇੱਥੇ ਲੜਾਈਆਂ ਪਾਈਆਂ ਹੋਈਆਂ ਤੁਸੀਂ ਸਿੱਧਾ ਉੱਠ ਕੇ ਕਹੋ ਇਨਫ ਤੁਹਾਡੀ ਇੰਨੀ ਜ਼ਰੂਰਤ ਕਿ ਤੁਸੀਂ ਕੈਨੇਡਾ ਦਾ ਝੰਡਾ ਜਲਾਓਗੇ ਇਹ ਕਿਉਂ ਨਹੀਂ ਕਹਿੰਦੇ ਕਿਉਂਕਿ ਵੋਟਾਂ ਲੈਣੀਆਂ ਪੈਸਾ ਲੈਣਾ ਇਹਨਾਂ ਨੂੰ ਵੋਟਾਂ ਔਰ ਪੈਸਾ ਚਾਹੀਦਾ ਜੇ ਵੋਟਾਂ ਔਰ ਪੈਸੇ ਦੇ ਚੱਕਰ ਚ ਸਰ ਤੁਸੀਂ ਅੱਜ ਕੈਨੇਡਾ ਦੇ ਇਸ ਟਾਈਮ ਚ ਉਲਝੇ ਹੋ ਸਰ 2030 ਮੈਂ 2023 ਚ ਕਹੀ ਸੀ 24 ਨਿਕਲ ਗਿਆ 25 ਆ ਗਿਆ ਮੈਂ ਤੁਹਾਨੂੰ ਬਾਰ ਬਾਰ ਕਹਿ ਰਿਹਾ 2030 ਚ ਇਹ ਕੰਟਰੀ ਰਹਿਣ ਲਾਇਕ ਨਹੀਂ ਰਹਿਣਾ ਇਹ ਥੱਲੇ ਜਾ ਰਿਹਾ ਇਹਨੂੰ ਹਜੇ ਵੀ ਬੜੇ ਆਰਾਮ ਦੇ ਨਾਲ ਜਿੱਦਾਂ ਇੱਕ ਜਹਾਜ਼ ਥੱਲੇ ਜਾ ਰਿਹਾ ਹੁੰਦਾ ਨਾ ਬੜੇ ਆਰਾਮ ਦੇ ਨਾਲ ਐ ਉੱਪਰ ਉਡਾ ਕੇ ਲੈ ਜਾਂਦਾ ਜਿਹੜਾ ਚੰਗਾ ਪਾਇਲਟ ਹੁੰਦਾ ਉਹ ਜ਼ਮੀਨ ਤੇ ਕ੍ਰੈਸ਼ ਨਹੀਂ ਹੁੰਦਾ ਐ ਉਡਾ ਕੇ ਲੈ ਜਾਂਦਾ ਕਰ ਸਕਦੇ ਹੋ ਤੁਸੀਂ ਬੜਾ ਵਧੀਆ ਕੈਨੇਡਾ ਚ ਸਭ ਕੁਝ ਹੈ ਵੀ ਆਰ ਦਾ ਬੈਸਟ ਅੱਜ ਵੀ ਵਰਡ ਯੂਜ਼ ਕਰ ਰਿਹਾ ਬੜੀ ਜ਼ਿੰਮੇਵਾਰੀ ਨਾਲ ਕੈਨੇਡਾ ਇਜ਼ ਦਾ ਬੈਸਟ ਕੰਟਰੀ ਇਨ ਦਾ ਵਰਲਡ ਹਾਂ 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 ਕਮਾਲ ਦਾ ਕੰਟਰੀ ਹੈ ਲੇਕਿਨ ਸਰ ਹੁਣ ਥੋੜਾ ਜਿਹਾ ਕਰਨਾ ਪੈਣਾ ਔਰ ਸਾਨੂੰ ਇਹ ਗੱਲਾਂ ਹਾਂ ਮੈਨੂੰ ਕੋਈ ਫਰਕ ਨਹੀਂ ਪੈਂਦਾ ਕੋਈ ਲੋਕ ਮੇਰੇ ਤੋਂ ਨਾਰਾਜ਼ ਹੋਣ ਨਾ ਹੋਣ ਅਸੀਂ ਇਸ ਦੁਨੀਆ ਇਸ ਪਲੈਨਟ ਤੋਂ ਚਲੀ ਗਈ ਕੋਈ ਵਾਪਸ ਨਹੀਂ ਆਇਆ ਮੈਂ ਵੀ ਨਹੀਂ ਵਾਪਸ ਆਉਣਾ ਨਾ ਮਹਾਤਮਾ ਗਾਂਧੀ ਵਾਪਸ ਆਏ ਨੇ ਐਲਬਰਟ ਆਈਨਸਟਾਈਨ ਵਾਪਸ ਨਹੀਂ ਆਇਆ ਜਾਰਜ ਵਾਸ਼ਿੰਗਟਨ ਵਾਪਸ ਨਹੀਂ ਆਇਆ ਅਸੀਂ ਵੀ ਨਹੀਂ ਆਉਣਾ ਵਾਪਸ ਪਰ ਘੱਟੋ ਘੱਟ ਸਾਡੇ ਮਨ ਨੂੰ ਛੱਲੀ ਆ ਅਸੀਂ ਆਪਣੀ ਗੱਲ ਕਹਿ ਕੇ ਇਸ ਪਲੈਨ ਨੂੰ ਚਲੇ ਗਏ ਹੋ ਸਕਦਾ ਸਹੀ ਹੈ ਕਿ ਗਲਤ ਹੈ ਆ 2030 ਵੀ ਤੁਹਾਡੇ ਸਾਹਮਣੇ ਆਉਣਾ 35 ਔਰ ਇੰਨੀ ਗੱਲ ਮੈਂ ਹੋਰ ਕਹਿ ਦਿੰਦਾ ਕਿ ਆਉਣ ਵਾਲੇ 10-15-20 ਸਾਲਾਂ ਚ 10-15-20 ਮੈਕਸੀਮਮ ਤੁਸੀਂ ਲਾ ਲਓ 30 ਜਾਂ ਸ਼ਾਇਦ 40 ਸਾਲ ਇਨਸਾਨ ਨੇ ਮੌਤ ਨੂੰ 90% ਕੰਟਰੋਲ ਕਰ ਲੈਣਾ ਐਸੀ ਵੈਕਸੀਨ 100% ਆ ਜਾਣਗੀਆਂ ਆਉਣ ਵਾਲੇ 10-15-20 ਸਾਲ ਚ ਉਹ ਕਹਿਣਗੀਆਂ ਹਾਂਜੀ ਚੌਹਾਨ ਸਾਹਿਬ ਇੱਧਰ ਆਓ ਰਮੇਸ਼ਿੰਦਰ ਚੌਹਾਨ ਸਾਹਿਬ ਕਹਿਣਗੇ ਹਾਂਜੀ ਦੱਸੋ ਤੁਹਾਨੂੰ ਸੋਰੀ ਤੁਹਾਡਾ ਨਾਮ ਨਹੀਂ ਲੈਣਾ ਚਲੋ ਕਿਸੇ ਦਾ ਲੈ ਲੈਣੇ ਵੀ ABC ਤੁਸੀਂ ਇੱਧਰ ਆਓ ਤੁਹਾਨੂੰ
ਬੰਦੇ ਨੇ ਕਹਿਣਾ ਸੀ ਮੈਨੂੰ ਆਹ ਪ੍ਰੋਬਲਮ, ਉਹਨੇ ਕਹਿਣਾ ਕਿ ਆਹ ਇੰਜੈਕਸ਼ਨ ਲਾ ਦਿੰਦੇ ਤੁਹਾਡੇ, ਤੁਹਾਨੂੰ ਜ਼ਿੰਦਗੀ ਭਰ ਕਦੇ ਹਾਰਟ ਅਟੈਕ ਨਹੀਂ ਹੋਏਗਾ, ਤੁਹਾਨੂੰ ਕਦੇ ਸਟ੍ਰੋਕ ਨਹੀਂ ਹੋਏਗਾ, ਇਹ ਸਭ ਆ ਜਾਣਾ ਇਸ ਦੁਨੀਆਂ 'ਚ। ਲੇਕਿਨ ਉਹ ਮੈਨੂੰ ਅਫਸੋਸ ਹੈ ਕਿ ਅਸੀਂ ਆ ਹਮਾਸ, ਖਾਲਿਸਤਾਨ, ਕਸ਼ਮੀਰ, ਪਤਾ ਨਹੀਂ ਕਿਹੜੇ ਮਸਲਿਆਂ 'ਚ ਉਲਝੇ, ਕਿੱਥੇ ਐਨਰਜੀ ਵੇਸਟ ਹੋ ਰਹੀ ਹੈ ਸਾਡੀ, ਕਿਉਂ ਨਹੀਂ ਅਸੀਂ ਇੱਧਰ ਪਾਸੇ ਕੰਮ ਕਰਦੇ। ਸੋਰੀ,
ਕਿਉਂਕਿ ਜਿਸ ਤਰ੍ਹਾਂ ਤੁਸੀਂ ਫਾਈਨਲ ਜਿਹੜਾ ਹੈਗਾ ਨਾ ਮੋਰਲ ਆਫ ਦਾ ਸਟੋਰੀ ਦੱਸਤੀ ਕਿ ਰਿਸ਼ਤੇ ਜਿਹੜੇ ਹੈਗੇ ਆ ਠੀਕ ਨਹੀਂ ਹੋਣੇ, ਉਹ ਵਾਕਈ ਮੈਂ ਤੁਹਾਡੀ ਇਸ ਗੱਲ ਸਹਿਮਤ ਹਾਂ। ਕਿਉਂਕਿ ਜਦ ਤੱਕ ਇਹ ਸਾਡੀ ਸਰਕਾਰਾਂ ਇੱਥੇ ਦੀਆਂ ਡਬਲ, ਜਿਵੇਂ ਹਰਪ੍ਰੀਤ ਸਾਹਿਬ ਨੇ ਹੁਣ ਬਿਆਨ ਕਰ ਹੀ ਦਿੱਤਾ, ਜਦ ਤੱਕ ਇਹ ਡਬਲ ਸਟੈਂਡਰਡ ਨਹੀਂ ਨਾ ਇਹਨਾਂ ਨੇ ਛੱਡਣਾ, ਕਿਉਂਕਿ ਇਹ ਵੋਟ ਬੈਂਕ ਹੈ। ਬਾਕੀ ਤੁਸੀਂ ਰੂਬੀ ਧੋਤਾ ਜੀ ਦੀ ਗੱਲ ਕੀਤੀ ਆ, ਉਹਨਾਂ ਦੇ ਪਿਤਾ ਸ੍ਰੀ ਜੰਡਾਲੀ ਸਾਹਿਬ ਸਭ ਨੂੰ ਜਾਣਦੇ ਆ ਉਹਨਾਂ ਦਾ ਕੀ ਬੈਕਗਰਾਉਂਡ ਕੀ ਨਹੀਂ, ਅਗਲੀ ਵੱਲ ਨੂੰ ਇਸ ਕਰਕੇ ਇਹ ਠੀਕ ਨਹੀਂ ਹੋ ਸਕਦਾ ਜਿਹੜਾ ਜਦ ਤੱਕ ਇਹ ਇੱਥੋਂ ਬੈਠੇ ਦੂਜੀਆਂ ਮੁਲਕਾਂ ਦੇ ਵਿੱਚ ਕਾਲਮ ਕ੍ਰੀਏਟ ਕਰਨ ਵਾਲੇ ਲੋਕਾਂ ਨੂੰ ਨੱਥ ਨਹੀਂ ਪਾਉਂਦੇ, ਉਦੋਂ ਤੱਕ ਯੁੱਧ ਵੀ ਜੇ ਚੱਲੀ ਜਾਣਾ ਤੇ ਤੁਹਾਡੇ ਸਾਹਮਣੇ ਹੀ ਰਹਿਣਾ, ਇਹ ਨਹੀਂ ਰੁਕਣਾ। ਕਿਉਂਕਿ ਵੋਟ ਬੈਂਕ ਦਾ ਮੁੱਦਾ ਬਹੁਤ ਹੈ, ਸੰਸਥਾਵਾਂ ਹੈਗੀਆਂ ਧਾਰਮਿਕ, ਇਹ ਬੜੀਆਂ ਪਾਵਰਫੁਲ ਹੈ ਯੁੱਧ ਵਿੱਚ, ਦੇ ਆਰ ਵੈਰੀ ਸਟਰੋਂਗ, ਵੈਰੀ ਪਾਵਰਫੁਲ, ਪੈਸੇ ਦੀ ਕੋਈ ਕਮੀ ਨਹੀਂ, ਕਿਉਂਕਿ ਪੈਸਾ ਲੋਕਾਂ ਦਾ ਹੁੰਦਾ, ਲੋਕਾਂ ਨੇ ਚੜਾਵਾ ਚੜਾਈ ਜਾਣਾ, ਇਹਨਾਂ ਨੇ ਉਹ ਪੈਸਾ ਵਰਤੀ ਜਾਣਾ। ਥੈਂਕ ਯੂ ਯੁੱਧ ਵੀਰ ਜੀ, ਤੁਸੀਂ ਸਮਾਂ ਦਿੰਦੇ ਹੋ, ਗੋਡ ਬਲੈਸ ਜੀ, ਬਹੁਤ ਬਹੁਤ ਧੰਨਵਾਦ।
ਥੈਂਕ ਯੂ, ਥੈਂਕ ਯੂ, ਥੈਂਕ ਯੂ, ਬਹੁਤ ਸ਼ੁਕਰੀਆ ਜੀ, ਬਹੁਤ ਮਿਹਰਬਾਨੀ, ਥੈਂਕ ਯੂ ਸਰ। ਔਰ ਅਗਲੀ ਕਾਲਰ ਵਧਦੇ ਹਾਂ, ਰਾਜਨ ਜੀ ਤੁਸੀਂ ਆਉਂਦੇ ਰਹੋ, ਰਾਜਨ ਜੀ। ਹਾਂਜੀ ਰਾਜਨ ਸਾਹਿਬ ਤੁਸੀਂ ਆਉਂਦੇ ਰਹੋ ਜੀ, ਤੁਹਾਡੀ ਕਾਲ ਆਉਂਦੀ ਹੈ, ਮੈਨੂੰ ਲੱਗ ਰਿਹਾ ਤੁਹਾਡੀ ਆਵਾਜ਼ ਨਹੀਂ ਆ ਰਹੀ ਰਾਜਨ ਸਾਹਿਬ, ਜਾਂ ਤੁਹਾਡੀ ਲਾਈਨ ਕੱਟ ਗਈ ਹੈ, ਤੁਸੀਂ ਫੋਨ ਮਿਊਟ ਕਰਕੇ ਰੱਖਿਆ। ਪੁਰਸ਼ੋਤਮ ਜੀ ਤੁਹਾਨੂੰ ਆਵਾਜ਼ ਆ ਰਹੀ ਹੈ? ਹਾਂਜੀ ਪੁਰਸ਼ੋਤਮ
ਜੀ ਆ ਰਹੀ ਹੈ ਜੀ।
ਅੱਛਾ, ਯੂ ਗੋ ਇਟ ਦੈਨ, ਯੂ ਗੋ ਇਟ ਫਸਟ। ਹਾਂਜੀ ਗੋ ਇਟ।
ਹਾਂਜੀ ਜਦਵੀਰ ਜੀ, ਗੁੱਡ ਮਾਰਨਿੰਗ ਜੀ ਸਰ, ਜਸਵੀ ਸਪੋਰਟਸ।
ਗੁੱਡ ਮਾਰਨਿੰਗ ਸਰ, ਜਸਵੀ ਸਪੋਰਟਸ ਸਰ, ਵੈਲਕਮ ਜੀ।
ਜਦਵੀਰ ਜੀ, ਇਹ ਜਿਹੜੀ ਹੁਣ ਸਾਡੀ ਗੌਰਮੈਂਟ ਹੈ, ਇਹ ਲਿਬਰਲ ਗੌਰਮੈਂਟ ਹੈ ਜਾਂ ਕੈਨੇਡਾ ਗੌਰਮੈਂਟ ਹੈ ਜੀ?
ਗੌਰਮੈਂਟ ਕੈਨੇਡਾ ਦੀ ਹੈ, ਪਾਰਟੀ ਲਿਬਰਲ ਹੈ।
ਗੌਰਮੈਂਟ ਕੈਨੇਡਾ ਦੀ ਹੈ ਜੀ। ਹਾਂਜੀ
ਬਿਲਕੁਲ, ਹਾਂਜੀ ਹਾਂਜੀ।
ਦੂਜੀ ਗੱਲ ਆ ਵੀ ਜਿਸ ਤਰ੍ਹਾਂ ਚਾਨ ਸਾਹਿਬ ਗੱਲ ਕਰਦੇ ਆ ਵੀ ਆਰ ਐਸ ਐਸ ਦੀ ਗੱਲ ਹੈ, ਆਰ ਐਸ ਐਸ ਦਾ ਪੇਰੈਂਟ ਆਰਗੇਨਾਈਜੇਸ਼ਨ ਆਫ ਦਾ ਬੀਜੇਪੀ ਜੀ। ਤੇ ਜਿਹੜੀ ਗੱਲ ਆਪਾਂ ਕਰਦੇ ਆ ਵੀ ਜੇ ਹਰਪ੍ਰੀਤ ਸਾਹਿਬ ਕਹਿੰਦੇ ਆ ਕਿ ਉਸ ਟਾਈਮ ਉਹਨਾਂ ਨੇ ਕੋਈ ਕਾਰਵਾਈ ਕੀਤੀ ਨਾ ਸੈਪਰੇਟਿਸਟਸ ਸੀਗੀ, ਕੋਈ ਵੀ ਕਾਰਵਾਈ ਕੋਈ ਬਣਾ ਦੇਣਾ ਉਹ ਸੀ?
ਮੈਂ ਦੱਸਾਂ ਕਿ ਹਜੇ ਤੁਹਾਡਾ ਮੈਨੂੰ ਤੁਸੀਂ ਪੁੱਛ ਰਹੇ ਹੋ ਸਵਾਲ ਕਿ ਬਾਅਦ ਚ ਪੁੱਛਣਾ, ਮਤਲਬ ਕਿ ਤਾਂ ਕਿ ਮੈਂ ਦੱਸਾਂ ਕਿ
ਇਹਨਾਂ ਨੇ ਮੰਨ ਕੇ ਉਸ ਵੇਲੇ ਕੋਈ ਇਹਨਾਂ ਦੇ ਖਿਲਾਫ ਕੋਈ ਕੋਈ ਸੀਵੀਅਰ ਐਕਸ਼ਨ ਕੋਈ ਕੀਤਾ ਹੋਵੇ ਵੀ ਭਾਈ ਤੁਸੀਂ ਸਾਡੇ ਤਾਂ ਕੈਨੇਡਾ ਦਾ ਨਾਮ ਖਰਾਬ ਕਰ ਰਹੇ ਹੋ, ਤੁਸੀਂ ਇਹਦਾ ਮਿਸਯੂਜ਼ ਕਰ ਰਹੇ ਹੋ, ਕੋਈ ਕੀਤਾ ਹੋਵੇ ਕੋਈ ਉਹਨਾਂ ਨੇ?
ਪ੍ਰਧਾਨ ਮੰਤਰੀ ਹਰਪਰ ਨੇ, ਕਿਉਂਕਿ ਮੈਂ ਉਹਨਾਂ ਦੇ ਨਾਲ ਐਜ਼ ਅ ਜਰਨਲਿਸਟ, ਮੈਨੂੰ ਬੜਾ ਸ਼ੌਕ ਸੀ ਕਿ ਮੈਂ ਲੀਡਰਸ ਨੂੰ ਫਾਲੋ ਕਰਾਂ, ਉਹਨਾਂ ਨਾਲ ਮਿਲਾਂ, ਇੰਟਰਵਿਊਜ਼ ਕਰਾਂ। ਸੋ ਪ੍ਰਧਾਨ ਮੰਤਰੀ ਹਰਪਰ ਦੇ ਨਾਲ ਐਜ਼ ਅ ਪ੍ਰਾਈਮ ਮਿਨਿਸਟਰ ਮੈਂ ਬੜੇ ਸਾਰੇ ਇੰਟਰਵਿਊਜ਼ ਕੀਤੇ ਨੇ। ਐਜ਼ ਪ੍ਰਾਈਮ ਮਿਨਿਸਟਰ ਹਰਪਰ, ਜਦ ਉਹਨਾਂ ਦਾ ਘਰ 24 ਸਸੈਕਸ ਡਰਾਈਵ ਤੇ ਜਿਹੜਾ ਪ੍ਰਧਾਨ ਮੰਤਰੀ ਦਾ ਘਰ ਹੁੰਦਾ, ਮੈਂ ਉੱਥੇ ਵੀ ਵਿਜ਼ਿਟ ਕਰ ਚੁੱਕਾ ਹਾਂ ਔਰ ਬਹੁਤ ਸਾਰੇ ਇੰਟਰਵਿਊਜ਼, ਬਹੁਤ ਸਾਰੀਆਂ ਮੀਟਿੰਗਸ ਕੀਤੀਆਂ। ਈਵਨ ਜਦੋਂ ਪ੍ਰਧਾਨ ਮੰਤਰੀ ਹਜੇ ਪ੍ਰਾਈਮ ਮਿਨਿਸਟਰ ਨਹੀਂ ਬਣੇ ਸੀਗੇ, ਉਦੋਂ ਵੀ ਮੈਂ ਉਹਨਾਂ ਨੂੰ ਫਾਲੋ ਕਰਦਾ ਸੀਗਾ ਵੀ ਜਿੱਥੇ ਜਿੱਥੇ ਉਹ ਜਾਂਦੇ ਸੀਗੇ। ਮੈਨੂੰ ਹੁਣ ਵੀ ਮੈਨੂੰ ਬਹੁਤ ਸ਼ੌਕ ਹੈ ਕਿ ਗਰਾਊਂਡ ਤੇ ਰਿਪੋਰਟਿੰਗ ਕਰਨ ਦੀ, ਅੱਜ ਵੀ ਮੈਨੂੰ ਬੜਾ ਸ਼ੌਕ ਹੈ। ਜਿੱਦਾਂ ਮੈਂ ਹੁਣੇ ਦੱਸ ਕੇ ਹਟਿਆ ਕਿ ਜਦੋਂ ਹਰਜੀਤ ਢੱਡਾ ਉਹਨਾਂ ਦਾ ਮਰਡਰ ਹੋਇਆ, ਤੇ ਮੈਂ ਜਾ ਕੇ ਗਰਾਊਂਡ ਰਿਪੋਰਟਿੰਗ ਕਰਕੇ ਆ ਵੀ ਦੇਖਾਂ ਸੀਨ ਆਫ ਮਰਡਰ ਕੀ ਆ, ਕਿੱਥੇ ਹੋਇਆ, ਕੀ ਗੱਲਬਾਤ ਹੈ। ਸੋ ਜਦੋਂ ਸਟੀਫਨ ਹਾਰਪਰ ਸਾਹਿਬ ਹਜੇ ਪ੍ਰਧਾਨ ਮੰਤਰੀ ਨਹੀਂ ਵੀ ਬਣੇ ਸੀਗੇ, ਉਦੋਂ ਵੀ ਮੈਂ ਕਈ ਜਗ੍ਹਾ ਤੇ ਉਹਨਾਂ ਨੂੰ ਫਾਲੋ ਕੀਤਾ ਵੀ ਕਿੱਥੇ ਕਿੱਥੇ ਜਾ ਰਹੇ ਨੇ, ਕੀ ਉਹ ਕਹਿ ਰਹੇ ਨੇ। ਔਰ ਉਹ ਮੀਟਿੰਗਸ ਦੇ ਵਿੱਚ ਇੱਕ ਗੱਲ ਕਰਿਆ ਕਰਦੇ ਸੀ, ਕਿਉਂਕਿ ਤੁਸੀਂ ਗੱਲ ਕੀਤੀ ਕਿ ਕੀ ਹਰਪਰ ਹੋਣਾ ਨੇ ਵੀ ਕੋਈ ਆ ਜਿਹੜੀ ਖਾਲਿਸਤਾਨ ਦਾ ਮੁੱਦਾ ਜਿਹੜਾ ਚੱਲਦਾ ਪਿਆ ਵੀ ਇਹ ਤੇ ਕੋਈ ਗੱਲ ਕੀਤੀ ਕਿ ਨਹੀਂ ਕੀਤੀ ਉਸ ਵੇਲੇ। ਬਿਲਕੁਲ ਉਹ ਕਹਿੰਦੇ ਸੀਗੇ ਕਿ ਜੇ ਮੈਂ ਪ੍ਰਧਾਨ ਮੰਤਰੀ ਬਣ ਗਿਆ, ਜੇ ਸਾਡੀ ਪਾਰਟੀ ਪਾਵਰ ਚ ਆਈ, ਤੇ ਅਸੀਂ 1985 ਦੀ ਜਿਹੜੀ ਏਅਰ ਇੰਡੀਆ ਬੰਬਿੰਗ ਹੈ ਇਹਦੀ ਜਿਹੜੀ ਇਨਕੁਆਇਰੀ ਹੈ ਉਹ ਕਰਾਵਾਂਗੇ, ਠੀਕ ਹੈ। ਔਰ ਉਹਨਾਂ ਦੀ ਕਮਾਂਡ ਹੇਠ ਹੀ ਜਦੋਂ ਫਿਰ ਉਹ ਬਣੇਗੇ, ਤੇ ਵਾਕਈ ਉਹਨਾਂ ਨੇ ਫਿਰ ਸਭ ਤੋਂ ਪਹਿਲਾਂ ਕੰਮ ਤੇ ਇਹ ਕੀਤਾ ਵੀ ਜਿਹੜਾ ਇਹ ਸਭ ਤੋਂ ਵੱਡਾ ਟੈਰਰਿਸਟ ਅਟੈਕ ਹੋਇਆ 1985 ਕੈਨੇਡਾ ਦੀ ਧਰਤੀ ਤੇ, ਇਸੇ ਜੂਨ ਦੇ ਮਹੀਨੇ ਦੇ ਵਿੱਚ ਹੋਇਆ ਸੀ ਉਹ। ਸੋ ਉਹਦੇ ਵਿੱਚ ਉਹਨਾਂ ਨੇ ਉਹਦੀ ਇਨਕੁਆਇਰੀ ਕਰਵਾਈ, ਜੋ ਮੈਂ ਸਮਝਦਾ ਕਿ ਬਹੁਤ ਜ਼ਰੂਰੀ ਸੀਗਾ, ਕਿਉਂਕਿ ਜਿਹੜੀ ਏਅਰ ਇੰਡੀਆ ਇਨਕੁਆਇਰੀ ਹੈ, ਠੀਕ ਹੈ ਨਹੀਂ, ਜਿਹੜੀ ਏਅਰ ਇੰਡੀਆ ਇਨਕੁਆਇਰੀ ਹੈ ਉਹ ਤੋਂ ਫਿਰ ਸਾਨੂੰ ਪਤਾ ਲੱਗਿਆ ਕਿ ਕਾਫੀ ਚੀਜ਼ਾਂ, ਔਰ ਇਹਦਾ ਉਹਨਾਂ ਨੇ ਸੁਪਰੀਮ ਕੋਰਟ ਦੇ ਫਾਰਮਰ ਜੱਜ ਸੀਗੇ ਜਸਟਿਸ ਜੌਨ ਬੇਲ। ਹਾਂਜੀ, ਮੇਰੀ ਇੱਕ ਰਿਕੁਐਸਟ ਹੈ ਕਿ ਕਾਲਰਸ ਨੂੰ ਸਾਰਿਆਂ ਨੂੰ ਕਿ ਆਈ ਥਿੰਕ ਜਿਨ੍ਹਾਂ ਦੀ ਵਾਰੀ ਆਉਣੀ ਹੈ ਤੇ ਉਹ ਫੋਨ ਹੋਲਡ ਨਾ ਕਰਨ, ਮਿਊਟ ਕਰ ਲੈਣ ਬਾਅਦ। ਹਾਂਜੀ, ਸਾਰਿਆਂ ਨੂੰ ਵਾਰੀ ਵਾਰੀ ਅਸੀਂ ਜਿਹੜਾ ਜੀ ਸਾਰੀ ਗੱਲਬਾਤ ਕਰਾਂਗੇ, ਠੀਕ ਹੈ। ਅੱਛਾ, ਇਹ ਜਿਹੜੀ ਇਨਕੁਆਇਰੀ ਹੈ, ਇਹ ਵਰਨਾ ਇਹ ਪਤਾ ਨਹੀਂ ਸੀ ਲੱਗਣਾ ਕਿ ਜੂਨ, ਦੇਖੋ ਕੈਨੇਡਾ ਦੇ ਵਿੱਚ ਜੇ ਅਸੀਂ ਗੱਲ ਕਰੀਏ, ਠੀਕ ਹੈ, ਜੇ ਅਸੀਂ ਗੱਲ ਕਰੀਏ ਕਿ ਕੈਨੇਡਾ ਦੇ ਵਿੱਚ ਸਭ ਤੋਂ ਵੱਡਾ ਟੈਰਰਿਸਟ ਅਟੈਕ ਕਿਹੜਾ ਹੋਇਆ, ਇਹ
ਅੱਜ ਵੀ ਉਹਦੀ ਚਰਚਾ ਚੱਲਦੀ ਹੈ। ਠੀਕ ਹੈ ਨਾ ਜੀ। ਹੁਣ ਇਹ ਜਿਹੜਾ ਸਭ ਤੋਂ ਵੱਡਾ ਇਹ ਅਟੈਕ ਹੋਇਆ ਏਅਰ ਇੰਡੀਆ ਬੰਬਿੰਗ ਦਾ, ਇਹਦੇ ਬਾਰੇ ਉਹਨਾਂ ਨੇ ਵਰਨਾ ਹੋ ਸਕੇ, ਹੁਣ ਤੁਸੀਂ ਇੱਕ ਗੱਲ ਦੱਸੋ, 1985 ਦੇ ਵਿੱਚ ਇਨਕੁਆਇਰੀ ਤਾਂ ਉਸੇ ਵੇਲੇ ਹੋਣੀ ਚਾਹੀਦੀ ਸੀ। 1985 ਦੇ ਵਿੱਚ ਜਦੋਂ ਏਅਰ ਇੰਡੀਆ ਬੰਬਿੰਗ ਹੋਈ ਆ, 329 ਸਾਡੇ ਕੈਨੇਡੀਅਨ ਬੰਦੇ ਮਾਰੇ ਗਏ, ਉਹਦੇ ਵਿੱਚੋਂ 268 ਤੇ ਕੈਨੇਡੀਅਨ ਸਿਟੀਜ਼ਨ ਸੀਗੇ, 27 ਬ੍ਰਿਟਿਸ਼ ਸਿਟੀਜ਼ਨ ਸੀਗੇ, 22 ਸਿਰਫ ਸੀਗੇ ਇੰਡੀਅਨ ਸਿਟੀਜ਼ਨ। ਜਿਹੜੇ 329 ਬੰਦਿਆਂ ਦਾ ਕਤਲ ਹੋਇਆ ਇਸ ਸਭ ਤੋਂ ਵੱਡੇ ਟੈਰਿਸ ਅਟੈਕ ਚ, ਉਹਦੇ ਚ 268 ਕੈਨੇਡੀਅਨ ਸਿਟੀਜ਼ਨ ਸੀਗੇ।